ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾ ਮਨ ਖਿੜਿਆ ਹਰਿਆ ਬਾਗ ਮਨ ਖਿੜਿਆ ਹਰਿਆ ਬਾਗ ਮਨ ਖਿੜਿਆ ਹਰਿਆ ਬਾਗ ਮਨ
ਖਿੜਿਆ ਹਰਿਆ ਬਾਗ
ਮਨ ਹਰਿਆ ਬਾਗ ਮਨ ਖਿੜਿਆ ਹਰਿਆ ਬਾਗ ਮਨ ਖਿੜਿਆ ਹਰਿਆ ਬਾਗ
ਮਨ ਖਿੜਿਆ ਹਰਿਆ ਬਾਗ
ਤਨ ਮਨ ਹਰਿਆ ਹੋਇਆ ਤਨ ਮਨ ਹਰਿਆ ਹੋਇਆ
ਤਨ ਮਨ ਹਰਿਆ ਹੋਇਆ ਤਨ ਮਨ ਹਰਿਆ ਹੋਇਆ
ਸਭ ਤਨ ਮਨ ਹਰਿਆ ਹੋਇਆ ਤਨ ਮਨ ਹਰਿਆ ਹੋਇਆ
ਤਨ ਮਨ ਹਰਿਆ ਹੋਇਆ ਤਨ ਮਨ ਹਰਿਆ ਹੋਇਆ
ਮਨ ਖਿੜਿਆ ਹਰਿਆ ਬਾਗ ਮਨ ਖਿੜਿਆ ਹਰਿਆ ਬਾਗ
ਮਨ ਖਿੜਿਆ ਹਰਿਆ ਬਾਗ ਮਨ ਖਿੜਿਆ ਹਰਿਆ ਬਾਗ
ਸਭ ਤਨ ਮਨ ਹਰਿਆ ਹੋਇਆ ਤਨ ਮਨ ਹਰਿਆ ਹੋਇਆ
ਸਭ ਤਨ ਮਨ ਹਰਿਆ ਹੋਇਆ ਸਭ ਤਨ ਮਨ ਹਰਿਆ ਹੋਇਆ
ਸਭ ਤਨ ਮਨ ਹਰਿਆ ਹੋਇਆ ਤਨ ਮਨ ਹਰਿਆ ਹੋਇਆ
ਸਭ ਤਨ ਮਨ ਹਰਿਆ ਹੋਇਆ ਸਭ ਤਨ ਮਨ ਹਰਿਆ ਹੋਇਆ
ਮਨ ਖਿੜਿਆ ਹਰਿਆ ਬਾਗ ਮਨ ਖਿੜਿਆ ਹਰਿਆ ਬਾਗ ਮਨ ਖਿੜਿਆ ਹਰਿਆ ਬਾਗ ज्ञान चुराग,
गुर चानन ज्ञान चुराग, गुर चानन ज्ञान चुराग। Hare Rama, Hare Rama।
ਭਰਿਆ
ਗੁਰ ਚਾਨਣ ਗਿਆਨ ਚਿਰਾਗ गुर जानन ज्ञान चराग
मन खिड़िया हरिया भाग मन खिड़िया हरिया भाग
मन खिड़िया हरिया भाग मन खिड़िया हरिया
ਸਤ ਸਤ ਸੰਗਤ ਜੀ ਕਾਫੀ ਸਮੇਂ ਤੋਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਜੋ ਗੁਰਬਾਣੀ ਦਾ ਹਰੀ ਜਸ ਕੀਰਤਨ ਸਰਵਣ ਕਰ ਰਹੇ ਸੀ ਸੋ ਆਓ ਜਿਹੜੀਆਂ ਸੰਗਤਾਂ ਪੰਡਾਲ ਤੋਂ ਬਾਹਰ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਪਾਈ ਜਲਦੀ ਜਲਦੀ ਪੰਡਾਲ ਵਿੱਚ ਆ ਕੇ ਬੈਠੋ ਸੋ ਜਿਹੜੀਆਂ ਸੰਗਤਾਂ ਉੱਧਰ ਲੰਗਰ ਵਿੱਚ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਸਾਰੇ ਪੰਡਾਲ ਵਿੱਚ ਸਜੋ ਆਓ ਇੱਕ ਵਾਰੀ ਜਿੰਨੀਆਂ ਵੀ ਸੰਗਤਾਂ ਬੈਠੀਆਂ ਨੇ ਕੋਈ ਵੀ ਵਾਂਝਾ ਨਾ ਰਵੇ ਗੱਜ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਕਾਫੀ ਸਮੇਂ ਤੋਂ ਜੋ ਕੀਰਤਨ ਦੀ ਹਾਜ਼ਰੀ ਭਰ ਰਹੇ ਸੀ ਥੋੜੇ ਸਮੇਂ ਤੱਕ ਜੋ ਭਾਈ ਸਾਹਿਬ ਜੀ ਪਹੁੰਚਣ ਵਾਲੇ ਨੇ ਸੋ ਜਲਦੀ ਜਲਦੀ ਇਕਾਗਰਤਾ ਬਣਾਈਏ ਜਿੰਨਾ ਕੁ ਸਮਾਂ ਆਪਾਂ ਨੂੰ ਰਲ ਮਿਲ ਕੇ ਬੈਠਣ ਦਾ ਪ੍ਰਾਪਤ ਹੋਇਆ ਆਪਣੇ ਮਨ ਨੂੰ ਹਾਜ਼ਰ ਕਰੀਏ ਕਿਉਂਕਿ ਆਪਣੇ ਮਨ ਨੂੰ ਸਮਝਾਉਣ ਵਾਸਤੇ ਆਪਾਂ ਇੱਥੇ ਆਉਂਦੇ ਹਾਂ ਤੇ ਮਨ ਨੂੰ ਹਾਜ਼ਰ ਕਰਨਾ ਬਹੁਤ ਜ਼ਰੂਰੀ ਹੈ ਗੁਰਸਭਾ ਏਵ ਨਾ ਪਾਈਐ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹੈ ਹਜ਼ੂਰ। ਮਨ ਦੀ ਹਾਜ਼ਰੀ ਬਹੁਤ ਜ਼ਰੂਰੀ ਆ। ਸਰੀਰ ਕਰਕੇ ਤੇ ਆਪਾਂ ਬਹੁਤ ਬੈਠੇ ਆ, ਸਰੀਰ ਕਰਕੇ ਬਹਿਣ ਵਾਲਿਆਂ ਦੀ ਕਮੀ ਨਹੀਂ, ਪਰ ਮਨ ਜਿਹੜਾ ਉਹ ਵਿਰਲਿਆਂ ਦਾ ਹਾਜ਼ਰ ਆ। ਤੇ ਜਦੋਂ ਮਨ ਹਾਜ਼ਰ ਹੋਵੇਗਾ ਤਾਂ ਗੱਲ ਬਣਨੀ ਆ, ਕਿਉਂਕਿ ਸਿੱਖ ਸਾਡਾ ਮਨ ਆ ਤੇ ਮਨ ਨੂੰ ਹਾਜ਼ਰ ਕਰਨਾ ਬਹੁਤ ਜ਼ਰੂਰੀ ਹੈ। ਇੱਥੇ ਆਪਾਂ ਆਪਣੇ ਮਨ ਨੂੰ ਸਮਝਾਉਣ ਵਾਸਤੇ ਆਉਂਦੇ ਹਾਂ ਤੇ ਸਾਧ ਸੰਗਤ ਜੀ, ਜੋ ਆਪਾਂ ਸੁਣਦੇ ਹਾਂ, ਜੋ ਸ਼ਬਦ ਦੀ ਵਿਚਾਰ ਚੱਲਦੀ ਆ, ਉਹ ਵਿਚਾਰ ਨੂੰ ਸਾਡਾ ਮਨ ਸਮਝੇ, ਫਿਰ ਸਮਝ ਕੇ ਜੋ ਗੁਰੂ ਜੀ ਸਿੱਖਿਆ ਦਿੰਦੇ ਨੇ ਉਹ ਗੁਰੂ ਜੀ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ, ਕਿਉਂਕਿ ਅਸਲ ਗੱਲ ਬਣਨੀ ਹੈ ਜਦੋਂ ਆਪਾਂ ਲਾਗੂ ਕਰਾਂਗੇ ਆਪਣੀ ਜ਼ਿੰਦਗੀ ਵਿੱਚ। ਕਈ ਸੁਣਨ ਵਾਲੇ ਬਹੁਤ ਨੇ, ਕਈ ਸੁਣਨ ਤੱਕ ਸੀਮਤ ਰਹਿੰਦੇ ਨੇ, ਕਈ ਸਮਝ ਵੀ ਲੈਂਦੇ ਨੇ ਪਰ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਨਹੀਂ ਕਰਦੇ। ਪਰ ਗੁਰੂ ਜੀ ਕਹਿੰਦੇ ਨੇ ਸੁਣਤ ਕਮਾਵਤ ਹੋਤ ਉਧਾਰ, ਕਹਿੰਦੇ ਤੇਰਾ ਤਾਂ ਉਧਾਰ ਹੋਣਾ, ਤਾਂ ਤੇਰੇ ਜੀਵਨ ਵਿੱਚ ਬਦਲਾਅ ਆਵੇਗਾ ਜਦੋਂ ਤੂੰ ਸੱਚਾ ਗਿਆਨ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੇਗਾ। ਤੇ ਕਮਾ ਕੇ ਲਾਗੂ ਕਰਕੇ ਹੀ ਪਿਆਰਿਓ ਜੀਵਨ ਬਦਲਣਾ ਵਾ, ਨਹੀਂ ਤਾਂ ਜਿੰਨਾ ਚਿਰ ਮਰਜ਼ੀ ਸੁਣੀ ਜਾਈਏ ਸੁਣ ਕੇ ਗੱਲ ਨਹੀਂ ਬਣਨੀ, ਕਮਾ ਕੇ ਗੱਲ ਬਣੇਗੀ। ਇਸ ਕਰਕੇ ਜੋ ਆਪਾਂ ਸੁਣਦੇ ਹਾਂ, ਜੋ ਸਮਝਦੇ ਹਾਂ, ਉਹ ਸੱਚੇ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ। ਤੇ ਆਪਾਂ ਪਿਆਰਿਓ ਆਪਣੇ ਮਨ ਨੂੰ ਸਮਝਾਉਣ ਵਾਸਤੇ ਜਾਗ ਰੇ ਮਨ ਜਾਗਣ ਹਾਰੇ, ਆਪਣੇ ਮਨ ਨੂੰ ਜਗਾਉਣ ਵਾਸਤੇ, ਤੇ ਗੁਰੂ ਜੀ ਸਾਡੇ ਮਨ ਨੂੰ ਜਗਾਉਂਦੇ ਨੇ। ਜੋ ਸਾਡੇ ਅੰਦਰ ਵਹਿਮ ਭਰਮ ਨੇ, ਜਦੋਂ ਪਿਆਰਿਓ ਸੱਚਾ ਗਿਆਨ ਪ੍ਰਾਪਤ ਕਰਾਂਗੇ। ਕੱਲ ਵੀ ਬੜੇ ਪਿਆਰ ਦੇ ਨਾਲ ਭਾਈ ਸਾਹਿਬ ਜੀ ਪਾਸੋਂ ਸਰਵਣ ਕਰ ਰਹੇ ਸੀ, ਕਿਉਂਕਿ ਪਿਆਰਿਓ ਸਾਡਾ ਗੁਰੂ ਆ ਗਿਆਨ, ਤੇ ਗਿਆਨ ਪ੍ਰਾਪਤ ਕਰਕੇ ਜਿੰਨੇ ਵੀ ਸਾਡੇ ਵਹਿਮ ਭਰਮ ਨੇ ਉਹ ਖਤਮ ਹੋਣਗੇ। ਤੇ ਜੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਪਾਂ ਬਚਨ ਪੜ੍ਹ ਰਹੇ ਸੀ, ਸਤਿਗੁਰੂ ਜੀ ਕਹਿੰਦੇ ਨੇ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ, ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ। ਅਗਿਆਨ ਅੰਧੇਰਾ ਮਿਟ ਗਿਆ, ਅਗਿਆਨਤਾ ਦਾ ਜੋ ਹਨੇਰਾ ਸਾਡੇ ਅੰਦਰ ਚੱਲ ਰਿਹਾ, ਜਿਹੜਾ ਹਨੇਰਾ ਪਿਆ ਹੋਇਆ ਨਾ ਸਾਡੇ ਅੰਦਰ, ਉਹ ਕਿਵੇਂ ਖਤਮ ਹੋਣਾ? ਗੁਰ ਚਾਨਣ ਗਿਆਨ ਚਿਰਾਗ। ਤੇ ਗੁਰੂ ਤੋਂ ਭਾਵ ਆ ਗਿਆਨ, ਗਿਆਨ ਨੇ ਸਾਡੇ ਅੰਦਰ ਚਾਨਣ ਕਰਨਾ। ਜਿਹੜਾ ਅੰਦਰ ਅਗਿਆਨਤਾ ਦਾ, ਕਰਮ ਕਾਂਡਾਂ ਦਾ, ਵਹਿਮਾਂ ਭਰਮਾਂ ਦਾ ਜਿਹੜਾ ਸਾਡੇ ਅੰਦਰ ਹਨੇਰਾ ਪਿਆ ਹੋਇਆ, ਉਹਨੂੰ ਖਤਮ ਕਰਨ ਵਾਸਤੇ ਜੇ ਚਾਨਣ ਕਰਨਾ ਤੇ ਪਿਆਰਿਓ ਗਿਆਨ ਦੀ ਲੋੜ ਆ। ਤੇ ਜਦੋਂ ਗਿਆਨ ਪ੍ਰਾਪਤ ਕਰਾਂਗੇ ਫਿਰ ਜਿੰਨਾ ਵੀ ਅਗਿਆਨਤਾ ਦਾ ਹਨੇਰਾ ਉਹ ਖਤਮ ਹੋ ਜਾਵੇਗਾ। ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ। ਜਦੋਂ ਅੰਦਰ ਗਿਆਨ ਦਾ ਚਿਰਾਗ ਬਲ ਗਿਆ, ਭਾਵ ਕਿ ਗਿਆਨ ਦਾ ਜਦੋਂ ਦੀਵਾ ਬਲ ਗਿਆ, ਦੀਵਾ ਬਲੈ ਅੰਧੇਰਾ ਜਾਏ। ਹੁਣ ਬਾਹਰ ਪਿਆਰਿਓ ਜਦੋਂ ਆਪਾਂ ਦੀਵਾ ਬਲਦੇ ਹਾਂ, ਜਦੋਂ ਰੋਸ਼ਨੀ ਹੁੰਦੀ ਆ ਦੀਵਾ ਬਲਦਾ ਤਾਂ ਹਨੇਰਾ ਖਤਮ ਹੁੰਦਾ ਨਾ, ਇਸੇ ਤਰ੍ਹਾਂ ਪਿਆਰਿਓ ਆਪਣੇ ਅੰਦਰ ਵੀ ਗਿਆਨ ਦਾ ਦੀਵਾ ਬਲੀਏ। ਤੇ ਜਦੋਂ ਗਿਆਨ ਦਾ ਦੀਵਾ ਬਲੇਗਾ ਫਿਰ ਜਿੰਨੇ ਵੀ ਸਾਡੇ ਵਹਿਮ ਭਰਮ ਨੇ ਉਹ ਸਾਰੇ ਖਤਮ ਹੋਣਗੇ। ਜਦੋਂ ਗਿਆਨ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਾਂਗੇ ਫਿਰ ਜਿੰਨੇ ਵੀ ਵਹਿਮ ਭਰਮ ਨੇ ਉਹ ਸਾਰੇ ਖਤਮ ਹੋਣਗੇ। ਤੇ ਇਹ ਗਿਆਨ ਦਾ ਦੀਵਾ ਕਾਹਦੇ ਨਾਲ ਜਗਦਾ? ਹੁਣ ਬਾਹਰਲਾ ਦੀਵਾ ਜਗਾਉਣਾ ਹੋਵੇ ਤੇ ਪਿਆਰਿਓ ਤੇਲ ਪਾਉਣਾ ਪੈਂਦਾ, ਵੱਟੀ ਵੱਟ ਕੇ ਉਹ ਦੀਵੇ ਵਿੱਚ ਆਪਾਂ ਜਦੋਂ ਦੀਵਾ ਬਾਲਦੇ ਹਾਂ ਵੱਟੀ ਨੂੰ ਅੱਗ ਲਾਉਂਦੇ ਹਾਂ, ਤੇਲ ਪਾਉਂਦੇ ਹਾਂ। ਤੇ ਜਿਹੜਾ ਪਿਆਰਿਓ ਅੰਦਰ ਦੀਵਾ ਜਗਦਾ ਨਾ, ਆ ਬਾਹਰਲੇ ਦੀਵੇ ਦੀ ਲੋੜ ਨਹੀਂ, ਅੰਦਰ ਦੇ ਪਿਆਰਿਓ ਗਿਆਨ ਦਾ ਦੀਵਾ ਜਦੋਂ ਜਗੇਗਾ ਤਾਂ ਸਾਡੇ ਅੰਦਰ ਚਾਨਣ ਹੋਣਾ। ਤੇ ਆਓ ਸਤਿਗੁਰੂ ਜੀ ਦਾ ਬਚਨ, ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਦੀਵਾ ਕਿਵੇਂ ਜਗਦਾ? ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤਉ ਮਿਲੈ। ਆਓ ਆਪਣੇ ਅੰਦਰ ਪਿਆਰਿਓ ਗਿਆਨ ਦਾ ਦੀਵਾ ਜਗਾਈਏ। ਸਤਿਗੁਰੂ ਜੀ ਕਹਿੰਦੇ ਨੇ ਇਹ ਗਿਆਨ ਦਾ ਦੀਵਾ ਕਿਵੇਂ ਜਗਣਾ, ਆਓ ਆਪਾਂ ਸਾਰੇ ਰਲ ਮਿਲ ਕੇ ਸ਼ਬਦ ਪੜੀਏ। ਥੋੜੇ ਸਮੇਂ ਤੱਕ ਭਾਈ ਸਾਹਿਬ ਜੀ ਪਹੁੰਚਣ ਵਾਲੇ ਨੇ, ਫਿਰ ਦੁਬਾਰਾ ਬੇਨਤੀ ਕਰਾਂ ਸੰਗਤਾਂ ਨੂੰ ਪਿਆਰਿਓ ਜਲਦੀ ਜਲਦੀ ਨਮਸਕਾਰ ਕਰੋ, ਜਿੱਥੇ ਜਿੱਥੇ ਜਗ੍ਹਾ ਮਿਲਦੀ ਪਿਆਰ ਦੇ ਨਾਲ ਬੈਠੋ। ਆਓ ਆਪਾਂ ਸਾਰੇ ਰਲ ਮਿਲ ਕੇ ਸ਼ਬਦ ਪੜੀਏ ਜੀ। ਇਹ
ਸਤਿ ਪੂਜਣ ਆਨੰਦ ਲਾਇਆ
ਸਭ ਪੂਜਣ ਆਣ ਜਲਾਈਏ ਸਭ ਪੂਜਣ ਆਣ ਜਲਾਈਏ
ਪੂਜਣ ਆਣ ਜਲਾਈਏ ਸਤ ਪੂਜਣ ਆਣ ਜਲਾਈਏ
ਸਤ ਪੂਜਣ ਆਣ ਜਲਾਈਏ ਸਤ ਪੂਜਣ ਆਣ ਜਲਾਈਏ
ਕਰ ਚਾਨਣ ਸਾਹਿਬ ਤਉ ਮਿਲੈ। ਇਹ ਪਿਆਰਿਓ ਗਿਆਨ ਦੇ ਨਾਲ ਦੀਵਾ ਜਗਦਾ, ਬਾਹਰਲਾ ਦੀਵਾ ਤੇ ਤੇਲ ਦੇ ਨਾਲ ਜਗਦਾ, ਤੇ ਜਿਹੜਾ ਅੰਦਰ ਦੀਵਾ ਜਗਦਾ ਨਾ ਇਹ ਗਿਆਨ ਦੇ ਨਾਲ ਜਗਣਾ, ਤੇ ਜਦੋਂ ਗਿਆਨ ਦਾ ਦੀਵਾ ਜਗ ਗਿਆ ਫਿਰ ਜਿੰਨਾ ਵੀ ਅਗਿਆਨਤਾ ਦਾ ਹਨੇਰਾ ਪਿਆ ਉਹ ਸਾਰਾ ਖਤਮ ਹੋ ਜਾਵੇਗਾ। ਚਾਨਣ ਹੋ ਗਿਆ ਨਾ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਜਿਵੇਂ ਕੱਲ ਭਾਈ ਸਾਹਿਬ ਜੀ ਪਾਸੋਂ ਸਰਵਣ ਕਰ ਰਹੇ ਸੀ, ਭਾਈ ਲੱਖੂ ਕਿਸੇ ਸਮੇਂ ਚੋਰੀਆਂ ਕਰਦਾ ਸੀ, ਠੱਗੀਆਂ ਮਾਰਦਾ ਸੀ, ਪਰ ਜਦੋਂ ਅੰਦਰ ਗਿਆਨ ਦਾ ਦੀਵਾ ਜਗ ਗਿਆ ਫਿਰ ਪਿਆਰਿਓ ਭਾਈ ਲੱਖੂ ਬਣ ਗਿਆ, ਕਿਉਂਕਿ ਜੀਵਨ ਬਦਲ ਗਿਆ ਨਾ। ਸੁਣ ਕੇ ਸੱਚਾ ਗਿਆਨ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰ ਲਿਆ। ਅਸੀਂ ਕਿਉਂ ਨਹੀਂ ਬਦਲਦੇ? ਕਿਉਂਕਿ ਅਸੀਂ ਪਿਆਰਿਓ ਸੁਣ ਲੈਂਦੇ ਹਾਂ, ਸਮਝ ਲੈਂਦੇ ਹਾਂ, ਪਰ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਨਹੀਂ ਕਰਦੇ। ਤੇ ਜਦੋਂ ਪਿਆਰਿਓ ਸੱਚਾ ਗਿਆਨ ਆਪਣੇ ਜੀਵਨ ਵਿੱਚ ਲਾਗੂ ਕਰਾਂਗੇ ਨਾ ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ, ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ। ਫਿਰ ਮਨ ਹਰਿਆ ਭਰਿਆ ਹੋ ਜਾਵੇਗਾ। ਪਹਿਲਾਂ ਤੇ ਮਨ ਨੂੰ ਸੋਕਾ ਲੱਗਾ ਹੋਇਆ, ਕਿੰਨੀਆਂ ਚਿੰਤਾਵਾਂ ਨੇ, ਕਿੰਨਾ ਕੁਝ ਸਾਡੇ ਅੰਦਰ ਚੱਲਦਾ, ਕਿੰਨੇ ਫਿਕਰ ਨੇ, ਪਰ ਜਦੋਂ ਗਿਆਨ ਆ ਗਿਆ ਜ਼ਿੰਦਗੀ ਵਿੱਚ ਫਿਰ ਇਹ ਸਾਰੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ, ਮਨ ਹਰਿਆ ਭਰਿਆ ਹੋ ਜਾਵੇਗਾ ਜਦੋਂ ਸੱਚਾ ਗਿਆਨ ਜ਼ਿੰਦਗੀ ਵਿੱਚ ਆ ਗਿਆ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਸਭ ਤਨ ਮਨ ਹਰਿਆ ਹੋਇਆ। ਕਿਵੇਂ ਮਨ ਹਰਿਆ ਭਰਿਆ ਹੋ ਗਿਆ? ਜਦੋਂ ਪਿਆਰਿਓ ਅੰਦਰ ਗਿਆਨ ਆ ਗਿਆ, ਜਦੋਂ ਅੰਦਰ ਗਿਆਨ ਦਾ ਦੀਵਾ ਜਗ ਗਿਆ ਤੇ ਇੱਥੇ ਪਿਆਰਿਓ ਆਪਣੇ ਅੰਦਰ ਗਿਆਨ ਦਾ ਦੀਵਾ ਜਗਾਉਣ ਵਾਸਤੇ ਆਉਂਦੇ ਆ। ਆ ਜਿੰਨੇ ਵੀ ਉਪਰਾਲੇ ਹੁੰਦੇ ਨੇ ਪ੍ਰਬੰਧਕ ਵੀਰ ਉੱਦਮ ਕਰਦੇ ਨੇ, ਭਾਵੇਂ ਰੁਕਾਵਟਾਂ ਵੀ ਬਹੁਤ ਆਉਂਦੀਆਂ ਨੇ, ਕਈ ਵਿਰੋਧ ਕਰਨ ਵਾਲੇ ਵੀ ਆਉਂਦੇ ਨੇ, ਪਰ ਇਹ ਜਿੰਨਾ ਵੀ ਉੱਦਮ ਉਪਰਾਲਾ ਕੀਤਾ ਜਾਂਦਾ ਕਾਹਦੇ ਵਾਸਤੇ ਕਿ ਆਪਾਂ ਸਮਝ ਸਕੀਏ, ਆਪਾਂ ਸਿੱਧੇ ਰਸਤੇ ਪਈਏ। ਇੱਥੇ ਆਪਾਂ ਗਿਆਨ ਲੈਣ ਵਾਸਤੇ, ਅਕਲ ਲੈਣ ਵਾਸਤੇ ਆਉਂਦੇ ਹਾਂ। ਗੁਰਮਿਲ ਚੱਜ ਅਚਾਰ ਸਿੱਖ, ਜਿਉਣ ਦਾ ਚੱਜ ਸਿੱਖਣ ਵਾਸਤੇ ਆਉਂਦੇ ਹਾਂ। ਤੇ ਜੇ ਇੱਥੇ ਆ ਕੇ ਵੀ ਸਮਾਂ ਵੀ ਕੱਢਿਆ, ਜੇ ਸਮਝ ਵੀ ਪ੍ਰਾਪਤ ਨਾ ਕੀਤੀ ਤੇ ਫਿਰ ਆਉਣ ਦਾ ਕੋਈ ਫਾਇਦਾ ਨਹੀਂ। ਤਾਂਹੀਓ ਵਾਰ ਵਾਰ ਬੇਨਤੀ ਕਰੀਦੀ ਆ ਪਿਆਰਿਓ, ਜਿੰਨਾ ਸਮਾਂ ਵੀ ਬੈਠਣਾ ਆਪਣੇ ਮਨ ਨੂੰ ਇਕਾਗਰ ਕਰੀਏ, ਸਮਝੀਏ ਜੋ ਗੁਰੂ ਸਾਹਿਬ ਜੀ ਸਾਨੂੰ ਅਕਲ ਦਿੰਦੇ ਨੇ, ਸਮਝ ਦਿੰਦੇ ਨੇ। ਤੇ ਜੋ ਸਤਿਗੁਰੂ ਜੀ ਦਾ ਬਚਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਪਾਂ ਪੜ੍ਹ ਰਹੇ ਸੀ, ਆਓ ਇੱਕ ਵਾਰੀ ਫਿਰ ਸ਼ਬਦ ਪੜ੍ਹੀਏ। ਜਿਹੜੀਆਂ ਸੰਗਤਾਂ ਪੰਡਾਲ ਤੋਂ ਬਾਹਰ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਪਾਈ ਜਲਦੀ ਜਲਦੀ ਪੰਡਾਲ ਵਿੱਚ ਆ ਕੇ ਸਜੋ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਵਚਨ,
ਸਭ ਮਨ ਖਿੜਿਆ ਹਰਿਆ ਪਾਵ, ਮਨ ਖਿੜਿਆ ਹਰਿਆ ਪਾਵ, ਮਨ ਖਿੜਿਆ ਹਰਿਆ ਪਾਵ, ਮਨ ਖਿੜਿਆ ਹਰਿਆ ਪਾਵ,
ਮਨ ਖਿੜਿਆ
ਸੇਵਾਦਾਰਾਂ ਨੂੰ ਬੇਨਤੀ ਪਾਈ ਜਿਤਨਾ ਸਮਾਂ ਦੀਵਾਨ ਚੱਲੇਗਾ ਲੰਗਰ ਬੰਦ ਕਰ ਦਿਓ। ਸੋ ਆਪਾਂ ਜਿੰਨੀਆਂ ਵੀ ਸੰਗਤਾਂ ਬੈਠੀਆਂ ਨੇ ਇਕਾਗਰਤਾ ਬਣਾ ਕੇ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
Thank you.
ਧੰਨ ਵਾਹਿਗੁਰੂ ਸਾਹਿਬ ਜੀ। ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕਉ ਬਲ ਬਲ ਜਾਈਏ ਆਪ ਮੁਕਤ ਮੋਹਿ ਧਰੇ। ਕਵਨ 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 ਗੁਣ ਕਹੀਏ ਅੰਤ ਨਹੀਂ ਕਛ ਪਾਰੇ। ਲਾਖ 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 ਕਈ ਕੋਰੇ ਕੋਹੇ ਐਸੋ ਵਿਚਾਰੇ। ਬਿਸਮ 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 ਹੀ ਪਈ ਹੈ ਲਾਲ ਗੁਲਾਲ ਜਗਾਰੇ। ਕਉ ਨਾਨਕ ਸੰਤਨ ਰਸ ਆਈ ਹੈ ਜਿਉਂ ਚਾਕ ਗੁੰਗਾ ਮੁਸਕਾਰੇ। ਗੁਰੂ ਦੇ ਸੱਚੇ ਗਿਆਨ ਤੋਂ ਸਦਾ ਬਲਿਹਾਰੇ ਜਾਈਏ। ਤੇ ਜਿੰਨੀਆਂ ਮਰਜ਼ੀ ਸਿਫਤਾਂ ਕਰ ਲਈਏ ਗੁੰਗੇ ਵਾਲੀ ਗੱਲ ਹੀ ਹੈ, ਜਿਵੇਂ ਗੁੰਗਾ ਕੀ ਦੱਸੇ, ਜਿਵੇਂ ਉਹਦੀ ਮੁਸਕਰਾਹਟ ਦੱਸਦੀ ਹੈ ਵੀ ਇਹਨੂੰ ਸਵਾਦ ਆਇਆ। ਜੇ ਮਿੱਠਾ ਖਾਏ ਤੇ ਸਵਾਦ ਆਵੇ ਗੁੰਗੇ ਨੂੰ ਤੇ ਉਹ ਦੱਸੇ ਕੀ, ਉਹਦਾ ਚਿਹਰਾ ਦੱਸਦਾ ਵੀ ਸਵਾਦ ਆਇਆ, ਮੁਸਕਰਾਹਟ ਦੱਸਦੀ ਹੈ ਵੀ ਠੀਕ ਹੈ, ਪਰ ਬੋਲ ਨਹੀਂ ਸਕਦਾ। ਸੱਚਾ ਗਿਆਨ ਜਿਨ੍ਹਾਂ ਦੀ ਜ਼ਿੰਦਗੀ ਚ ਆ ਜਾਏ ਉਹਨਾਂ ਦੇ ਖਿੜੇ ਚਿਹਰੇ ਦੱਸਦੇ ਹੈ, ਉਹਨਾਂ ਦੇ ਉਹਨਾਂ ਦੀ ਪ੍ਰੈਕਟੀਕਲਿਟੀ ਦੱਸਦੀ ਹੈ, ਉਹਨਾਂ ਦਾ ਵਿਹਾਰ ਦੱਸਦਾ ਹੈ, ਉਹ ਆਪਣੀ ਜ਼ਿੰਦਗੀ ਤੋਂ ਦੁਖੀ ਨਹੀਂ ਹੁੰਦੇ, ਉਹ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹੁੰਦੇ ਆ, ਰੱਜੇ ਰੱਜੇ ਹੁੰਦੇ, ਖਿੜੇ ਖਿੜੇ ਹੁੰਦੇ, ਆਨੰਦ ਵਿੱਚ ਹੁੰਦੇ। ਇਸ ਕਰਕੇ ਕਰੋੜਾਂ ਵਿੱਚੋਂ ਲੱਖ 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 ਕਈ ਕੋਰੇ ਕੋ ਹੈ ਐਸੋ ਵਿਚਾਰੇ, ਕੋਈ ਕੋਈ ਹੈ ਜਿਹੜਾ ਗਿਆਨ ਦੇ ਰਾਹ ਤੇ ਤੁਰਦਾ, ਸਾਰੇ ਤੁਰਦੇ ਨਹੀਂ, ਗਿਆਨ ਲੈ ਕੇ ਅਕਲ ਲੈ ਕੇ ਸਹੀ ਰਾਹ ਤੁਰਨ ਵਾਲਾ ਕੋਈ ਕੋਈ ਹੁੰਦਾ। ਜਦੋਂ ਸਮਝ ਪੈਂਦੀ ਹੈ ਵੀ ਪਰਮਾਤਮਾ ਤੇ ਸਰਬ ਵਿਆਪਕ ਹੈ, ਹਰ ਜਗ੍ਹਾ ਹੀ ਹੈ, ਫਿਰ ਉਹਨੂੰ ਵੇਖ ਵੇਖ ਕੇ ਬੰਦਾ ਆਨੰਦ ਵਿੱਚ ਹੀ ਹੋਈ ਜਾਂਦਾ, ਖਿੜੀ ਜਾਂਦਾ। ਲੱਖ 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 ਕਈ ਕੋਰ ਹੈ ਕੋ ਹੈ ਐਸੋ ਵਿਚਾਰ ਹੈ, ਬਿਸਮ 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 ਹੀ ਪਈ ਹੈ, ਬਿਸਮਾਦ ਹੁੰਦਾ ਜਦੋਂ ਅੱਖਾਂ ਖੋਲ ਕੇ ਕੁਦਰਤ ਨੂੰ ਵੇਖਦਾ ਹੈ, ਉਹਦੇ ਰੰਗਾਂ ਨੂੰ ਵੇਖਦਾ ਹੈ ਤੇ ਬਿਸਮਾਦ ਹੁੰਦਾ, ਖਿੜਦਾ। ਬਿਸਮ 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 ਹੀ ਪਈ ਹੈ ਲਾਲ ਗੁਲਾਲ ਰੰਗਾਰੇ, ਉਹਦੇ ਰੰਗਾਂ ਨੂੰ ਵੇਖ ਕੇ, ਉਸ ਲਾਲ ਦੇ ਰੰਗਾਂ ਨੂੰ ਵੇਖ ਕੇ, ਪਰਮਾਤਮਾ ਦੇ ਰੰਗਾਂ ਨੂੰ ਵੇਖ ਕੇ, ਉਹਦੀ ਸਰਬ ਵਿਆਪਕਤਾ ਨੂੰ ਵੇਖ ਕੇ। ਸੋ ਇਸ ਕਰਕੇ ਵਿਰਲੇ ਇਸ ਰਾਹ ਤੇ ਤੁਰਦੇ ਹੈ, ਸੰਤ ਕਾ ਮਾਰਗ ਧਰਮ ਕੀ ਪੌੜੀ, ਗੁਣਾਂ ਦਾ ਮਾਰਗ ਹੈ ਜਿਹੜਾ ਅਸਲ ਸੱਚ ਦਾ ਮਾਰਗ, ਇਹੀ ਧਰਮ ਦੀ ਪੌੜੀ ਹੁੰਦੀ। ਜਦੋਂ ਬੰਦਾ ਗੁਣੀ ਹੋ ਗਿਆ ਤੇ ਸਮਝ ਲਓ ਧਰਮ ਦੇ ਰਾਹ ਤੇ ਤੁਰ ਪਿਆ, ਜ਼ਿੰਦਗੀ ਦੇ ਵਿੱਚ ਜਦੋਂ ਕੁਆਲਿਟੀ ਆ ਗਈ ਤੇ ਧਰਮ ਦੇ ਰਾਹ ਤੇ ਤੁਰ ਪਿਆ,
ਇਸ ਕਰਕੇ ਆਓ ਕੁਝ ਸਮਾਂ ਰਲ ਕੇ ਲਾਹਾ ਲਈਏ। ਲੰਗਰ ਵਿੱਚ ਅਜੇ ਸੰਗਤ ਬਾਹਰ ਮੈਂ ਆਇਆ ਵੇਖਿਆ ਕਾਫੀ ਬੈਠੀ ਬਾਹਰ, ਅਜੇ ਜਿੰਨੀ ਸੰਗਤ ਬਾਹਰ ਹੈ ਜਿੱਥੇ ਤੱਕ ਆਵਾਜ਼ ਸੁਣਦੇ ਆ ਬਈ ਬੇਨਤੀ ਹੈ ਸਾਰਿਆਂ ਨੂੰ ਵੀ ਛੇਤੀ ਤੋਂ ਛੇਤੀ ਪੰਡਾਲ ਚ ਆ ਕੇ ਸਜੋ ਬੈਠੋ ਰਲ ਮਿਲ ਕੇ ਆਪਾਂ ਜਿਹੜਾ ਸਾਡੇ ਕੋਲ ਥੋੜਾ ਟਾਈਮ ਹੈ ਲਾਹਾ ਲਈਏ। ਜਿੰਨੇ ਵੀਰ ਭੈਣਾਂ ਬਾਹਰ ਸੁਣਦੇ ਆ ਲੰਗਰ ਵਾਲਿਆਂ ਨੂੰ ਬੇਨਤੀ ਹੈ ਵੀ ਲੰਗਰ ਹੁਣ ਬੰਦ ਕਰ ਦਿਓ, ਪ੍ਰਸ਼ਾਦਾ ਪਾਣੀ ਛਕਾ ਕੇ ਫਟਾਫਟ ਸੰਗਤ ਨੂੰ ਅੰਦਰ ਭੇਜ ਦਿਓ, ਸਮਾਪਤੀ ਵੇਲੇ ਫਿਰ ਲੰਗਰ ਚੱਲਦੇ ਰਹਿਣਗੇ। ਆਓ ਸਾਰੇ ਰਲ ਕੇ ਪੜ੍ਹਦੇ ਆ ਪਹਿਲਾਂ ਸੱਚਾ ਗਿਆਨ ਆਪਣੀ ਜ਼ਿੰਦਗੀ ਚ ਲਿਆਵਾਂਗੇ ਸਾਰੇ ਕਾਰਜ ਸਬਰ ਨਹੀਂ ਆਪਣੇ ਆਪ ਨੂੰ ਥਿਰ ਕਰੀਏ, ਥਿਰ ਕਾਹਦੇ ਤੇ ਕਰੀਏ ਪਰਮਾਤਮਾ ਤੇ, ਪਰਮਾਤਮਾ ਸਾਡੇ ਵਿੱਚ ਹੀ ਮਤਲਬ ਆਪਣੇ ਆਪ ਵੱਲ ਕੰਸਨਟ੍ਰੇਟ ਕਰੋ, ਥਿਰ ਹੋਵੋ, ਬਾਹਰ ਨਾ ਭਟਕੋ। ਰੇ ਜੀ ਨਲੱਜ ਲਾਜ ਤੋਹੇ ਨਾਹੀ ਹਰ ਤਜ ਕਤ ਕਾਹੂ ਕੇ ਜਾਈ। ਕਹਿੰਦੇ ਬਸ਼ਰਮਾ ਤੈਨੂੰ ਸ਼ਰਮ ਨਹੀਂ ਆਉਂਦੀ, ਬਾਹਰ ਕਿਉਂ ਫਿਰਦਾ, ਹਰੀ ਨੂੰ ਛੱਡ ਕੇ ਬਾਹਰ ਕਿਉਂ ਜਾਂਦਾ ਤੇ ਹਰੀ ਤੇਰੇ ਵਿੱਚ ਹੀ, ਬਾਹਰ ਕਿਉਂ ਪਾਲਦਾ।
ਫਿਰ ਕਰ ਬੈਸੋ ਹਰ ਜਨ ਪਿਆਰੇ, ਫਿਰ ਕਰ ਬੈਸੋ ਹਰ ਜਨ
ਹਰ ਜਨ ਪਿਆਰ।
ਪ੍ਰਭ ਅੰਤਰ
Oh, ਵਾਹਿਗੁਰੂ 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 ਵਾਹਿਗੁਰੂ
ਤੁਮ ਸ਼ਰਣਾਈ ਆਇਆ ਸਤਿਗੁਰ ਤੁਮ ਸ਼ਰਣਾਈ ਆਇਆ ਤੁਮ ਸ਼ਰਣਾਈ ਆਇਆ ਸਤਿਗੁਰ ਤੁਮ ਸ਼ਰਣਾਈ
ਸ਼ਰਣਾਈ ਆਇਆ ਸਤਿਗੁਰ ਤੁਮ ਸ਼ਰਣਾਈ ਤੁਮ ਸ਼ਰਣਾਈ ਆਇਆ
ਸਤਿਗੁਰ ਤੁਮ ਸ਼ਰਣਾਈ ਤੁਮ ਸ਼ਰਣਾਈ ਆਇਆ ਠਾਕੁਰ ਉਤਰ ਗਯੋ ਮੇਰੇ ਮਨ ਦਾ ਸੰਸਾ ਉਤਰ ਗਯੋ ਮੇਰੇ ਮਨ ਦਾ ਸੰਸਾ
ਉਤਰ ਗਯੋ ਮੇਰੇ ਮਨ ਦਾ ਸੰਸਾ ਉਤਰ ਗਯੋ ਮੇਰੇ ਮਨ ਦਾ ਸੰਸਾ
ਉਤਰ ਗਯੋ ਮੇਰੇ ਮਨ ਦਾ ਸੰਸਾ ਉਤਰ ਗਯੋ ਮੇਰੇ ਮਨ ਦਾ ਸੰਸਾ ਉਤਰ ਗਯੋ ਦਰਸ਼ਨ ਪਾਇਆ ਠਾਕੁਰ ਦਰਸ਼ਨ ਤੁਮ ਸ਼ਰਣਾਈ ਆਇਆ ਠਾਕੁਰ ਤੁਮ ਸ਼ਰਣਾਈ ਆਇਆ
ਸ਼ਰਣਾਈ ਆਇਆ ਠਾਕੁਰ ਤੁਮ ਸ਼ਰਣਾਈ ਆਇਆ ਤੁਮ ਸ਼ਰਣਾਈ ਆਇਆ ਠਾਕੁਰ ਤੁਮ ਸ਼ਰਣਾਈ ਤੁਮ ਸ਼ਰਣਾਈ ਆਇਆ ਠਾਕੁਰ ਤੁਮ ਸ਼ਰਣਾਈ ਆਇਆ ਤੁਮ ਸ਼ਰਣਾਈ ਆਇਆ ਠਾਕੁਰ ਤੁਮ ਸ਼ਰਣਾਈ
ਠਾਕੁਰ ਤੁਮ ਸ਼ਰਣਾਈ ਆਇਆ ਉਤਰ ਗਯੋ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਸਤਸੰਗ ਜੀ ਇੱਕ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਆਪਾਂ ਤੀਸਰੇ ਔਰ ਲਾਸਟ ਦੀਵਾਰ ਵਿੱਚ ਹਾਜ਼ਰੀ ਭਰ ਰਹੇ ਹਾਂ ਪਹਿਲਾ ਦੀਵਾਨ ਜਿਵੇਂ ਇਸ਼ਤਿਹਾਰਾਂ 'ਤੇ ਜਾਣਕਾਰੀ ਦਿੱਤੀ ਗਈ ਸੀ ਭਾਈ ਜਸਵਿੰਦਰ ਸਿੰਘ ਜੀ ਉਹਨਾਂ ਨੇ ਹਾਜ਼ਰੀ ਭਰੀ ਦੋ ਦਿਨ ਦਾ ਸਮਾਂ ਆਪਾਂ ਰੱਖਿਆ ਸੀ ਇਸ ਪੰਡਾਲ ਵਿੱਚ ਕੱਲ੍ਹ ਵੀ ਅਤੇ ਅੱਜ ਦੋ ਦਿਨ ਆਪ ਜੀ ਦੇ ਦਰਸ਼ਨ ਕਰਨ ਦਾ ਮੌਕਾ ਬਣਿਆ ਸੋ ਥੋੜ੍ਹਾ ਚਿਰ ਆਪਾਂ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰਨਾ ਹੈ ਆਉਣ ਵਾਲੀ ਸੰਗਤ ਨੂੰ ਬੇਨਤੀ ਹੈ ਤਕਾਲ ਨਾਲ ਮੱਥਾ ਟੇਕ ਕੇ ਬੈਠੀ ਜਾਣਾ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਕਿ ਹੁਣ ਪਹਿਰੇਦਾਰਾਂ ਨੂੰ ਬੇਨਤੀ ਹੈ ਜਿਹੜੀ ਸੰਗਤ ਹੁਣ ਆ ਰਹੀ ਹੈ ਤੇ ਉਹਨਾਂ ਨੂੰ ਫਿਰ ਉੱਥੇ ਹੀ ਪਿੱਛੇ ਹੀ ਪਹਿਰੇਦਾਰਾਂ ਨੂੰ ਬੇਨਤੀ ਹੈ ਆਉਣ ਵਾਲੀ ਸੰਗਤ ਨੂੰ ਬਿਠਾਈ ਜਾਣਾ ਅੱਧ ਤੋਂ ਪਿੱਛੇ ਰਸਤਾ ਬੰਦ ਕਰਿਓ ਅੱਧ ਤੋਂ ਪਿੱਛੇ ਰਸਤਾ ਬੰਦ ਕਰਕੇ ਜਿਹੜੀ ਵੀ ਸੰਗਤ ਆਵੇ ਉੱਥੇ ਟਿਕਾਈ ਜਾਏ ਲਓ ਜੀ ਬੜੇ ਪਿਆਰ ਨਾਲ ਆਪ ਜੀ ਨੇ ਕਾਫੀ ਸਮੇਂ ਤੋਂ ਕਥਾ ਕੀਰਤਨ ਦਾ ਆਨੰਦ ਮਾਣਿਆ ਬੜਾ ਚੰਗਾ ਲੱਗਦਾ ਕਈਆਂ ਨੂੰ ਗੁਰਬਾਣੀ ਦੀ ਸਮਝ ਵੀ ਹੈ ਕਈ ਟਿਊਨ ਦਾ ਰਸ ਲੈਂਦੇ ਹੈ ਕਈ ਵੋਇਸ ਟੋਨ ਦਾ ਰਸ ਲੈਂਦੇ ਹੈ ਕੁਛ ਕੁ ਨੇ ਜਿਹੜੇ ਗੁਰਬਾਣੀ ਨੂੰ ਵੀ ਸਮਝਦੇ ਹੁੰਦੇ ਹੈ ਸੋ ਅਸੀਂ ਆਪਣੇ ਆਪਣੇ ਤਰੀਕੇ ਨਾਲ ਯਤਨ ਕਰਦੇ ਹਾਂ ਜਿੰਨਾ ਕੁ ਸੌਖਾ ਹੋ ਸਕੇ ਜਿੰਨਾ ਕੁ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਦਾ ਹੁੰਦਾ ਵੀ ਜਿੰਨਾ ਮੇਰੇ ਤੋਂ ਸੌਖੇ ਸ਼ਬਦਾਂ ਵਿੱਚ ਐਕਸਪਲੇਨ ਕੀਤਾ ਜਾ ਸਕੇ ਜਿੰਨੀ ਕੁ ਸਮਝ ਮੇਰੇ ਪੈਂਦੀ ਹੈ ਮੈਂ ਕਰਦਾ ਕੋਈ ਏਦਾਂ ਦੀ ਗੱਲ ਨਹੀਂ ਕਹੀਦੀ ਜਿਹੜੀ ਉੱਪਰੋਂ ਲੰਘ ਜਾਏ ਜਿਹਦੀ ਸਮਝ ਨਾ ਪਵੇ ਬਾਕੀ ਧਿਆਨ ਨਾਲ ਜਦੋਂ ਆਪਾਂ ਸੁਣਦੇ ਸਮਝਦੇ ਹਾਂ ਤੇ ਸਮਝ ਪੈਂਦੀ ਹੈ ਕਿਉਂਕਿ ਗੱਲ ਕੀ ਠੀਕ ਹੈ ਕੀ ਗਲਤ ਹੈ। ਹੁਣ ਆਮ ਬੰਦੇ ਕਈ ਬੜੇ ਕਨਫਿਊਜ਼ ਹੁੰਦੇ ਹੈ, ਉਹ ਕਹਿੰਦੇ ਆ ਜੀ ਕਿਹਦੀ ਮੰਨੀਏ, ਫਲਾਣਾ ਇੱਦਾਂ ਕਹਿੰਦਾ ਫਲਾਣਾ ਇੱਦਾਂ ਕਹਿੰਦਾ, ਬੜੇ ਬੰਦੇ ਇੱਦਾਂ ਸਿੱਧੀ ਜੀ ਗੱਲ ਕਰ ਦਿੰਦੇ ਆ, ਆਮ ਹੀ ਇੱਦਾਂ ਦੀ ਸਟੇਟਮੈਂਟ ਦੇ ਦਿੰਦੇ ਆ, ਕਿਹਦੀ ਮੰਨੀਏ ਜੀ, ਫਲਾਣਾ ਕਹਿੰਦਾ ਇੱਦਾਂ ਕਰੋ, ਦੂਜਾ ਕਹਿੰਦਾ ਇੱਦਾਂ ਕਰੋ। ਇਹਨੂੰ ਤੁਹਾਨੂੰ ਵੇਖਣਾ ਪੈਣਾ ਵੀ ਸਮਾਜ ਹਰ ਚੀਜ਼ ਨੂੰ, ਜਿਹੜਾ ਵੀ ਕੋਈ ਪ੍ਰਚਾਰਕ ਹੋਵੇ, ਅਗਲਾ ਕਹਿੰਦਾ ਅਰਥ ਉਹ ਵੀ ਗੁਰਬਾਣੀ ਦੇ ਕਰਦਾ, ਅਰਥ ਉਹ ਵੀ ਗੁਰਬਾਣੀ ਦੇ ਕਰਦਾ, ਉਹ ਵੀ ਗੁਰਬਾਣੀ ਪੜ੍ਹਦਾ, ਉਹ ਵੀ ਗੁਰਬਾਣੀ ਪੜ੍ਹਦਾ, ਕਿਹਦੀ ਮੰਨੀਏ ਤੇ ਕਿਹਦੀ ਨਾ ਮੰਨੀਏ। ਤਾਂ ਆਮ ਹੀ ਬੰਦੇ ਕਹਿ ਦਿੰਦੇ ਵੀ ਜਾਈਏ ਤੇ ਜਾਈਏ ਕਿੱਧਰ, ਸਾਨੂੰ ਕਿੱਦਾਂ ਪਤਾ ਲੱਗੇ ਕੀ ਗਲਤ ਕੀ ਠੀਕ। ਨਹੀਂ, ਹਰ ਚੀਜ਼ ਜਿਹੜੀ ਸਾਡੇ ਵਰਗਿਆਂ ਦੀ ਬੋਲਣ ਵਾਲੀ ਹੈ ਉਹਨੂੰ ਤੁਸੀਂ ਸਮਾਜ ਵਿਗਿਆਨ ਦੇ ਨੁਕਤੇ ਤੇ ਲਾ ਕੇ ਵੇਖਣਾ। ਸਮਾਜ ਵਿਗਿਆਨ ਦੇ ਨੁਕਤੇ ਤੇ ਮਤਲਬ ਜਿਹਦੇ ਨਾਲ ਸਮਾਜ ਦਾ ਵਿਕਾਸ ਹੁੰਦਾ ਹੋਵੇ, ਅਰਥ ਮੈਂ ਕਿਤੋਂ ਪੜ੍ਹਿਆ ਜਾਂ ਮੈਂ ਆਪਣੇ ਆਪ ਕੀਤਾ, ਕਿਸੇ ਬੰਦੇ ਨੇ ਅਰਥ ਕਿਤੋਂ ਪੜ੍ਹਿਆ ਜਾਂ ਉਹ ਆਪਣੇ ਦਿਮਾਗ ਨਾਲ ਵੀ ਕਰ ਸਕਦਾ, ਜਿਹੜੇ ਅਰਥ ਬੰਦਿਆਂ ਨੇ ਕੀਤੇ ਨੇ ਨਾ, ਜਿੰਨੇ ਅੱਜ ਤੱਕ ਟੀਕੇ ਕੀਤੇ ਨੇ ਬੰਦੇ ਹੀ ਨੇ ਸਾਰੇ, ਟੀਕੇ ਅੱਗੇ ਤੋਂ ਵੀ ਹੋਣੇ, ਨਵੇਂ ਤੋਂ ਨਵੇਂ ਅਰਥ ਆਉਣ ਵਾਲੇ 100 ਸਾਲਾਂ ਚ ਲੋਕਾਂ ਨੇ ਹੋਰ ਵੀ ਕਰਨੇ, 50 ਟੀਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਕੀਤੇ ਹੀ ਹੈ ਨਾ ਬੰਦਿਆਂ ਨੇ, ਜੇ ਜ਼ਿਆਦਾ ਘੱਟ ਤੋਂ ਘੱਟ ਮਸ਼ਹੂਰ ਟੀਕੇ ਵੀ ਗਈਏ ਤੇ 10 ਟੀਕੇ ਤੇ ਬੜੇ ਮਸ਼ਹੂਰ ਹੈ ਜਿਹੜੇ ਹੈ ਹੀ ਨੇ ਅੱਜ ਚੱਲਦੇ, ਜਿਹੜੇ ਤੁਹਾਨੂੰ ਮਿਲ ਜਾਂਦੇ। ਪਰ ਸਾਨੂੰ ਇਹ ਵੇਖਣਾ ਪੈਣਾ ਵੀ ਚਾਹੇ ਕੋਈ ਅਰਥ ਲਿਖਿਆ ਭਾਵੇਂ ਕੋਈ ਕਥਾ ਕਰਦਾ ਹੈ, ਤੁਹਾਨੂੰ ਇਹ ਕਸਵੱਟੀ ਲਾਣੀ ਪੈਣੀ ਹੈ ਵੀ ਸਮਾਜ ਦੇ ਵਿਕਾਸ ਵਿੱਚ ਗੱਲ ਕਿਹਦੀ ਜਾ ਰਹੀ ਹੈ, ਸਮਾਜ ਦਾ ਵਿਕਾਸ ਕਿੱਥੇ ਹੈ, ਜਿਹੜੀ ਗੱਲ ਨਾਲ ਸਾਡੀ ਡਿਵੈਲਪਮੈਂਟ ਰੁਕਦੀ ਹੈ ਵਿਕਾਸ ਨਹੀਂ ਉਹ ਅਸੀਂ ਵੇਖਣੀ ਹੈ। ਹੁਣ ਮੰਨ ਲਓ ਇੱਕ ਅਗਲਾ ਕਹਿੰਦਾ ਮੇਰੀ ਮਾਤਾ ਇਹ ਕਹਿੰਦੀ ਹੁੰਦੀ ਸੀ ਵੀ ਮੁੰਡਾ ਤੇ ਜ਼ਰੂਰ ਚਾਹੀਦਾ, ਮੁੰਡੇ ਬਿਨਾਂ ਤੇ ਘਰ ਅੱਗੇ ਨਹੀਂ ਚੱਲਦਾ। ਦੋ ਧੀਆਂ ਹੋ ਗਈਆਂ, ਦੋ ਧੀਆਂ ਘਰ ਵਾਲਾ ਤੇ ਘਰ ਵਾਲੀ ਤਾਂ ਦੋਵੇਂ ਜਣੇ ਗੱਲ ਕਰਦੇ ਆ। ਘਰ ਵਾਲਾ ਕਹਿ ਰਿਹਾ ਮੇਰੀ ਮਾਤਾ ਕਹਿੰਦੀ ਸੀ ਮੁੰਡੇ ਬਿਨਾਂ ਕੁੱਲ ਨਹੀਂ ਅੱਗੇ ਚੱਲਣੀ, ਮੁੰਡਾ ਬੜਾ ਜ਼ਰੂਰ ਚਾਹੀਦਾ ਹੈ, ਤੇ ਬਾਣੀ 'ਚ ਵੀ ਲਿਖਿਆ ਪੁੱਤੀ ਗੰਢ ਪਵੇ ਸੰਸਾਰ, ਕਹਿ ਦਿੰਦੇ ਨਾ ਕਈ ਵਾਰੀ ਵੀ ਪੁੱਤਰਾਂ ਤੋਂ ਬਿਨਾਂ ਤੇ ਗੰਢ ਹੀ ਪੈ ਜਾਂਦੀ ਹੈ, ਅਸਲ 'ਚ ਹੈ ਉਹਦੇ ਉੱਥੇ ਲਿਖਿਆ ਇਹ ਹੈ ਵੀ ਗੋਰੀ ਸੇਤੀ ਟੁੱਟੇ ਪਧਾਰ ਪੁੱਤੀ ਗੰਢ ਪਵੇ ਸੰਸਾਰ, ਵੀ ਜੇ ਪਤੀ ਪਤਨੀ ਦੀ ਆਪਸ 'ਚ ਟੁੱਟੀ ਹੋਵੇ ਉਹਨਾਂ ਦੇ ਘਰ ਜਦੋਂ ਕੋਈ ਬੱਚਾ ਆ ਜਾਏ ਤੇ ਉਹਨਾਂ ਦੇ ਰਿਸ਼ਤੇ 'ਚ ਟਾਂਕਾ ਲੱਗ ਜਾਂਦਾ, ਮਤਲਬ ਜੁੜ ਜਾਂਦਾ। ਕਈ ਵਾਰੀ ਕਈ ਬੰਦੇ ਇੱਦਾਂ ਦੇ ਹੁੰਦੇ ਆ ਵਿਆਹ ਟੁੱਟਣ ਤੇ ਆਇਆ ਹੁੰਦਾ, ਬੱਚੇ ਨੂੰ ਵੇਖ ਕੇ ਜ਼ਿੰਦਗੀ ਕੱਢ ਜਾਂਦੇ ਆ, ਉਹ ਕਹਿੰਦਾ ਚੱਲ ਨਿਆਣੇ ਕਰਕੇ ਆਪਾਂ ਡਿਵੋਰਸ ਨਹੀਂ ਲੈਣਾ, ਜੋੜ ਕੇ ਉਹਨਾਂ ਨੂੰ ਕੌਣ ਰੱਖਦਾ, ਉਹਨਾਂ ਦੇ ਵਿੱਚ ਆਇਆ ਹੋਇਆ ਬੱਚਾ, ਬੱਚੇ ਕਰਕੇ ਉਹ ਜੁੜੇ ਰਹਿੰਦੇ ਆਪਸ ਵਿੱਚ। ਕਿਹਾ ਤਾਂ ਉੱਥੇ ਇਹ ਗਿਆ ਵੀ ਉਹਨਾਂ ਦੀ ਟੁੱਟੀ ਜੁੜ ਜਾਂਦੀ ਹੈ, ਬੱਚਾ ਆ ਜੇ ਲੜਦੇ ਲੜਦੇ ਵੀ ਦੋਵੇਂ ਜਣੇ ਉਹ ਬੱਚੇ ਵੱਲ ਵੇਖ ਕੇ ਉਮਰ ਕੱਢ ਜਾਂਦੇ ਵੀ ਨਿਆਣਾ ਰੁਲ ਜਾਏਗਾ ਇਕੱਠੇ ਹੀ ਰਹਿਣਾ, ਹੁੰਦਾ ਨਾ ਜੀ ਇੱਦਾਂ ਹੁੰਦਾ ਨਾ ਪਿਆਰਿਓ। ਅਗਲਾ ਜਦੋਂ ਜਿਹੜੇ ਬੰਦੇ ਵਿੱਚ ਪੈ ਕੇ ਗੱਲਬਾਤ ਵੀ ਕਰਨ ਜਾਂਦੇ ਆ ਉਹ ਕਹਿੰਦੇ ਬੱਚੇ ਵੱਲ ਵੇਖੋ ਜੀ, ਨਿਆਣੇ ਵੱਲ ਵੇਖੋ, ਉੱਥੇ ਅਰਥ ਹੀ ਹੈ। ਗੁਰੂ ਸਾਹਿਬ ਨਹੀਂ ਕਹਿੰਦੇ ਪੁੱਤ ਬਿਨਾਂ ਤੇਰਾ ਅੱਗੇ ਸੀਰ ਨਹੀਂ ਰਹਿਣਾ, ਇੱਦਾਂ ਦੀ ਗੱਲ ਨਹੀਂ, ਗੁਰਬਾਣੀ ਇੱਦਾਂ ਨਹੀਂ ਮੰਨ ਸਕਦੀ। ਉਹ ਤੇ ਕਹਿੰਦੇ ਫਰਕ ਹੀ ਕੋਈ ਨਹੀਂ ਸੀ, ਉਹ ਤੇ ਮਾੜਾ ਕਹਿਣ ਹੀ ਨਹੀਂ ਦਿੰਦੇ, ਸੋ ਕਿਉਂ ਮੰਦਾ ਕੀ ਜਿੱਤ ਜੰਮੇ ਰਾਜਾਨ, ਆਪਾਂ ਕਿੰਨੀ ਵਾਰੀ ਪੜ੍ਹਦੇ ਸੁਣਦੇ ਹਾਂ ਵੀ ਜਿਹੜੀਆਂ ਰਾਜਿਆਂ ਨੂੰ ਜਨਮ ਦੇਣ ਵਾਲੀਆਂ ਔਰਤ ਹੈ ਉਹਨੂੰ ਮਾੜਾ ਕਿੱਦਾਂ ਕਹਿੰਦਾ ਤੁਸੀਂ, ਤੇ ਕੁਦਰਤ ਵਿੱਚ ਬੈਲੈਂਸ ਹੈ, ਲੜਕੇ ਲੜਕੀਆਂ ਬਰਾਬਰ ਹੀ ਹੁੰਦੀ, ਜੇ ਮਾਰਿਆ ਨਾ ਜਾਵੇ ਉਨੀਆਂ ਕੁੜੀਆਂ ਹੋਣਗੀਆਂ ਉਨੇ ਮੁੰਡੇ ਹੋ, ਕਈਆਂ ਦੇ ਘਰ ਤਿੰਨ ਤਿੰਨ ਧੀਆਂ ਹੋ ਜਾਂਦੀਆਂ, ਕਈਆਂ ਘਰ ਤਿੰਨ ਤਿੰਨ ਪੁੱਤ ਹੋ ਜਾਂਦੇ, ਪੁਰਾਣੇ ਵੇਲਿਆਂ 'ਚ ਕਈਆਂ ਘਰ 7-7 ਪੁੱਤ ਸੀ, ਕਈਆਂ ਘਰ 7-7 ਧੀਆਂ ਸੀ। ਇਹ ਤੇ ਸਾਡੇ ਸਾਧ ਬਾਬੇ ਭਾਵੇਂ ਸੇਬਾਂ ਨਾਲ ਹਰੇਕ ਨੂੰ ਮੁੰਡੇ ਦੇਈ ਜਾਣ, ਸਾਡੇ ਗੁਰੂ ਸਾਹਿਬ ਨੇ ਮੁੰਡੇ ਦੇਣ ਵਾਲੇ ਨਹੀਂ ਸੀ, ਖੋਲ੍ਹੇ ਸਕੂਲ ਇੱਥੇ ਵੀ ਮੁੰਡੇ ਦੇਣ ਵਾਲਾ ਮਹਿਕਮਾ ਇੱਥੇ ਹੈ ਵੀ ਆ ਜਾਓ ਜਿਹਨੂੰ ਮੁੰਡੇ ਨਹੀਂ ਚਾਹੀਦੇ, ਉਹਦੇ ਇਤਿਹਾਸ ਸਾਖੀਆਂ ਬਣਾਈਆਂ ਸਾਡੇ ਦਿਮਾਗ 'ਚ ਵਾੜਿਆ ਵੀ ਲੜਕੀ ਲੜਕਾ ਚਾਹੀਦਾ, ਲੜਕਾ ਲੈਣਾ ਤਾਂ ਇੱਥੇ ਆ ਜਾ, ਸਾਡੇ ਗੁਰੂ ਸਾਹਿਬ ਦੇ ਗਿਆਨ ਦੇ ਕੇ ਭੇਜਣਗੇ, ਲੜਕੀ ਹੋ ਗਈ ਤਾਂ ਵੀ ਕੋਈ ਨਹੀਂ ਕਾਇਮ ਰਹੇ, ਆਖੋ ਸਤਨਾਮ ਤੇ ਜੇ ਲੜਕੀ ਵੀ ਨਹੀਂ ਹੋਈ ਤਾਂ ਵੀ ਕਾਇਮ ਰਹੇ, ਨਾ ਧੀ ਨਾ ਪੁੱਤ ਨਾ ਵੀ ਕਾਇਮ ਰਹੇ ਭਾਈ ਇੱਥੇ ਕਿਹੜਾ ਲੈ ਜਾਣੇ ਤੂੰ ਨਾਲ ਕੱਲੇ ਨੇ ਕੱਲਾ ਆਇਆ ਕੱਲੇ ਨੇ ਜਾਣਾ ਸਾਡੀ ਗੁਰਬਾਣੀ ਤੇ ਇੱਦਾਂ ਸਮਝਾ ਕੇ ਬੰਦੇ ਨੂੰ ਕਾਇਮ ਕਰਕੇ ਭੇਜਣਗੇ ਸੱਚਾ ਗਿਆਨ ਹੈ ਸਮਝ ਹੈ ਜਿਹੜੀ ਉਹ ਤੁਹਾਨੂੰ ਇਹ ਨਹੀਂ ਵੀ ਮਖਮਲੀ ਆਸਣ ਚਾਹੀਦਾ ਹੈ ਜੇ ਕੰਡੇ ਵੀ ਨੇ ਤੈਨੂੰ ਕੰਡਿਆਂ ਤੇ ਪੈਣਾ ਵੀ ਸਿਖਾ ਦੇਣਗੇ ਸੱਚਾ ਗਿਆਨ ਐਸੀ ਚੀਜ਼ ਹੈ ਜਿਹੜੀ ਤੈਨੂੰ ਕੰਡਿਆਂ ਤੇ ਪੈਣਾ ਵੀ ਸਿਖਾਉਂਦਾ ਹੈ ਗੁਰੂ ਸਾਹਿਬ ਜੇ ਇਹ ਮੰਨਣ ਵੀ ਚੱਲ ਤੈਨੂੰ ਮਖਮਲੀ ਸੇਜਾ ਦੇ ਦਿੰਦੇ ਆ ਤੂੰ ਮਖਮਲੀ ਤੇ ਕਿਹੜੇ ਰੁਕਣਾ ਹੈ ਤੂੰ ਕਹਿਣਾ ਸੋਨੇ ਦੇ ਪਾਵਿਆਂ ਵਾਲਾ ਪਲੰਘ ਚਾਹੀਦਾ ਜਿਹਨੂੰ ਸੋਨੇ ਦੇ ਪਾਵਿਆਂ ਵਾਲਾ ਮਿਲ ਗਿਆ ਤੂੰ ਕਹਿਣਾ ਹੀਰਿਆਂ ਵਾਲਾ ਵੀ ਹੈ ਫਲਾਣੇ ਦੁਬਈ ਦੇ ਸ਼ੇਖ ਦੇ ਕੋਲ ਹੀਰਿਆਂ ਵਾਲਾ ਪਲੰਘ ਹੈ ਉਹ ਚਾਹੀਦਾ ਇਹ ਤੇ ਮੁੱਕਣਾ ਹੀ ਨਹੀਂ ਚੀਜ਼ਾਂ ਦੇਣ ਲੱਗੇ ਫਿਰ ਤੇ ਸਰ ਗਿਆ ਉਹ ਤੇ ਕਹਿੰਦੇ ਅਕਲ ਲੈ ਲੈ ਸਮਝ ਲੈ ਲੈ ਕਿ ਤੂੰ ਜ਼ਿੰਦਗੀ ਜਿਉਣੀ ਕਿੱਦਾਂ ਅਕਲ ਲੈ ਦਿਮਾਗ ਖੋਲ ਆਪਣਾ ਆਪਣੀ ਕਾਮਨ ਸੈਂਸ ਡਿਵੈਲਪ ਕਰ ਤੇਰੇ ਡਿਸੀਜਨ ਜਿਹੜੇ ਵਧੀਆ ਹੋਣ ਤੇਰਾ ਮਾਇੰਡ ਇਕਦਮ ਫਲੈਕਸੀਬਲ ਹੋ ਜਾਏ ਸੋਹਣਾ ਬੈੱਡ ਹੈ ਓਕੇ ਅੱਜ ਏਸੀ ਚੱਲਦਾ ਹੈ ਠੀਕ ਹੈ ਅੱਜ ਪੱਖਾ ਹੀ ਹੈ ਓਕੇ ਕਿਤੇ ਗਏ ਹਾਂ ਆਪਾਂ ਗਰਮੀ ਦਾ ਮੌਸਮ ਹੈ ਤੇਰਾ ਮਾਇੰਡ ਇੰਨਾ ਫਲੈਕਸੀਬਲ ਹੋਵੇ ਵੀ ਅੱਜ ਏਦਾਂ ਹੀ ਪਏ ਆ ਪਸੀਨਾ ਆ ਰਿਹਾ ਹੈ ਨਾ ਏਸੀ ਨਾ ਕੂਲਰ ਨਾ ਪੱਖਾ ਕਹਿੰਦੇ ਤਾਂ ਵੀ ਠੀਕ ਹੀ ਹੈ ਏਦਾਂ ਦਾ ਚਾਹੀਦਾ ਇੱਕਦਮ ਫਲੈਕਸੀਬਲ ਜਿੱਦਾਂ ਦਾ ਮਾਹੌਲ ਆ ਗਿਆ ਉਦਾਂ ਦੇ ਮਾਹੌਲ ਵਿੱਚ ਢਲ ਜਾ ਮੈਂ ਸ਼ਨੀਵਾਰ ਕਿਹਾ ਸੀ ਇੱਕ ਵਾਰ ਵੀ ਜਿਹੜੇ ਹੁਣ ਤਾਸ਼ ਖੇਡਦੇ ਆ ਤੁਹਾਡੇ ਚ ਬੰਦੇ ਤਾਸ਼ ਖੇਡਦੇ ਆ ਤੇ ਕਦੀ ਪੱਤੇ ਚੰਗੇ ਆ ਗਏ ਤੇ ਕਦੀ ਪੱਤੇ ਬੋਲੋ ਕਦੇ ਚੰਗੇ ਕਦੇ ਮਾੜੇ ਪਰ ਬੰਦਾ ਜੇ ਮਾੜੇ ਪੱਤੇ ਆ ਜਾਣ ਫਿਰ ਸਿੱਟ ਕੇ ਭੱਜ ਜਾਂਦਾ ਵੀ ਮੈਂ ਨਹੀਂ ਖੇਡਦਾ ਜਿਹੋ ਜੇ ਆ ਜਾਣ ਖੇਡਦਾ ਕਿ ਨਹੀਂ ਖੇਡਦਾ ਖੇਡਦਾ ਜੈਸੇ ਵੀ ਪੱਤੇ ਆ ਜਾਣ ਖੇਡ ਸਾਨੂੰ ਗੁਰੂ ਸਾਹਿਬ ਇਹ ਸਿਖਾਉਂਦੇ ਆ ਕਿ ਜਿੱਦਾਂ ਦਾ ਵੀ ਸਮਾਂ ਹੈ ਨਾ ਤੈਨੂੰ ਖੇਡਣਾ ਆਉਣਾ ਚਾਹੀਦਾ ਮਖਮਲੀ ਸੇਜਾਂ ਤੇ ਸੌਂ ਕੇ ਆਕੜਿਆਂ ਦਾ ਫਿਰੀ ਤੇ ਕੰਡਿਆਂ ਤੇ ਪੈਣਾ ਪੈ ਗਿਆ ਔਖਾ ਨਾ ਹੋਈ ਮਹਿਲ ਵਿੱਚ ਰਹਿੰਦਾ ਹੋਏਗਾ ਬਾਲਾ ਨਾ ਉਛਲਦਾ ਫਿਰੀ ਫਿਰ ਮੇਰੇ ਵਰਗਾ ਕੋਈ ਨਹੀਂ ਤੇ ਮਹਿਲ ਵਿਕ ਗਿਆ ਕਦੇ ਛੱਪਰੀ ਚ ਰਹਿਣਾ ਪੈ ਗਿਆ ਤੇਰਾ ਮਾਇੰਡ ਫਲੈਕਸੀਬਲ ਹੋਵੇ ਅੱਜ ਵੀ ਤੇਰੇ ਅੰਦਰ ਕੋਈ ਫਰਕ ਨਹੀਂ ਮਹਿਲ ਬਾਹਰ ਸੀ ਛੱਪਰੀ ਬਾਹਰ ਹੈ ਅੰਦਰ ਆਪਾਂ ਆਨੰਦ ਜੀ ਹਾਂ ਉਦੋਂ ਵੀ ਠੀਕ ਹੀ ਸੀ ਅੱਜ ਵੀ ਠੀਕ ਹੀ ਹੈ ਆਖੋ ਸਤਨਾਮ ਵੇਖੋ ਸਾਡੇ ਗੁਰੂ ਜੀ ਤੇਰੇ ਬਾਹਰ ਦੀ ਟਿਊਨਿੰਗ ਨਹੀਂ ਕਰਦੇ ਵੀ ਮਹਿਲ ਦਈਏ ਜੀ ਇਹਨੂੰ ਮੁੰਡਾ ਦਈਏ ਸਾਡੇ ਗੁਰੂ ਸਾਹਿਬ ਕਹਿੰਦੇ ਨੇ ਆਪਣੀ ਟਿਊਨਿੰਗ ਕਰਨੀ ਸਿੱਖ ਲੈ ਵੀ ਛੱਪਰੀ ਚ ਕਿੱਦਾਂ ਰਹਿਣਾ ਟਿਊਨਿੰਗ ਕਰਕੇ ਛੱਪਰੀ ਉਦਾਂ ਹੋ ਜਾ ਜੇ ਲੜਕੀ ਆ ਗਈ ਆਪਣੀ ਟਿਊਨਿੰਗ ਕਰਨੀ ਸਿੱਖ ਲੈ ਭੈੜੇ ਮਾਹੌਲ ਵਿੱਚ ਮਾੜੇ ਮਾਹੌਲ ਵਿੱਚ ਦੁੱਖ ਦੇ ਵਿੱਚ ਰਹਿਣਾ ਕਿੱਦਾਂ ਆਪਣੀ ਟਿਊਨਿੰਗ ਕਰ ਪੁੱਤ ਮਿਲ ਜਾਏਗਾ ਹੋ ਸਕਦਾ ਪੋਤਾ ਨਾ ਹੋਵੇ ਪੋਤਾ ਹੋਇਆ ਹੋ ਸਕਦਾ ਦੋਤਾ ਨਾ ਹੋਵੇ ਪੋਤੇ ਦਾ ਗਾਂ ਅੱਗੇ ਬੱਚਾ ਨਾ ਹੋਵੇ ਇਹ ਤੇ ਕਿਤੇ ਨਾ ਕਿਤੇ ਤੱਕ ਰਹਿ ਜਾਂਦੀ ਨਾ ਕਮੀ ਉਹ ਕਹਿੰਦੇ ਜਿਹੜੇ ਪੱਤੇ ਮਿਲਦੇ ਖੇਡਣਾ ਸਿੱਖ ਲਾ ਹੁਣ ਤਾਸ਼ ਨਾ ਖੇਡਣ ਲੱਗ ਜਾਓ ਕਿਤੇ ਦਾ ਅਰਥ ਇਹ ਸਮਝੋ ਵੀ ਤਾਸ਼ ਖੇਡਣੀ ਮੈਂ ਇੱਕ ਐਗਜ਼ੈਂਪਲ ਦੇ ਰਿਹਾ ਪ੍ਰਮਾਣ ਹੈ ਵੀ ਬੰਦਾ ਏਦਾਂ ਥੋੜਾ ਹੁੰਦਾ ਵੀ ਹੁਣ ਮਾੜੇ ਪੱਤੇ ਆ ਗਏ ਤੇ ਛੱਡ ਕੇ ਸਿੱਟ ਕੇ ਭੱਜ ਜਾਏ ਮੈਂ ਨਹੀਂ ਖੇਡਦਾ ਜੀ ਮੈਨੂੰ ਤੇ ਚੰਗੇ ਪੱਤੇ ਆਏ ਨਹੀਂ ਜਿੱਦਾਂ ਦਾ ਵੀ ਹੈ ਹੁਣ ਖੇਡਣਾ ਸਿੱਖ ਇਹੀ ਇਹੀ ਤੇਰੀ ਬਹਾਦਰੀ ਹੈ ਇੱਥੇ ਤੂੰ ਖਿਡਾਰੀ ਮੰਨਿਆ ਜਾ ਇੱਥੇ ਇੱਕ ਖਿਡਾਰੀ ਚੰਗਾ ਹੈ ਨਾ ਇੱਥੋਂ ਹੀ ਪਤਾ ਲੱਗਣਾ ਤੇਰਾ ਮਾੜੇ ਪੱਤੇ ਮਿਲੇ ਸਭ ਤੋਂ ਵੱਧ ਅਗਲਾ ਲਾਂਭੇ ਦਿੰਦਾ ਘਰ ਵਾਲੀ ਮਾੜੀ ਮਿਲ ਗਈ ਜੀ ਮੈਨੂੰ ਐਂ ਬੋਲਦੀ ਹੈ ਮੇਰੇ ਨਾਲ ਐਂ ਕਰਦੀ ਹੈ ਕਈ ਘਰ ਵਾਲੀਆਂ ਘਰ ਵਾਲਿਆਂ ਦੇ ਉਹ ਲਾਂਭੇ ਦਿੰਦੀਆਂ ਜੇ ਭੈਣ ਇੱਦਾਂ ਦੀ ਹੁੰਦੀ ਫੇਰ ਜੇ ਮਾਂ ਇੱਦਾਂ ਦੀ ਮਿਲ ਜਾਂਦੀ ਫੇਰ ਉੱਥੇ ਡੀਲ ਕਿੱਦਾਂ ਕਰਨੀ ਹੈ ਬੰਦਾ ਕਰ ਲੈਂਦਾ ਹੈ ਮਾਂ ਵਾਰੀ ਤੇ ਐਡਜਸਟਮੈਂਟ ਕਰ ਲੈਂਦਾ ਪਰ ਉੱਥੇ ਨਹੀਂ ਹੁੰਦੀ ਜੇ ਆਪਣੀ ਬੇਟੀ ਸਾਡੀ ਇੱਦਾਂ ਦੀ ਹੋਵੇ ਫਿਰ ਕਿੱਦਾਂ ਐਡਜਸਟਮੈਂਟ ਕਰ ਲੈਂਦੇ ਅਸੀਂ ਉੱਥੇ ਅਸੀਂ ਸੈੱਟ ਕਰ ਲੈਂਦੇ ਹਾਂ ਆਪਣੇ ਆਪ ਹਰ ਸਿਚੁਏਸ਼ਨ ਦੇ ਵਿੱਚ ਹਰ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਆਪਣੇ ਚੰਗੇ ਡਿਸੀਜਨ ਲੈਣੇ ਇਹ ਸਾਨੂੰ ਗੁਰੂ ਸਾਹਿਬ ਸਿਖਾਉਂਦੇ ਹੈ ਗੁਰ ਕੀ ਮਤ ਤੂੰ ਲਿਹੇ ਇਆਣੇ ਗਿਆਨ ਲੈ ਅਕਲ ਲੈ ਭਗਤ ਬਿਨਾ ਬਹੁ ਡੂਬੇ ਸਿਆਣੇ ਤਾਂ ਕਰਕੇ ਇਹ ਅਰਜ਼ ਹੈ ਕਿ ਆ ਮਿਲੇ ਆ ਮਿਲੇ ਆ ਮਿਲੇ ਨਹੀਂ ਸਮਝ ਮਿਲੇ। ਜ਼ਿੰਦਗੀ ਦੇ ਹਰ ਸਮੇਂ ਅਸੀਂ ਚੜ੍ਹਦੀ ਕਲਾ ਚ ਰਹਿ ਸਕੀਏ। ਤਾਂ ਮੈਂ ਬੇਨਤੀ ਕਰਦਾ ਹੁੰਦਾ ਵੀ ਭੈਣ ਨਾਨਕੀ ਨੇ, ਗੁਰੂ ਨਾਨਕ ਦੀ ਭੈਣ ਨੇ ਕਿਤੇ ਪੁੱਤ ਮੰਗਿਆ ਹੀ ਨਹੀਂ। ਇਹ ਤੇ ਕੁਦਰਤੀ, ਕੁਦਰਤ ਦੀਆਂ ਰਿਕੁਆਇਰਮੈਂਟਸ ਹਨ, ਲਾਅ ਆਫ ਨੇਚਰ, ਉਹਦੀ ਕੁਛ ਰਿਕੁਆਇਰਮੈਂਟ ਹੁੰਦੀ ਹੈ। ਪੂਰੀ ਹੋ ਗਈ ਬੱਚਾ ਹੋ ਜਾਣਾ, ਨਾ ਪੂਰੀ ਹੋਈ ਤੂੰ ਜ਼ੋਰ ਲਾ ਲੈ, ਨਹੀਂ, ਸ਼ਰਤਾਂ ਹੈ ਕੁਦਰਤ ਦੀ। ਪੂਰੀ ਹੋ ਗਈ ਸ਼ਰਤ ਬਿਨਾਂ ਮੰਗਿਆ ਮਿਲੂ, ਪੂਰੀ ਸ਼ਰਤ ਨਾ ਹੋਈ ਤੇ ਸਾਰੀ ਜ਼ਿੰਦਗੀ ਮੰਗੀ ਜਾ। ਉਹ ਸ਼ਰਤ ਪੂਰੀ ਕਰਨੀ ਪੈਂਦੀ ਹੈ। ਜੋ ਸੈੱਲ ਜੋ ਬਾਡੀ ਦੇ ਵਿੱਚ ਜਿੱਦਾਂ ਵੀ ਚਾਹੀਦਾ, ਜਿੱਦਣ ਉਹ ਪੂਰਾ ਹੋਇਆ ਫਿਰ ਬੱਚਾ ਹੋਣਾ ਹੀ ਹੋਣਾ। ਤੂੰ ਨਾ ਵੀ ਮੰਗੀ ਤਾਂ ਵੀ ਉਦੋਂ ਹੀ ਪਤਾ ਲੱਗਦਾ ਹਾਂਜੀ ਬੱਚਾ ਹੋਣ ਵਾਲਾ, 2 ਮਹੀਨੇ 3 ਮਹੀਨੇ ਉਦੋਂ ਹੀ ਪਤਾ ਲੱਗਦਾ। ਪਰ ਕਈ ਬੰਦੇ ਸਾਰੀ ਜ਼ਿੰਦਗੀ ਅਰਦਾਸਾਂ ਕਰਦੇ ਰਹਿੰਦੇ ਆ, ਨਹੀਂ ਹੁੰਦਾ, ਕਿਉਂਕਿ ਸ਼ਰਤ ਹੈ। ਪਰਮਾਤਮਾ ਇਦਾਂ ਨਹੀਂ ਆਪਣਿਆਂ ਤੇ ਕਿਰਪਾ ਕਰਦਾ, ਫਿਰ ਨਿਰਵੈਰ ਕਿੱਦਾਂ ਹੋਇਆ? ਜਿਹੜੇ ਉਹਦੀਆਂ ਚਾਪਲੂਸੀਆਂ ਕਰਨਗੇ, ਜਿਹੜੇ ਉਹਨੂੰ ਮੰਨਣਗੇ, ਜਿਹੜੇ ਉਹਨੂੰ ਉਹਦਾ ਨਾਮ ਜਪਣਗੇ, ਉਹਨਾਂ ਤੇ ਕਿਰਪਾ ਕਰਦਾ, ਦੂਜਿਆਂ ਤੇ ਨਹੀਂ ਕਰਦਾ, ਫਿਰ ਨਿਰਵੈਰ ਕਿੱਦਾਂ ਹੋਇਆ? ਇਹ ਤੇ ਆਪਣਿਆਂ ਉੱਤੇ ਤੇ ਅੰਨਾ ਵੰਡੇ ਰਿਉੜੀਆਂ ਮੁੜ ਮੁੜ, ਕਿੱਦਾਂ ਕਹਿੰਦੇ ਹੁੰਦੇ ਬੋਲੋ, ਅੰਨਾ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ ਦੇਵੇ। ਇਹ ਤੇ ਅੰਨੇ ਬੰਦੇ ਦਾ ਕੰਮ ਹੁੰਦਾ ਹੈ, ਇਹ ਸਾਡੇ ਵਰਗੇ ਕਰਦੇ ਆ ਵੀ ਆਪਣਿਆਂ ਨੂੰ ਦੇਣਾ ਦੂਜੇ ਨੂੰ ਨਹੀਂ। ਜੇ ਪਰਮਾਤਮਾ ਨੂੰ ਮੰਨਦੇ ਹੋ ਤੇ ਪਰਮਾਤਮਾ ਇਦਾਂ ਦਾ ਕਦੋਂ ਹੋ ਗਿਆ ਵੀ ਜਿਹੜਾ ਆਪਣਿਆਂ ਤੇ ਕਿਰਪਾ ਕਰਦਾ ਦੂਜੇ ਤੇ ਨਹੀਂ ਕਰਦਾ? ਕਰਦਾ ਹੀ ਨਹੀਂ। ਇਦਾਂ ਕਾਮਰੇਡਾਂ ਦੇ ਨਿਆਣੇ ਨਹੀਂ ਸੀ ਜੰਮਣੇ ਜੇ ਰੱਬ ਨਿਰਵੈਰ ਨਾ ਹੁੰਦਾ। ਉਹਨਾਂ ਕੰਟਰੀਆਂ ਚ ਬੱਚੇ ਨਹੀਂ ਸੀ ਹੋਣੇ ਜਿਹੜੇ ਕੰਟਰੀਆਂ ਰੱਬ ਨੂੰ ਨਹੀਂ ਮੰਨਦੀਆਂ। ਨਾਸਤਕਾਂ ਦੇ ਕਦੇ ਵੀਜ਼ੇ ਨਾ ਲੱਗਦੇ, ਨਾਸਤਕਾਂ ਦੇ ਬੱਚੇ ਕਦੇ ਨਾ ਪੜ੍ਹਦੇ, ਨਾਸਤਕ ਕਦੇ 100-100 ਸਾਲ ਦੀ ਉਮਰ ਨਾ ਭੋਗ ਕੇ ਮਰਦੇ। ਨਾਸਤਕਾਂ ਦੇ ਕਦੇ ਵੀ ਬੱਚੇ ਨਹੀਂ ਸੀ ਹੋਣੇ ਜੇ ਰੱਬ ਨਿਰਵੈਰ ਨਾ ਹੁੰਦਾ। ਉਹ ਤੇ ਲੋ ਹੈ, ਇੱਕ ਨਿਜਮ ਹੈ, ਉਹ ਨਿਰਵੈਰ ਹੈ। ਉਹ ਨਹੀਂ ਵੇਖਦਾ ਵੀ ਤੂੰ ਮੈਨੂੰ ਕਿੰਨੀ ਵਾਰੀ ਯਾਦ ਕਰਦਾ। ਉਹ ਕਹਿੰਦੇ ਮੇਰੀਆਂ ਸ਼ਰਤਾਂ ਪੂਰੀਆਂ ਕਰਦੇ ਭਾਵੇਂ ਮੈਨੂੰ ਨਾਮ ਹੀ ਯਾਦ ਕਰਤਾ ਵੀ ਉਹ ਸ਼ਰਤ ਪੂਰੀ ਕੀਤੀ ਨਹੀਂ ਤੇ ਕਿਰਪਾ ਹੋਈ ਨਹੀਂ। ਸ਼ਰਤ ਹੈ, ਪੂਰੀ ਹੋ ਗਈ ਤੇ ਹੋ ਜਾਣਾ, ਨਾ ਪੂਰੀ ਹੋਈ ਤੇ ਨਹੀਂ ਹੋਣਾ। ਉਹਨੇ ਨਹੀਂ, ਉਹ ਖੁਸ਼ ਨਹੀਂ ਹੁੰਦਾ, ਨਾਰਾਜ਼ ਨਹੀਂ ਹੁੰਦਾ। ਉਹਨੂੰ ਨਾਰਾਜ਼ ਨਾਲ ਜਾਂ ਖੁਸ਼ੀ ਨਾਲ ਨਾ ਜੋੜੋ। ਬਸ ਤੂੰ ਹੁਣ ਵੇਖੋ ਨਾ ਪਿਆਰਿਓ, ਵੀਰੋ ਸੁਣੋ, ਕੈਨੇਡਾ ਦੀ ਅੰਬੈਸੀ ਵੀਜ਼ਾ ਲੈਣ ਚੱਲਿਆ ਜਾ, ਜੇ ਸਟੂਡੈਂਟ ਵੀਜ਼ਾ ਲੈਣਾ ਮੰਨ ਲਓ। ਹੁਣ ਤੇ ਥੋੜਾ ਜਿਹਾ ਸਟ੍ਰਿਕਟ ਕਰ ਰਹੇ ਨੇ ਨਾ ਹੌਲੀ ਹੌਲੀ ਅੱਗੇ ਜਾ ਕੇ, ਪਹਿਲਾਂ 5.5 ਬੈਂਡ ਲਏ, 6 ਲਏ, 6.5 ਫੱਟ ਵੀਜ਼ੇ ਲੱਗਦੇ ਹੀ ਸੀ, ਹੁਣ ਵੀ ਲੱਗ ਰਹੇ। ਅੰਬੈਸੀ ਨੇ ਸ਼ਰਤਾਂ ਬਣਾ ਦਿੱਤੀਆਂ, ਲਓ ਜੀ ਆ ਲਓ ਜੀ ਕਿਰਪਾ ਕਰ ਦਿਆਂਗੇ ਮਤਲਬ ਵੀਜ਼ਾ ਦੇ ਦਿਆਂਗੇ, ਪਰ ਵੀਜ਼ਾ ਲੈਣ ਲਈ ਕੁਝ ਸਾਡੀਆਂ ਸ਼ਰਤਾਂ ਹੈ, ਡਾਕੂਮੈਂਟਸ ਪੂਰੇ ਕਰੋ, ਰਿਕੁਆਇਰਮੈਂਟਸ ਪੂਰੀਆਂ ਕਰ, ਆਓ। ਤੇ ਤੁਸੀਂ ਜਦੋਂ ਸ਼ਰਤਾਂ ਪੂਰੀਆਂ ਕਰਤੀਆਂ ਫਿਰ ਤੇ ਵੀਜ਼ਾ ਮਿਲਣਾ ਹੀ ਮਿਲਣਾ ਹੈ। ਤੁਸੀਂ ਆ ਕੇ ਅੰਬੈਸੀ ਨੇ ਮੇਰੇ ਤੇ ਬੜੀ ਕਿਰਪਾ ਕਰਤੀ, ਦੂਜਾ ਕਹਿੰਦਾ ਮੇਰੇ ਤੇ ਕਿਰਪਾ ਨਹੀਂ ਕੀਤੀ। ਕਿਉਂ ਨਹੀਂ ਕੀਤੀ ਭਲਾ? ਕਿਉਂਕਿ ਤੇਰੇ ਤੋਂ ਸ਼ਰਤਾਂ ਪੂਰੀਆਂ, ਉਹਨਾਂ ਦੀਆਂ ਸ਼ਰਤਾਂ ਪੂਰੀਆਂ ਨਹੀਂ ਹੋਈਆਂ, ਤੇ ਦੂਜੇ ਨੇ ਸ਼ਰਤਾਂ ਪੂਰੀਆਂ ਕਰਤੀਆਂ ਉਹਦੇ ਤੇ ਕਿਰਪਾ ਹੋ ਗਈ। ਹੁਣ ਅੰਬੈਸੀ ਅੱਗੇ ਗੇਟ ਅੱਗੇ ਬਹਿਣ ਦੀ ਲੋੜ ਹੈ ਕਿ ਆਪਣੇ ਆਪ ਤੇ ਕੰਮ ਕਰਨ ਦੀ ਲੋੜ ਹੈ? ਅੰਬੈਸੀ ਵਾਲਿਆਂ ਦੇ ਗੇਟ ਅੱਗੇ ਧਰਨਾ ਲਾ ਕੇ ਰੋਣ ਦੀ ਲੋੜ ਹੈ? ਚੀਕਾਂ ਮਾਰਨ ਦੀ ਲੋੜ ਹੈ? ਉਹਨਾਂ ਦੇ ਤਰਲੇ ਵਾਸਤੇ ਪਾਉਣ ਦੀ ਲੋੜ ਹੈ ਕਿ ਸ਼ਰਤਾਂ ਕਿਵੇਂ ਪੂਰੀਆਂ ਕਰੀਏ ਉਹਦੇ ਤੇ ਕੰਮ ਕਰਨ ਦੀ ਲੋੜ ਹੈ? ਬੋਲੋ, ਤਰਲੇ ਕਰਨੇ ਨੇ ਕਿ ਆਪਣੇ ਆਪ ਤੇ ਕੰਮ ਕਰਨਾ? ਬੋਲੋ, ਆਪਣੇ ਆਪ ਤੇ। ਉਹ ਤਰਲੇ ਉਹਨਾਂ ਦੇ ਤਰਲੇ, ਉਹ ਕਹਿਣਗੇ ਤਰਲੇ ਕਿਉਂ ਕਰਦਾ, ਅਸੀਂ ਤੇ ਤਿਆਰ ਬੈਠੇ, ਲੈ ਜਾ ਪਰ ਲਿਆ ਪੂਰੇ ਡਾਕੂਮੈਂਟਸ, ਪੇਪਰ ਲਿਆ ਲੈ ਜਾ, ਅਸੀਂ ਮਨਾ ਕਰਦੇ ਹੀ ਨਹੀਂ। ਅੰਬੈਸੀ ਦਾ ਤੇ ਪ੍ਰਮਾਣ ਦੇ ਰਿਹਾ ਮੈਂ, ਉਹ ਤੇ ਹੋ ਸਕਦਾ ਕਿਤੇ ਹੇਰਾ ਫੇਰੀ ਵੀ ਕਰ ਜਾਂਦੇ ਹੋਣ ਕੈਨੇਡਾ ਵਾਲੇ, ਅਮਰੀਕਾ ਵਾਲੇ, ਐਗਜ਼ੈਂਪਲ ਮੈਂ ਦੇ ਰਿਹਾ ਬਸ। ਕੁਦਰਤ ਦਾ ਜਿਹੜਾ ਲਾਅ ਆਫ ਨੇਚਰ ਹੈ ਨਾ, ਉਹ ਕਹਿੰਦੇ ਸ਼ਰਤਾਂ ਪੂਰੀਆਂ ਕਰ ਤੇ ਲੈ ਜਾ, ਨਾ ਵੀ ਕਹੇਗਾ ਮੈਨੂੰ ਮੈਂ ਤੇ, ਨਾ ਵੀ ਮੈਨੂੰ ਮੰਨ ਯਾਰ ਤੂੰ ਮੈਨੂੰ ਗਾਲਾਂ ਕੱਢ, ਪਰ ਸ਼ਰਤ ਪੂਰੀ ਕਰੇਗਾ। ਹੁਣ ਵੇਖੋ ਲਾਹੌਰ ਸੌਖਾ ਸਮਝ ਲਓ, ਮੈਂ ਆ ਅੰਮ੍ਰਿਤਧਾਰੀ, ਮੈਂ ਪਾਇਆ ਚੋਲਾ, ਮੈਂ ਕਰਦਾ ਕੀਰਤਨ, ਮੈਂ ਕਰਦਾ ਕਥਾ, ਮੈਂ ਰਹਿੰਦਾ ਗੁਰਦੁਆਰੇ, 12 ਸਾਲ ਦਾ ਇਸ ਪਾਸੇ ਲੱਗਿਆ ਨਾ ਪਿਆਰਿਓ, ਅੱਛਾ ਮੈਂ ਅਰਦਾਸ ਕਰਦਾ, ਰੱਬਾ ਮੇਰੇ ਡੋਲੇ ਬਣਾ ਦੇ। ਸੁਣੋ ਧਿਆਨ ਨਾਲ ਸਮਝੋ, ਸਮਝਿਓ ਗੱਲ। ਲਾਅ ਆਫ ਨੇਚਰ ਕੁਦਰਤ ਦਾ ਵਿਧਾਨ ਹੈ ਪੱਕਾ ਸਖਤ। ਮੈਂ ਕਹਿੰਦਾ ਮੇਰੇ ਡੋਲੇ ਬਣਾ ਦੇ, ਪਰ ਮੈਂ ਕੁਦਰਤ ਦੀਆਂ ਸ਼ਰਤਾਂ ਜਿਹੜੀਆਂ ਡੋਲੇ ਬਣਾਉਣ ਵਾਸਤੇ ਕਰਨਾ ਕੀ ਪੈਣਾ, ਬੋਲੋ ਕੀ ਕਰਨਾ ਪਏਗਾ ਜੀ? ਜਰ ਗੱਜ ਕੇ ਦੱਸ ਦਿਆ ਕਰੋ। ਜਿਮ ਲਾਉਣੀ ਪਊ, ਐਕਸਰਸਾਈਜ਼ ਕਰਨੀ ਪਊ, ਪੂਰਾ ਜ਼ੋਰ ਲਾਉਣਾ ਪੈਣਾ, ਬਾਹਾਂ ਤੇ ਪ੍ਰੈਸ਼ਰ ਪਏਗਾ ਤਾਂ ਹੀ ਬਣਨਗੇ। ਇੱਕ ਉਹ ਹੈ ਜਿਹੜਾ ਰੱਬ ਨੂੰ ਕੱਢਦਾ ਗਾਲਾਂ, ਕਿਹੜਾ ਰੱਬ ਹੋਏ ਮੈਂ ਨੀ ਮੰਨਦਾ ਰੱਬ ਰੂਬ ਨੂੰ, ਕਿਹੜਾ ਰੱਬ ਕੱਢਦਾ ਗਾਲਾਂ, ਪਰ ਕੁਦਰਤ ਦੀਆਂ ਸ਼ਰਤਾਂ ਕਰ ਦੇਵੇ ਪੂਰੀਆਂ। ਜਿਮ ਜਾਵੇ ਰੋਜ਼, ਸਾਲ ਬਾਅਦ ਦੱਸੋ ਮੈਂ ਅਰਦਾਸਾਂ ਕਰਾਂ, ਮੱਥੇ ਟੇਕਾਂ, ਮੇਰੇ ਡੋਲੇ ਬਣਾ ਦੇ, ਡੋਲੇ ਬਣਾ ਦੇ, ਡੋਲੇ ਬਣਾ ਦੇ। ਕਈ ਜਾਂ ਤੇਰੀਆਂ ਡੋਲੀਆਂ ਹੀ ਰਹਿਣਗੀਆਂ, ਕਈ ਜਾਂ ਤੇਰੇ ਕਹਿਣ ਨਾਲ ਕੀ ਹੋ ਜਾਣਾ। ਇੱਕ ਉਹ ਹੈ ਜਿਹਨੇ ਕੁਦਰਤ ਦੀ ਸ਼ਰਤ ਪੂਰੀ ਕੀਤੀ। ਹੁਣ ਦੱਸੋ ਇੱਕ ਸ਼ਰਤ ਪੂਰੀ ਕਰ ਲਵੇ, ਦੋ ਦੋ ਘੰਟੇ ਰੋਜ਼ ਜਾਵੇ ਜਿਮ ਦੇ ਵਿੱਚ, ਦੱਸੋ ਦੋ ਸਾਲਾਂ 'ਚ ਉਹਦੇ ਪੂਰੇ ਡੋਲੇ ਬਣਨਗੇ ਕਿ ਨਹੀਂ ਬਣਨਗੇ? ਗੱਜ ਕੇ ਕੱਢਦਾ ਗਾਲਾਂ, ਪਰ ਕੁਦਰਤ ਨਿਰਵੈਰ ਹੈ। ਉਹ ਕਹਿੰਦੀ ਮੈਂ ਥੋੜਾ ਵੇਖਣਾ ਵੀ ਤੂੰ ਮੇਰਾ ਆਪਣਾ ਦੇ ਮੈਨੂੰ ਗਾਲਾਂ ਕੱਢਦਾ, ਮੈਂ ਤੇ ਜਿਹਨੇ ਸ਼ਰਤ ਪੂਰੀ ਕੀਤੀ ਉਹਦੇ ਤੇ ਕਿਰਪਾ ਕਰ ਹੀ ਰਹੀ। ਉਹ ਤੇ ਲਾਅ ਆਫ ਨੇਚਰ। ਅੱਛਾ ਉਹ ਕਾਲਾ ਗੋਰਾ ਵੇਖੂ, ਬੋਲੋ ਗੱਜ ਕੇ, ਜੱਟ ਤੇ ਰਮਦਾਸੀ ਆ ਮਜ਼ਬੀ, ਕੋਈ ਫਰਕ ਪਾਊ? ਫਰਕ ਪਏਗਾ? ਉਹ ਨਿਰਵੈਰ ਹੈ ਜੱਟ। ਇਹ ਤੇ ਤੂੰ ਦੱਸਿਆ ਵੀ ਇਹ ਰਮਦਾਸੀ ਹੈ, ਜ਼ਿਮੀਂਦਾਰ ਹੈ, ਮਜ਼ਬੀ ਹੈ, ਜੱਟ ਹੈ, ਫਲਾਣਾ ਫਲਾਣਾ, ਤੂੰ ਕਹਿੰਦਾ ਉਹਨੂੰ ਕੀ ਲੱਗੇ? ਉਹ ਤੇ ਨਿਜਮ ਦੇ ਰੂਪ ਵਿੱਚ ਜਿਹਨੂੰ ਅਸੀਂ ਲਾਅ ਕਹਿੰਦੇ ਹਾਂ, ਸਾਇੰਸ ਉਹਨੂੰ ਲਾਅ ਕਹਿੰਦੀ ਹੈ, ਅਸੀਂ ਉਹਨੂੰ ਰੱਬ ਕਹਿੰਦੇ ਹਾਂ। ਫਿਰ ਜ਼ੋਰ ਕਾਹਦੇ ਤੇ ਲਾਉਣਾ ਹੈ? ਮੇਰੇ ਵਾਂਗੂ ਅਰਦਾਸਾਂ ਉੱਤੇ ਕਿ ਆਪਣੇ ਆਪ ਨੂੰ ਜਿਮ 'ਚ ਕਸਰਤ ਹੁਣ ਕਿਵੇਂ ਕਰੀਏ, ਕਿਰਪਾ ਤੇ ਉਹਦੀ ਹੋਈ ਹੋਈ ਪਈ ਹੈ, ਜ਼ੋਰ ਕਾਹਦੇ ਤੇ ਲਾਉਣਾ ਹੈ? ਆਪਣੇ ਆਪ ਨੂੰ ਉਹਦੇ ਲੈਵਲ ਤੇ ਲਿਆਉਣ ਲਈ, ਉਹਦੀਆਂ ਸ਼ਰਤਾਂ ਮੈਂ ਪੂਰੀਆਂ ਕਿਵੇਂ ਕਰਾਂ, ਉਹਦੇ ਲਈ ਮੈਂ ਮਿਹਨਤ ਕਰਨੀ ਹੈ, ਮੇਰਾ ਜ਼ੋਰ ਉਹਦੇ ਤੇ ਲੱਗਣਾ ਚਾਹੀਦਾ ਹੈ। ਸਾਡੇ ਬੰਦੇ ਪ੍ਰੈਕਟੀਕਲ ਕੀ ਕਰਨਾ ਕੀ ਹੈ ਉਸ ਟੌਪਿਕ ਤੇ ਘੱਟ ਬੋਲ ਰਹੇ ਹੈ। ਉਹਨੂੰ ਕਹਿੰਦੇ ਤੂੰ ਐ ਕਰ, ਮੇਰੇ ਕੋਲੇ ਆ ਜੀ, 40 ਦਿਨ ਆ ਜੀ, ਆਹ 10 ਦਾ ਪਾਠ ਇੰਨੇ ਖੰਡ ਪਾਠ ਕਰਾ ਦੇ, ਇੰਨੇ ਤੇਰੇ ਪੈਸੇ ਚੜਾ ਦੇ। ਇਹ ਨਹੀਂ ਦੱਸਦੇ ਜਿਮ ਮਰ ਜਾ, ਉੱਥੇ ਜਾ ਕੇ ਡੋਲੇ ਬੰਨੇ ਨੇ, ਕਹਿੰਦੇ ਆ ਜਾ ਤੇਰੇ ਇੱਦਾਂ ਹੀ ਆ ਜਾਣਗੇ। ਸਮਝਾਉਂਦੇ ਇਹ ਹੈ, ਇਹਨੂੰ ਕਹਿੰਦੇ ਆ ਪੁਜਾਰੀ। ਇਹ ਟੀਚਰ ਨਹੀਂ ਨੇ, ਇਹ ਕੀ ਨੇ ਬੋਲੋ? ਇਹ ਪੂਜਾ ਦਾ ਧਾਨ ਖਾਣ ਵਾਲੇ ਲੋਕ ਹੈ ਜਿਹੜੇ ਗੁਮਰਾਹ ਕਰਦੇ ਹੈ, ਜਿਹੜੇ ਕਹਿੰਦੇ ਆਪੇ ਲੱਗ ਜਾਣਗੇ ਆ ਕੇ ਡੋਲੇ, ਫਿੱਟ ਹੋ ਜਾਣਗੇ ਤੇਰੇ ਆਪੇ, ਵੀ ਸੁੱਤਾ ਪਿਆ ਹੋਏਗਾ ਸਵੇਰੇ ਉੱਠਿਆ ਤੇ ਐਡੇ ਐਡੇ ਡੋਲੇ। ਏਦਾਂ ਹੋ ਸਕਦਾ? ਏਦਾਂ ਨਹੀਂ। ਉਹ ਇਹ ਸਾਖੀਆਂ ਏਦਾਂ ਸੁਣਾਉਂਦੀਆਂ ਵੀ ਰਸੌਲੀ ਸੀ, ਰਸੌਲੀ ਤੋਂ ਹੀ ਬੱਚਾ ਬਣ ਗਿਆ, ਐਂ ਬਣ ਗਿਆ। ਸਾਡੇ ਤੇ ਮਾਫ ਕਰਨਾ ਜੀ ਸ਼ਰਮ ਆਉਂਦੀ ਹੈ, ਇਹ ਗੱਲ ਕਹਿੰਦੇ ਆ। ਇਤਿਹਾਸ ਚ ਲਿਖਿਆ ਮਾਤਾ ਗੰਗਾ ਜੀ ਗਏ ਬਾਬਾ ਬੁੱਢਾ ਜੀ ਦੇ ਕੋਲ, ਉਹਨਾਂ ਨੇ ਏਦਾਂ ਗੰਢਾ ਭੰਨਿਆ ਤੇ ਮਾਤਾ ਜੀ ਦੇ ਪੇਟ ਵਿੱਚ ਹਵਾ ਭਰ ਗਈ। ਗਏ ਸੀ, ਬੱਚਾ ਹੋਣ ਵਾਲਾ ਨਹੀਂ ਸੀ, ਤੇ ਆਏ ਤੇ ਪ੍ਰੈਗਨੈਂਟ ਸੀ। ਏਦਾਂ ਦੀਆਂ ਸਾਖੀਆਂ ਬਣਾਈਆਂ ਹੈ ਕੁਦਰਤ ਨਾਲੋਂ ਤੋੜਦੇ, ਬੰਦੇ ਨੂੰ ਹਵਾ ਚ ਉਡਾਉਂਦੇ, ਬੁੱਧੂ ਬਣਾਉਂਦੇ। ਜੇ ਇਹੋ ਜੀ ਸਾਖੀ ਕਿਤੇ ਸਾਇੰਟਿਸਟਾਂ ਦੇ ਸਾਹਮਣੇ, ਵੱਡੇ ਵੱਡੇ ਵਿਦਵਾਨ ਬੈਠੇ ਹੁਣ ਦੁਨੀਆ ਭਰ ਦੇ ਵੱਡੇ ਸਾਇੰਟਿਸਟ, ਉਹਨਾਂ ਚ ਸੁਣਾ ਦਿਓ, ਸਾਡਾ ਜਲੂਸ ਨਾ ਨਿਕਲੇਗਾ ਸਿੱਖਾਂ ਦਾ। ਦੁਨੀਆ ਚੰਦ ਤੇ ਪਹੁੰਚੀ ਪਈ ਹੈ, ਅਸੀਂ ਕਿਹੜੀਆਂ ਗੱਲਾਂ ਕਰਦੇ ਹਾਂ ਇੱਥੇ? ਉਹ ਗੱਲ ਕਰੋ ਜੋ ਸੱਚ ਹੋਵੇ, ਉਹ ਗੱਲ ਕਰੋ ਜੋ ਜੈਨੂਅਨ ਹੋਵੇ, ਉਹ ਗੱਲ ਕਰੋ ਜਿਹੜੀ ਸੈਂਸ ਬਣੇ, ਜਿਹੜੀ ਮੰਨਣ ਯੋਗ ਹੈ। ਤੇ ਸਾਡਾ ਇਤਿਹਾਸ ਇਦਾਂ ਦਾ ਭਰਿਆ ਪਿਆ ਇਦਾਂ ਦੀਆਂ ਗੱਲਾਂ ਨਾਲ, ਇਤਿਹਾਸ ਚ ਇਦਾਂ ਦਾ ਕੁਝ ਬਹੁਤ ਲਿਖ ਦਿੱਤਾ ਹੈ। ਤਾਂ ਕਰਕੇ ਜਿੰਨਾ ਜ਼ੋਰ ਲੱਗਣਾ ਚਾਹੀਦਾ ਬੰਦੇ ਦਾ ਸਾਡਾ ਇਸ ਗੱਲ ਤੇ ਲਾਈਏ ਵੀ ਕੁਦਰਤ ਦੀਆਂ ਜਿਹੜੀਆਂ ਸ਼ਰਤਾਂ ਹੈ ਰੱਬ ਕਿੱਥੇ ਹੈ ਜੀ ਬਾਹਰ ਹੈ ਕਿ ਕੁਦਰਤ ਦੇ ਵਿੱਚ ਹੈ ਗੱਜ ਕੇ ਤੇ ਜਦੋਂ ਕੁਦਰਤ ਦੀਆਂ ਸ਼ਰਤਾਂ ਪੂਰੀਆਂ ਕਰਦੇ ਆ ਕੁਦਰਤ ਦੀ ਸ਼ਰਤ ਕਿਹਦੀ ਸ਼ਰਤ ਹੈ ਰੱਬ ਦੀ ਸ਼ਰਤ ਹੈ ਕੁਦਰਤ ਦੀ ਸ਼ਰਤ ਹੈ ਤੇ ਰੱਬ ਦੀ ਸ਼ਰਤ ਹੀ ਹੋ ਗਈ ਕੁਦਰਤ ਦਾ ਕਾਨੂੰਨ ਰੱਬ ਦਾ ਕਾਨੂੰਨ ਹੈ ਰੱਬੀ ਕਾਨੂੰਨ ਕਹਿ ਲਓ ਚਾਹੇ ਕੁਦਰਤੀ ਕਾਨੂੰਨ ਕਹਿ ਲਓ ਗੱਲ ਇੱਕੋ ਹੀ ਹੈ ਕੁਦਰਤੀ ਕਾਨੂੰਨ ਰੱਬੀ ਕਾਨੂੰਨ ਇੱਕੋ ਗੱਲ ਕਿਉਂਕਿ ਰੱਬ ਕੁਦਰਤ ਜੀ ਹੈ ਤੇ ਕੰਸਨਟ੍ਰੇਟ ਕਰੋ ਆਪਣੇ ਆਪ ਵੱਲ ਆਪਣੇ ਕਰਮਾਂ ਵੱਲ ਉਹਨੂੰ ਨਾਰਾਜ਼ ਜਾਂ ਖੁਸ਼ ਦੀ ਗੱਲ ਨਹੀਂ ਉਹ ਖੁਸ਼ ਕਰਨਾ ਹੈ ਨਹੀਂ ਤੂੰ ਤਿਆਰ ਹੋ ਜਾ ਉਹਦੀ ਖੁਸ਼ੀ ਹੈ ਹਰ ਕਾਲਜ ਹਰ ਯੂਨੀਵਰਸਿਟੀ ਤਿਆਰ ਹੈ ਤੇਰੀ ਤਿਆਰੀ ਪੜ੍ਹਨ ਦੀ ਹੋਣੀ ਚਾਹੀਦੀ ਹੈ ਉਹਤੇ ਕਿਰਪਾ ਕਰਨ ਨੂੰ ਤਿਆਰ ਹੀ ਬੈਠੇ ਤੂੰ ਬਸ ਹੋ ਜਾ ਤਿਆਰ ਉਹਦੇ ਤਰਲੇ ਨਾ ਕਰ ਕਿਰਪਾ ਕਰ ਦਿਓ ਕਿਰਪਾ ਕਰ ਦਿਓ ਕਹਿਣਗੇ ਤੂੰ ਆ ਜਾ ਬਸ ਅਸੀਂ ਤੇ ਤਿਆਰ ਹੀ ਬੈਠੇ ਹਾਂ ਜਿੱਦਣ ਆ ਜਾਏਗਾ ਕਿਰਪਾ ਹੋ ਇੱਥੇ ਸਿਹਤ ਲਈ ਅਰਦਾਸਾਂ ਕਰਾ ਮੇਰੀ ਸ਼ੂਗਰ ਠੀਕ ਕਰ ਦਿਓ ਜੀ ਸ਼ੂਗਰ ਠੀਕ ਕਰ ਦਿਓ ਸ਼ੂਗਰ ਠੀਕ ਕਰ ਦਿਓ ਤੇ ਬਾਹਰ ਜਾ ਕੇ ਗੁਲਾਬ ਜਾਮਣ ਖਾ ਬਾਹਰ ਜਾ ਕੇ ਰਸਗੁੱਲੇ ਖਾ ਹੋਜੂ ਸ਼ੂਗਰ ਠੀਕ ਜਵਾਬ ਦੇ ਧਿਆਨ ਕਾਹਦੇ ਤੇ ਦੇਣ ਦੀ ਲੋੜ ਹੈ ਅਰਦਾਸਾਂ ਤੇ ਕਿ ਗੋਲਗੱਪ ਸ਼ੂਗਰ ਇਹਦੇ ਤੇ ਰਸਗੁੱਲਿਆਂ ਤੇ ਧਿਆਨ ਕਿਹਦੇ ਤੇ ਦੇਣਾ ਰਸਗੁੱਲਿਆਂ ਤੇ ਇਹਨੂੰ ਅੱਗ ਲਾਓ ਪਹਿਲਾਂ ਜੀਵ ਤੇ ਕੰਟਰੋਲ ਕਰ ਲੈ ਮਰ ਜਾ ਮੂੰਹ ਬੰਦ ਕਰ ਆਪਣਾ ਇਹਨੂੰ ਠੀਕ ਰੱਖ ਇੱਥੇ ਖਾ ਕੇ 5-7 ਰਸਗੁੱਲੇ ਤੇ ਉੱਥੇ ਅਰਦਾਸ ਕਰਨਾ ਸ਼ੂਗਰ ਠੀਕ ਕਰ ਦਿਓ ਜੀ ਮੇਰੀ ਕਿਉਂ ਬੁੱਧੂ ਬਣਾਈ ਜਾਣਾ ਮਜ਼ਾਕ ਕਰਦਾ ਤੂੰ ਇਸ ਗੱਲ ਨੂੰ ਸਮਝਣਾ ਪੈਣਾ ਚਾਹੇ ਅੱਜ ਸਮਝੋ ਚਾਹੇ ਕੱਲ ਸਮਝੋ ਕਰਨਾ ਸਾਨੂੰ ਪੈਣਾ ਹੈ ਤੇ ਆਪਣੇ ਆਪ ਤੇ ਧਿਆਨ ਦਿਓ ਆਪਣੇ ਕਰਮਾਂ ਤੇ ਆਪਣੀ ਸੋਚ ਤੇ ਆਪਣੇ ਵਿਚਾਰਾਂ ਨੂੰ ਵੇਖੋ ਉਹਦੇ ਉਹ ਤੇ ਹੈ ਹੀ ਹੈ ਮੈਂ ਉਹਦੇ ਯੋਗ ਕਿੱਦਾਂ ਬਣਾ ਉਹਦੀਆਂ ਸ਼ਰਤਾਂ ਮੈਂ ਪੂਰੀਆਂ ਕਿਵੇਂ ਕਰਾਂ ਜਿਹੜੇ ਉਹਨੇ ਮੈਨੂੰ ਸ਼ਰਤਾਂ ਦੱਸੀਆਂ ਮੈਂ ਪੂਰੀਆਂ ਕਿੱਦਾਂ ਕਰਾਂ ਬਸ ਜਿੰਨਾ ਪ੍ਰੈਸ਼ਰ ਪਾਉਣਾ ਦਿਮਾਗ ਤੇ ਇਹ ਸੋਚਣ ਤੇ ਲਾਓ ਵੀ ਮੈਂ ਨਿਕੰਮਾ ਮੈਂ ਹੁਣ ਇਹਦੇ ਲਈ ਤਿਆਰੀ ਕਿੱਦਾਂ ਕਰ ਉਹ ਨਿਰਵੈਰ ਹੈ ਉਹ ਨਿਰਵੈਰ ਹੈ
ਇੱਕ ਦੂਜੇ ਦੇ ਵੈਰੀ ਨੇ ਇੱਥੇ ਸਾਰੇ ਰੱਬ ਨਿਜਮ ਕਾਨੂੰਨ ਰੱਬ ਉਹਨੂੰ ਆਪਾਂ ਰੱਬ ਮੰਨਦੇ ਹਾਂ ਸਾਇੰਸ ਉਹਨੂੰ ਇੱਕ ਨਿਜਮ ਕਹਿੰਦੀ ਹੈ ਲੋਕ
ਰੱਬ ਨਰਵੈਰ ਪਿਆਰਿਓ ਰੱਬ ਸਿਰ ਵੈਰ ਪਿਆਰਿਓ ਵਾਵਾ ਵਾਵਾ ਰੱਬ ਸਿਰ ਵੈਰ ਸੁਣੀ 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 ਵਾਵਾ ਵਾਵਾ ਜੀ ਰੱਬ ਸਿਰ
ਸਤਿਗੁਰੂ ਸਭਨਾ ਦਾ ਭਲਾ ਮਨਾਏ ਨਾ ਉਹ ਤੇ ਸਭ ਦਾ ਹੀ ਭਲਾ ਮਨਾਉਂਦਾ ਹੈ ਸੱਚਾ ਗਿਆਨ ਤੇ ਕੋਈ ਵੀ ਲੈ ਲਵੇ ਸਮਝ ਤੇ ਕੋਈ ਲੈ ਲਵੇ ਸਮਝ ਲੈ ਕੇ ਆਪਣੀ ਜ਼ਿੰਦਗੀ ਜਿਉਂ ਲਵੇ ਉਹ ਭਾਈ ਕਦੇ ਆਪਣੀ ਜਾਤ ਨਾ ਵੇਖੀ ਕਦੇ ਆਪਣਾ ਰੰਗ ਨਾ ਵੇਖੀ ਤੂੰ ਉਹਦੇ ਨਿਯਮਾਂ ਨੂੰ ਫੋਲੋ ਕਰੀ ਚੱਲ ਤੂੰ ਨਾ ਵੇਖ ਉਹ ਤੇ ਫਿਰ ਕਰਦਾ ਹੀ ਨਾ ਕਿਰਪਾ ਤਾਂ ਹੀ ਤੇ ਵੇਖੋ ਨਾ ਵੇਖੋ ਪਿਆਰਿਓ ਹੁਣ ਅਗਲਾ ਕਹਿੰਦਾ ਯਾਰ ਮੈਂ ਜਿੰਮ ਕੀਤੀ ਤੇ ਮੇਰੇ ਡੋਲੇ ਬਣ ਗਏ ਕੁਦਰਤ ਨਿਰਵੈਰ ਹੈ ਕਿ ਨਹੀਂ ਇਹਨੇ ਮੇਰੀ ਜਾਤ ਨਹੀਂ ਪੁੱਛੀ ਇਹਨੇ ਮੇਰਾ ਰੰਗ ਥੋੜਾ ਵੇਖਿਆ ਇਸੇ ਨੂੰ ਭਗਤ ਰਵਿਦਾਸ ਜੀ ਕਹਿੰਦੇ ਆ ਐਸੀ ਲਾਲ ਤੁਝ ਬਿਨ ਕੌਣ ਕਰੇ ਮੇਰਿਆ ਰੱਬਾ ਤੇਰੇ ਵਰਗੀ ਕਿਰਪਾ ਕਿਹੜਾ ਕੌਣ ਕਰੇ ਗਰੀਬ ਨਵਾਜ ਗੁਸਈਆ ਮੇਰਾ ਮੱਥ ਹੈ ਛਤਰ ਧਰੇ ਤੂੰ ਮੇਰੇ ਤੇ ਅਕਲ ਦਾ ਛਤਰ ਧਰਤਾ ਦਿਮਾਗ ਖੁੱਲ ਗਿਆ ਮੇਰਾ ਸਮਝ ਆ ਗਈ ਤੇ ਮੈਨੂੰ ਵੀ ਆ ਗਈ ਜਾਂ ਕੀ ਛੋਤ ਜਗਤ ਕੋ ਲੱਗ ਹੈ ਦੁਨੀਆ ਤੇ ਇੱਥੇ ਭਿੱਟ ਮੰਨਦੀ ਸੀ ਵੀ ਪਰਛਾਵਾਂ ਵੀ ਨਾ ਇਹਦਾ ਕਿਤੇ ਪੈ ਜੇ ਸਾਡੇ ਤੇ ਤਾਂ ਪਰ ਤੂੰ ਹੀ ਡਰੈ ਤੂੰ ਉਹਨਾਂ ਤੇ ਕਿਰਪਾ ਕਰ ਦਿੰਦਾ ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਮੱਤ ਉੱਚੀ ਕਰ ਦਿੰਦਾ ਉਹਨਾਂ ਦੀ ਨਾਮਦੇਵ ਕਬੀਰ ਤਲੋਚਨ ਸਦਨਾ ਸੈਣ ਤਰੈ ਦੁਨੀਆ ਕਹਿੰਦੀ ਛੋਟੀਆਂ ਜਾਤਾਂ ਵਾਲੇ ਐ ਪਰ ਸਾਰੇ ਹੀ ਤਾਰ ਤੇ ਤੈ ਕਿਉਂਕਿ ਤਾਰੇ ਉਹ ਜਿਹੜੇ ਤਰਨਾ ਚਾਹੁੰਦੇ ਸੀ ਜਿਹਦਾ ਵੇਖੋ ਪੰਜ ਪਿਆਰੇ ਆਉਂਦੇ ਆ ਚਲੋ ਆਪਾਂ ਇੱਕ ਮਿੰਟ ਸਤਿਕਾਰ ਕਰ ਲਈਏ ਸੰਗਤ ਨੂੰ ਬੇਨਤੀ ਹੈ ਜੀ ਬੈਠੇ ਰਹਿਣਾ ਉੱਠਣਾ ਨਹੀਂ ਆਪੋ ਆਪਣੀ ਜਗ੍ਹਾ ਸਜੇ ਰਹੋ ਤੇ ਜਿਹੜੇ ਅੰਮ੍ਰਿਤ ਛਕ ਕੇ ਆਏ ਜੀ ਆਇਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਆਪਣੀ ਆਪਣੀ ਜਗ੍ਹਾ ਸਜੇ ਰਹੋ ਜੀ ਉੱਠਣਾ ਨਹੀਂ ਕਿਸੇ ਨੇ
ਲੜ ਪੂਰਿਆ ਗੁਰਾਂ ਦੇ ਲੱਗੀ ਕੱਚਿਆਂ ਦਾ ਸੰਗ ਛੱਡ ਲੜ ਪੂਰਿਆ ਲੱਗੀ ਏ ਪੜੋ ਪੜੋ ਲੜ ਅਮਰ ਸੰਚਾਰ ਤੇ ਸਮਾਗਮ ਦਾ ਚਾਅ ਏ ਸੰਗਣ ਨਾ ਇੱਕੋ ਹੀ ਜਕਾਰਾ ਲਾਵਾਂਗਾ ਤਗੜੇ ਹੋ ਕੇ ਬੋਲਿਓ ਤੇ ਗੱਜ ਕੇ ਬਾਹਾਂ ਖੜੀਆਂ ਕਰਿਓ ਸਾਥ ਦਿਓ ਫਿਰ ਆਪਾਂ ਗੱਲ ਕਰੀਏ ਜਿਹੜੀ ਕਰਦੇ ਸੀ ਧਿਆਨ ਨਾਲ ਸਮਝਣ ਦੀ ਆਪਾਂ ਗੱਲ ਜਿਹੜੀ ਕਰਦੇ ਸੀ ਨਾ ਉਹਨੂੰ ਧਿਆਨ ਨਾਲ ਸੁਣ ਲਈਏ ਤੇ ਸਮਝ ਲਈਏ ਯਤਨ ਕਰੀਏ ਸਾਡੇ ਪੱਲੇ ਪਏ ਬੰਦਾ ਆਪਣੇ ਆਪ ਵੱਲ ਧਿਆਨ ਦੇਣ ਲੱਗ ਪਵੇ ਆਪਣੇ ਕਰਮਾਂ ਵੱਲ ਧਿਆਨ ਦੇਣ ਲੱਗ ਪਵੇ ਆਪਣੇ ਆਪ ਨੂੰ ਸੁਧਾਰਨ ਵਾਲੇ ਪਾਸੇ ਧਿਆਨ ਦੇਣ ਲੱਗ ਪਵੇ ਜਿੱਥੇ ਕਮੀ ਹੈ ਉਹ ਕਮੀ ਨੂੰ ਪੂਰੀ ਕਰਨ ਵਾਲੇ ਪਾਸੇ ਧਿਆਨ ਦੇਵੇ ਜਿਹੜੀਆਂ ਆਪਣੀਆਂ ਘਾਟਾਂ ਹੈ ਉਹਨੂੰ ਕੱਢਣ ਵਾਲੇ ਪਾਸੇ ਧਿਆਨ ਦੇਵੇ ਸ਼ਰਤਾਂ ਪੂਰੀਆਂ ਕਿਵੇਂ ਕਰਨੀਆਂ ਜਿਹੜੀ ਚੀਜ਼ ਚਾਹੀਦੀ ਹੈ ਉਹਦੇ ਲਈ ਕਿਹੜੀ ਸ਼ਰਤ ਹੈ ਉਹ ਸ਼ਰਤ ਮੈਂ ਪੂਰੀ ਕਿਵੇਂ ਕਰਨੀ ਹੈ ਵੇਖੋ ਨਾ ਭਾਈ ਬੰਦੇ ਦਾ ਜੀ ਕਰਦਾ ਵੱਡੀ ਸਾਰੀ ਕੋਠੀ ਬਣਾਵਾਂ ਤੇ ਕੋਠੀ ਬਣਾਉਣ ਵਾਸਤੇ ਵੀ ਕੁਝ ਸ਼ਰਤਾਂ ਹੈ ਕਿ ਨਹੀਂ ਤੇ ਕਹੀ ਜਾ ਵੀ ਬਣਾ ਦਿਓ ਜੀ ਬਣਾ ਦਿਓ ਭਾਈ ਪੂਰੀ ਮੈਂ ਕਰਾਂ ਸ਼ਰਤਾਂ ਪੂਰੀਆਂ ਕਰਾਂ ਉਹਦੇ ਲਈ ਪੈਸਾ ਚਾਹੀਦਾ ਤੇ ਪੈਸੇ ਲਈ ਮਿਹਨਤ ਚਾਹੀਦੀ ਹੈ ਤੇ ਮਿਹਨਤ ਲਈ ਉੱਦਮ ਚਾਹੀਦਾ ਤੇ ਉਦਮ ਮੈਨੂੰ ਕਰਨਾ ਪੈਣਾ ਮੈਂ ਆ ਵਿਹਲਣ ਮੈਂ ਆ ਨਕੰਮਾ ਮੇਰਾ ਕੰਮ ਤੇ ਜਾਣ ਨੂੰ ਜੀ ਨਹੀਂ ਕਰਦਾ ਕਈ ਬੰਦੇ ਇਦਾਂ ਦੇ ਵੀ ਤੁਹਾਡੇ ਚ ਹੋਣਗੇ ਅਮਰੀਕਾ ਛੱਡ ਕੇ ਆ ਗਏ ਆ ਕਹਿੰਦੇ ਜੀ ਕੰਮ ਨਹੀਂ ਕਰ ਹੁੰਦਾ ਇੰਗਲੈਂਡ ਛੱਡ ਆਇਆ ਕਹਿੰਦੇ ਕਿਹੜਾ ਘਰੇ ਜੀ ਦਿਹਾੜੀਆਂ ਨਹੀਂ ਹੁੰਦੀਆਂ ਕਰਨੀਆਂ ਛੱਡੋ ਇੱਥੇ ਛੱਡ ਕੇ ਬੰਦਾ ਆ ਜਾਂਦਾ ਨਹੀਂ ਕੰਮ ਕੀਤਾ ਜਾਂਦਾ ਨਹੀਂ ਕਈ ਬੰਦੇ ਕਰ ਸਕਦੇ ਸ਼ਰਤ ਹੈ ਜੇ ਪੂਰੀ ਕਰਨੀ ਪੈਣੀ ਹੈ ਤੈਨੂੰ ਤਾਂ ਕਰਕੇ ਸਾਨੂੰ ਇਹ ਗੱਲ ਨੂੰ ਸਮਝਣਾ ਪੈਣਾ ਹੈ ਵੀ ਕੁਦਰਤ ਦੀਆਂ ਜਿਹੜੀਆਂ ਸ਼ਰਤਾਂ ਹੈ ਉਹਨੂੰ ਜਿਵੇਂ ਜਿਵੇਂ ਬੰਦਾ ਪੂਰੀਆਂ ਕਰਦਾ ਹੈ ਸੱਚਾ ਗਿਆਨ ਲੈਂਦਾ ਜਾਂਦਾ ਹੈ ਬੜੀ ਜਾਨ ਸੌਖੀ ਹੋ ਜਾਂਦੀ ਥਿਰ ਘਰ ਬੈਸੋ ਹਰ ਜਨ ਪਿਆਰੇ ਥਿਰ ਹੋ ਸਤਿਗੁਰ ਤੁਮਰੇ
ਕਾਜ ਸੁਭਾਗ
ਟਿਕ ਜਰਾ ਥਿਰ ਕਿਤੇ ਤੇ ਹੋ ਪਰਮਾਤਮਾ ਤੇ ਟਿਕਾ ਮਨ ਆਪਣਾ ਕਿਸੇ ਚੀਜ਼ ਵੱਲ ਝਾਕ ਨਾ ਰੱਖ ਬਾਹਰ ਨਾ ਕਿਸੇ ਵੱਲ ਵੇਖ ਤੂੰ ਪਰਮਾਤਮਾ ਤੇ ਧਿਆਨ ਲਾ ਤੇ ਪਰਮਾਤਮਾ ਕਿੱਥੇ ਹੈ ਬਾਹਰ ਕੇ ਸਾਡੇ ਵਿੱਚ ਆਪਣੇ ਆਪ ਵੱਲ ਵੇਖ ਆਪਣੇ ਕਰਮ ਵੇਖ ਥਿਰ ਘਰ ਬੈਸੋ ਹਰ ਜਨ ਪਿਆਰੇ ਤੂੰ ਥਿਰ ਹੋ ਸਤਿਗੁਰ ਤੁਮਰੇ ਕਾਜ ਸਵਾਰੇ ਸੱਚਾ ਗਿਆਨ ਕਾਜ ਸਵਾਰ ਦਿੰਦਾ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾ ਰੇ ਉਹ ਸੱਚਾ ਗਿਆਨ ਜ਼ਿੰਦਗੀ ਚ ਆਉਣ ਕਰਕੇ ਕੁਦਰਤੀ ਨਿਯਮ ਮੁਤਾਬਕ ਜਿੰਨੇ ਦੁਸ਼ਟ ਦੂਤ ਨੇ ਭੈੜੀਆਂ ਆਦਤਾਂ ਭੈੜੀਆਂ ਹੈਬਿਟਸ ਬਣੀਆਂ ਜਿਹੜੀਆਂ ਉਹ ਐਬ ਜਿਹੜੇ ਹੈ ਆਪਣੇ ਆਪ ਖਤਮ ਹੋ ਜਾਂਦੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਤੇ ਸੱਚੇ ਗਿਆਨ ਵਾਲੇ ਫਿਰ ਬਾਦਸ਼ਾਹ ਸ਼ਾਹ ਸਭ ਵਸ ਕਰ ਦਿੰਦੇ ਹੁਣ ਤੇ ਸਾਨੂੰ ਡਰ ਲੱਗਦਾ ਹੈ ਕਿਸੇ ਮੰਤਰੀ ਨੇ ਲੰਘਣਾ ਹੋਵੇ ਬੰਦਾ ਕੰਬੀ ਜਾਂਦਾ ਐਵੇਂ ਜੇ ਮੰਤਰੀ ਗੱਲ ਕਰ ਲਵੇ ਬੰਦਾ ਡਰਨ ਲੱਗ ਜਾਂਦਾ ਹੈ ਕਹਿੰਦੇ ਫਿਰ ਜਦੋਂ ਸੱਚਾ ਗਿਆਨ ਆ ਜਾਏ ਅਕਲ ਆ ਜਾਏ ਬਾਦਸ਼ਾਹ ਤੇ ਅਮੀਰ ਬੰਦਾ ਹੋਏਗਾ ਆਪਣੇ ਘਰ ਹੋਏਗਾ ਬਾਦਸ਼ਾਹ ਹੋਏਗਾ ਆਪਣੇ ਘਰ ਹੋਏਗਾ ਜਿਹਦੀ ਤੁਸੀਂ ਪਰਵਾਹ ਹੀ ਨਾ ਮੰਨੋ ਜਿਹਦਾ ਤੁਹਾਨੂੰ ਡਰ ਹੀ ਕੋਈ ਨਹੀਂ ਜਿਹੋ ਜਿਹਾ ਹੈ ਜਿਹੋ ਜਿਹਾ ਨਹੀਂ ਹੈ ਉਹ ਵਸ ਜੀ ਹੈ ਫਿਰ ਜੇ ਤੋਂ ਡਰਦੇ ਹੀ ਨਹੀਂ ਅਸੀਂ ਪਰਵਾਹ ਹੀ ਨਹੀਂ ਮੰਨਦੇ ਜੀ ਹੋਏਗਾ ਵੱਡਾ ਆਪਣੇ ਘਰ ਹੋਏਗਾ ਸਮਝ ਇੰਨੀ ਡਿਵੈਲਪ ਹੋ ਗਈ ਅਕਲ ਇੰਨੀ ਆ ਗਈ ਕਿਸੇ ਦੀ ਪਰਵਾਹ ਨਹੀਂ ਗੁਰੂ ਗੋਬਿੰਦ ਸਿੰਘ ਕੰਨਿਆਂ ਦੀ ਸੇਜ ਵਿਛਾ ਕੇ ਪਏ ਹੈ ਰਾਜੇ ਮਹਾਰਾਜੇ ਹੋਣਗੇ ਆਪਣੇ ਘਰ ਹੋਣਗੇ ਆਪਾਂ ਇੱਥੇ ਹੀ ਠੀਕ ਆਪਣੇ ਆਪ ਨੂੰ ਕਿੰਨਾ ਸਟਰੋਂਗ ਕੀਤਾ ਹੈ ਕਿਸੇ ਦੀ ਨਾ ਸ਼ਾਹਾਂ ਦੀ ਨਾ ਬਾਦਸ਼ਾਹਾਂ ਦੀ ਪਰਵਾਹੀ ਕੋਈ ਨਹੀਂ। ਬਾਦਸ਼ਾਹ ਸ਼ਾਹ ਸਭ ਵਸ ਕਰਦੀ ਨੇ, ਅੰਮ੍ਰਿਤ ਨਾਮ ਮਹਾਰਸ ਪੀਂਦੇ। ਸੱਚਾ ਗਿਆਨ ਜ਼ਿੰਦਗੀ ਦੇ ਵਿੱਚ ਨਾਮ ਗਿਆਨ ਨਾਲ ਜੁੜੇ ਆ। ਇਸ ਕਰਕੇ ਨਿਡਰ ਹੋ ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ। ਸੱਚੀ ਸੰਗਤ ਨਾਲ ਇਹ ਪ੍ਰਾਪਤੀ ਹੁੰਦੀ ਹੈ। ਸ਼ਰਨ ਪਰੇ ਪ੍ਰਭ ਅੰਤਰ ਜਾਮੀ, ਨਾਨਕ ਓਟ ਪਕੜੀ ਪ੍ਰਭ ਸਵਾਮ। ਉਹਦੀ ਓਟ ਪਕੜਨੀ ਪੈਣੀ। ਤਾਂ ਕਰਕੇ ਬਾਹਰ ਨਾ ਫਿਰੀਏ, ਆਪਣੇ ਕਰਮਾਂ ਵੱਲ ਵੇਖੀਏ, ਆਪਣੀ ਸੋਚ ਵੱਲ ਵੇਖੀਏ, ਆਪਣਾ ਸੁਭਾਅ ਵੇਖੀਏ, ਆਪਣੇ ਆਪ ਨੂੰ ਉਹਦੇ ਬਰਾਬਰ ਲਿਆਈਏ, ਉਹਦੀਆਂ ਸ਼ਰਤਾਂ ਪੂਰੀਆਂ ਕਰਾਂਗੇ, ਜਦੋਂ ਉਹਦੀ ਕਿਰਪਾ ਹੋ ਜਾਂਦੀ ਹੈ। ਭਗਤ ਕਬੀਰ ਸਾਹਿਬ ਕਹਿੰਦੇ, ਰੇ ਜੀ ਨਲੱਜ ਲਾਜ ਤੋਹੇ ਨਾਹੀ, ਹਰ ਤਜ ਕਤ ਕਾਹੂ ਕੇ ਜਾਏ। ਪਰਮਾਤਮਾ ਨੂੰ ਛੱਡ ਕੇ ਕਿਉਂ ਬਾਹਰ ਫਿਰਦਾ ਹੈ? ਕਦੇ ਉੱਥੇ ਮੱਥਾ ਟੇਕ ਲੈ, ਕਦੇ ਉੱਥੇ ਚੱਲ, ਕਦੇ ਉੱਥੇ ਚੱਲ। ਹਰੀ ਨੂੰ ਛੱਡ ਕੇ ਕਿਉਂ ਬਾਹਰ ਤੁਰਿਆ ਫਿਰਦਾ ਹੈ? ਤੇ ਹਰੀ ਤੇ ਤੇਰੇ ਵਿੱਚ ਹੈ, ਪਰਮਾਤਮਾ ਤੇ ਸਰਬ ਸਾਰੇ ਪਾਸੇ ਵੱਸਦਾ ਹੈ ਤੇ ਤੇਰੇ ਵਿੱਚ ਵੀ ਵੱਸਦਾ ਹੈ। ਤੈਨੂੰ ਕਰਨਾ ਪੈਣਾ, ਆਪ ਕਰਨਾ ਪੈਣਾ, ਮਿਹਨਤ ਕਰਨੀ ਪੈਣੀ ਹੈ ਤੇ ਆਪਣੇ ਆਪ ਵੱਲ ਵੇਖ। ਰੇ ਜੀ ਨਲੱਜ, ਲਓ ਸ਼ਬਦ ਸੁਣੋ, ਲਾਜ ਤੋਹੇ ਨਾਹੀ, ਹਰ ਤਜ ਕਤ ਕਾਹੂ ਕੇ ਜਾਏ।
ਰੇ ਜੀ ਨੇ ਲਾਜ ਲਾਜ ਤੋਹੇ ਨਾਹੀ, ਹਰ ਤਜ ਕਤ ਕਾਹੂ ਕੇ ਜਾਹੀ।
ਹਰੀ ਨੂੰ ਛੱਡ ਕੇ ਕਿਉਂ ਕਿਤੇ ਤੁਰਿਆ ਫਿਰਦਾ ਹੈ? ਕਿਉਂ ਫਿਰਦਾ ਕਿਤੇ ਹੋਰ? ਹਰੀ ਨੂੰ ਛੱਡ ਕੇ ਤੇ ਹਰੀ ਕਿੱਥੇ? ਮੈਂ ਫਿਰ ਬਾਰ ਬਾਰ ਇੱਕ ਗੱਲ ਦਿਮਾਗ 'ਚ ਚੰਗੀ ਤਰ੍ਹਾਂ ਵਾੜੋ। ਸਾਨੂੰ ਬਾਹਰਲੀਆਂ ਚੀਜ਼ਾਂ ਨਾਲ ਜੋੜਿਆ ਜਾਂਦਾ, ਜਗ੍ਹਾ ਨਾਲ, ਥਾਵਾਂ ਨਾਲ, ਦੇਹਾਂ ਨਾਲ, ਹੋਰਾਂ ਚੀਜ਼ਾਂ ਨਾਲ। ਪਰ ਸਾਡੇ ਗੁਰੂ ਸਾਹਿਬ ਸਾਨੂੰ ਕਹਿੰਦੇ ਆ, ਤੁਸੀਂ ਆਪਣੇ ਆਪ ਨਾਲ ਜੁੜੋ, ਬਾਹਰ ਨਾ ਕਿਸੇ ਚੀਜ਼ ਨਾਲ ਜੁੜੋ। ਭਗਤ ਰਾਮਾਨੰਦ ਜੀ ਦਾ ਸ਼ਬਦ ਹੈ ਇੱਕ, ਕੱਤ ਜਾਈਏ ਰੇ ਘਰ ਲਾਗੋ ਰੰਗ। ਕਹਿੰਦੇ ਬਾਹਰ ਕਿਉਂ ਜਾਈਏ? ਮੈਂ ਆਪਣੇ ਅੰਦਰ, ਮੇਰੇ ਰੰਗ ਲੱਗ ਗਿਆ, ਮੈਨੂੰ ਸਮਝ ਆ ਗਈ, ਮੈਂ ਆਪਣੇ ਆਪ ਨਾਲ ਜੁੜ ਗਿਆ। ਘਰ ਆਪਾ, ਘਰ ਮੇਰਾ ਹਿਰਦਾ, ਜਿਹਨੂੰ ਅਸੀਂ ਕਹਿੰਦੇ ਹਾਂ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਤੇ ਰੜਾਇਆ। ਜਦੋਂ ਗੁਰੂ ਨੇ ਸਾਨੂੰ ਗਿਆਨ ਦਿੱਤਾ ਤੇ ਮੇਰਾ ਅੰਦਰ ਘਰ 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 ਸੁਖੀ ਵੱਸਦਾ। ਹੁਣ ਵੇਖੋ, ਘਰ ਬਾਹਰਲਾ ਨਹੀਂ, ਬਾਹਰਲਾ ਘਰ ਨਹੀਂ। ਮਤਲਬ ਜਿਵੇਂ ਹੁਣ ਬਾਹਰਲੇ ਘਰ ਦੀ ਜੇ ਗੱਲ ਕਰੀਏ, ਇੱਟਾਂ ਪੱਥਰਾਂ ਵਾਲੇ ਘਰ ਦੀ ਗੱਲ, ਜਦੋਂ ਆਪਾਂ ਪੰਗਤੀਆਂ ਇੱਦਾਂ ਦੀਆਂ ਪੜ੍ਹਦੇ ਹਾਂ, ਜਦੋਂ ਆਪਾਂ ਇੱਦਾਂ ਗਾਉਂਦੇ ਹਾਂ ਨਾ ਕਈ ਵਾਰੀ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਕਹੋ ਨਾਨਕ ਗੁਰ ਮੰਤਰ ਦਰੜਾਇਆ, ਕਹੋ ਨਾਨਕ ਗੁਰ ਮੰਤਰ ਦਰੜਾ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਹੁਣ ਸੁਣੋ, ਆਪਣੇ ਦਿਮਾਗ ਵਿੱਚ ਜਦੋਂ ਇਦਾਂ ਦੇ ਸ਼ਬਦ ਆਉਂਦੇ ਆ ਤੇ ਸਾਡੇ ਦਿਮਾਗ 'ਚ ਇਹ ਨਹੀਂ ਆਉਂਦਾ ਵੀ ਘਰ ਮਤਲਬ ਇੱਟਾਂ ਪੱਥਰਾਂ ਵਾਲਾ ਘਰ ਕਿਹੜਾ ਘਰ? ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦਾ ਘਰ ਨਹੀਂ ਸੀ ਆਨੰਦਪੁਰ ਸਾਹਿਬ? ਬੋਲੋ, ਪਰ ਹਾਲ ਕੀ ਹੋ ਗਿਆ ਸੀ? ਉੱਥੇ 9 ਮਹੀਨੇ ਘੇਰਾ ਪਾਈ ਰੱਖਿਆ,
फिर एक दिन आनंदपुर साहब नूं छड्ड के गुरु साहब नूं जाना भी पिया। घर इट्टां पत्थरां दा घर नहीं, साडा हिरदा, असीं हिरदा कह लो, मन कह लो, माइंड कह लो, दिमाग कह लो, अंदर कह लो, अंदरों मैं सुखी हां, बहुत सुखी हां। घर अंदर सुखी है ना, जे घर ते बाहर भी तां ही चंगा चंगा लगता ना। कई बार बंदा अंदरों दुखी हुंदा घर वाली कहिंदी तुहाडे मनपसंद सब्जी बनाई है, तुहानूं गजरेला पसंद है मैं बनाया, तुहानूं खीर चंगी लगदी मैं बनाई है। बंदा कहिंदा लै जा परे, मेरा वेखण नूं भी जी नहीं करदा क्योंकि अज मेरा मन बड़ा दुखी है। क्यों नहीं चंगा लगता? क्योंकि मन दुखी है। जे बंदे दा मन ठीक है तां ही सारा कुछ बाहर ठीक ठीक लगता। बंदा अंदरों दुखी होवे बाहर कुछ भी चंगा नहीं लगता। घर सुखी होवे बंदा ते तां ही बाहर सारा कुछ वधिया वधिया लगता है। घर दा मतलब है अपना आपा, अंदर अंदर। ते जेड़ा बंदा अपने आपे नाल जुड़दा है, अंदर नाल जुड़ जांदा है, वह फिर बाहर नहीं लभदा फिरदा। वह तो कहिंदे जेड़ा कमला है, जेड़ा बंदा बाहर कुछ लभदा फिरदा है, बाहर दुनिया की कोई ताकत तेनू शांति नहीं दे सकती। सब कुछ है तेरे अंदर, सब कुछ घर में, बाहर नहीं। बाहर टोलै सो भरम भुलाही, बाहर नहीं किते। गुर प्रसादी जिनी अंतर पाया सो अंतर बाहर सुहेला जी। वो अंदरों भी सुखी बाहरों भी सुखी, घर सुख वसिया बाहर सुख पाया। पर कदों गुर प्रसादी गुरु का ज्ञान लवे, गुरु तो मत लवे, ज्ञान लवे, समझ लवे, बाहर फिरन की लोड़ नहीं, अपने आप नाल जुड़े। लो हुण ध्यान नाल समझण की खेचल करो। वेखो भगत रामानंद जी का शब्द है, कत जाइए रे मैं क्यों जावा बाहर किसी जगह। जे असी गहरे तल ते सोचांगे साडे नाल बड़े बड़े धोखे हो रहे। मन दा हिंदू धर्म इत्थे मत्था टेको, उत्थे जाओ, उत्थे जाओ, उत्थे जाओ, उत्थे जाओ, पर गुरबाणी नहीं सी इदा मनदी जिदा दा कुछ सानू दस्या जांदा है, जिदा दा कुछ साडे दिमाग च फिट कीता गया। गुरबाणी सानू किसे थां नाल नहीं जोड़दी, जगह नाल नहीं जोड़दी, गुरबाणी सानू साडे नाल जोड़दी है, गुरबाणी अपने नाल जोड़दी है। सतगुरु कहिंदे है सब कुछ तेरे विच सी, बाहर तू जे बाहर किते भी जाना है उथे जे समझ लैण गया ना ते समझ लैके लभना तेनू अपने आप नूं ही पैणा, बाहर ही ना लभदा रही अकल। हुण इत्थे आपां तुसीं आए हो, इत्थे नहीं कुछ है तुहाडे अंदर ही है, इत्थों अकल लैके लभना अपने आप नूं ही पैणा, कम अपने सुभाअ ते ही करना पैणा, आदतां अपणियां ही बदलनियां पैणगियां, कर्म अपने ही बदलने पैणगे। इत्थे कुछ नहीं, तेरे अंदर है सब कुछ, तेरे अंदर, अपने अंदरों लभना जो लभना, बाहर कुछ नहीं, सब कुछ घर में बाहर। इथों ते ज्ञान लेना है, अकल लेनी है, समझ लेनी है, ते लभना अपने अंदरों है। जो मिलना है अपने अंदरों मिलना है, अपने अंदरों। जे मैं सुखी होने का फैसला कर लवा ना, दुनिया की कोई ताकत मैनू दुखी नहीं कर सकती, ते जे मैं दुखी रहना चाहना दुनिया की कोई ताकत मैनू सुखी नहीं कर सकती। कमाल की गल है, कई बंदे अमरीका कनेडा बैठे है पर सुखी नहीं, कई बंदे इत्थे दिहाड़ी करते है पर सुखी है। बंदा कवे मैं सुखी रहना है, दुनिया की कोई ताकत नहीं दुखी कर सकती। फिर जे मैं दुखी रहना है, इस बंदे नूं सारी दुनिया के पदार्थ दे दिओ, यह दुखी ही रहेगा, इत्थे भी दुखी, इहनूं अमरीका लै जाओ उत्थे भी दुखी, पुत नहीं तां भी दुखी, पुत हो गया तां भी दुखी, पैसा नहीं सी तां भी दुखी, पैसा आ गया तां भी दुखी, क्योंकि इहदा फैसला ही इह कीता होया मैं दुखी ही रहना है। इहदा बंदे दा कुछ नहीं बन सकता। ते जिहड़ा चढ़दी कला च रहना चाहुंदा है उहनूं कोई ढेंदी कला च नहीं लिजा सकदा। तेरे अंदर है चढ़दी कला, फैसला कर भी चढ़दी कला च रहना, कर लो जो मर्जी, दुनिया जो मर्जी कर लवे, मैं रहना जी खुश, तेनूं कोई रवा नहीं सकदा। ते जे रोंदड़ा रोंदा ही रहना है तेनूं कोई खुश नहीं कर सकदा। पॉजिटिव रहना चाहना तो रह, फिर कैम हौसले च रह, सब कुछ तेरे अंदर है, तेरे अंदर यह फैसला तेनू करना पैना। अपने अंदर हीरे भी पे है, कौडियां भी पईआं है, चाहे कौडियां कढ लै चाहे हीरे कढ लै, सोहने सोहने विचार भी पे है माड़े भी ਚੰਗੀਆਂ ਸੰਗਤ ਚੰਗੀਆਂ ਵਿਚਾਰਾਂ ਦੀ ਪੋਜ਼ਿਟਿਵ ਪੋਜ਼ਿਟਿਵ ਵਿਚਾਰਾਂ ਦੀ ਸੰਗਤ ਕਰਦਾ ਤੇਰੇ ਅੰਦਰੋਂ ਪੋਜ਼ਿਟਿਵ ਵਿਚਾਰ ਨਿਕਲਣਗੇ ਨੈਗੇਟਿਵ ਨੈਗੇਟਿਵ ਬੰਦਿਆਂ ਦੀ ਸੰਗਤ ਕਰਦਾ ਤੇਰੇ ਅੰਦਰੋਂ ਨੈਗੇਟਿਵ ਵਿਚਾਰ ਨਿਕਲਦੇ ਆ ਫਿਰ ਪੋਜ਼ਿਟਿਵ ਰਹਿਣ ਵਾਸਤੇ ਤੈਨੂੰ ਚੰਗੀ ਸੰਗਤ ਕਰਨ ਦੀ ਲੋੜ ਹੈ ਧਿਆਨ ਧਿਆਨ ਨਾਲ ਸੁਣਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਰਾਮਾਨੰਦ ਜੀ ਦਾ ਸ਼ਬਦ ਹੈ ਕਹਿੰਦੇ ਕੱਤ ਜਾਈਏ ਅਰੇ ਕਹਿੰਦੇ ਕਿਉਂ ਜਾਵਾਂ ਬਾਹਰ ਕਿਤੇ ਘਰ ਲਾਗੋ ਰੰਗ ਕਹਿੰਦੇ ਮੇਰਾ ਮਨ ਮੈਨੂੰ ਅੰਦਰ ਰੰਗ ਲੱਗ ਗਿਆ ਘਰ ਕੀ ਹੈ ਅੰਦਰ ਅੰਦਰੋਂ ਮੈਂ ਕਹਿੰਦੇ ਖੁਸ਼ ਹਾਂ ਮੈਨੂੰ ਰੰਗ ਲੱਗਿਆ ਪਿਆ ਮੈਂ ਬਾਹਰ ਕਿਉਂ ਜਾਵਾਂ ਕਿਤੇ ਲੋ ਸ਼ਬਦ ਸੁਣਿਓ ਧਿਆਨ ਨਾਲ ਤੁਹਾਡੇ ਦਿਮਾਗ ਚ ਬਹਿਣਾ ਚਾਹੀਦਾ ਵੀਰੋ ਧਿਆਨ ਨਾਲ ਸੁਣਿਓ ਗੁਰਬਾਣੀ ਨੂੰ ਸੁਣਨ ਦੀ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਗੁਰੂ ਗ੍ਰੰਥ ਸਾਹਿਬ ਜੀ ਕਪਾਟ ਖੋਲ ਦਿੰਦੇ ਸਾਡੇ ਜੇ ਕਿਤੇ ਆਹ ਸ਼ਬਦ ਸਾਡੇ ਖੁੱਲ ਕੇ ਵਿਚਾਰੇ ਹੋਏ ਹੋਣ ਸਾਡੇ ਦਿਮਾਗ ਸੈੱਟ ਹੋ ਜਾਣ ਸਾਡੇ ਚਿੱਪ ਨਿਕਲ ਜਾਣ ਸਾਡੀ ਕੌਮ ਦੇ ਚਿੱਪ ਨਿਕਲ ਜਾਣ ਅਸੀਂ ਬੜੀਆਂ ਸਿਫਤਾਂ ਕਰਦੇ ਹਾਂ ਬੜੀ ਦੂਰ ਤੱਕ ਪਹੁੰਚ ਗਏ ਬੜੀ ਸਿੱਖ ਬਹਾਦਰ ਬੜੇ ਦੂਰ ਤੱਕ ਕੁਛ ਵੀ ਨਹੀਂ 1% ਵੀ ਨਹੀਂ ਜੇ ਕਿਤੇ ਆਹ ਪੜ੍ਹੇ ਸਮਝੇ ਹੁੰਦੇ ਯਹੂਦੀ ਵੀ ਸਾਡੀ ਕਾਪੀ ਨਹੀਂ ਸੀ ਕਰ ਸਕਦੇ ਇੰਨੇ ਤੇਜ਼ ਦਿਮਾਗ ਹੋਣੇ ਸੀ ਸਾਡੇ ਜੇ ਕਿਤੇ ਗੁਰਬਾਣੀ ਨੂੰ ਸਮਝਦੇ ਸਮਝ ਕੇ ਜ਼ਿੰਦਗੀ 'ਚ ਲਾਗੂ ਕਰਦੇ ਪਰ ਸਾਡੇ ਤੇ ਪੁਜਾਰੀ ਤਬਕੇ ਦਾ ਐਡਾ ਵੱਡਾ ਪ੍ਰਭਾਵ ਹੈ ਕਿ ਸੇਮ ਕਾਪੀ ਕਰ ਦਿੱਤੀ ਹੈ ਸਾਡੇ ਵੱਖਰਾ ਧਰਮ ਕਹਿੰਦੇ ਹੀ ਆ ਬਸ ਕਰਦੇ ਕਾਪੀ ਹੋਈ ਆ ਅਸੀਂ ਆ ਧਿਆਨ ਨਾਲ ਸੁਣਿਓ ਗੱਲ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਾਂਜੀ
ਕੱਤ ਜਾਈਏ ਰੇ ਘਰ ਲਾਗੋ ਰੰਗ
ਕਿਉਂ ਜਾਵਾਂ ਕਿਤੇ ਕੱਤ ਜਾਈਏ ਕਿਉਂ ਜਾਵਾਂ ਘਰ ਲਾਗੋ ਰੰਗ ਅੱਗੇ
ਮੇਰਾ ਚੇਤਨਾ ਚੱਲੇ ਮਨ ਭਇਓ ਭੰਗ
ਭੰਗ ਕਹੀਏ ਪਿੰਗਲਾ ਕਹਿੰਦੇ ਮੇਰੇ ਤੋਂ ਨਹੀਂ ਤੁਰਿਆ ਜਾਂਦਾ ਮੇਰੇ ਤੋਂ ਕਿਤੇ ਨਹੀਂ ਜਾਇਆ ਜਾਂਦਾ ਆਪਾਂ ਤੇ ਪਿੰਗਲੇ ਹੋ ਗਏ ਆ ਜੀ ਮੇਰਾ ਚਿੱਤ ਨਾ ਚੱਲੇ ਮਨ ਭਇਓ ਭੰਗ ਮੈਂ ਪਿੰਗਲਾ ਹੋ ਗਿਆ ਮੇਰਾ ਨਹੀਂ ਹੁਣ ਜਾਣ ਨੂੰ ਕਿਤੇ ਜੀ ਕਰਦਾ ਆਪਣੀਆਂ ਤੇ ਲੱਤਾਂ ਖੜੀਆਂ ਹੈ ਮੈਂ ਨਹੀਂ ਤੁਰ ਸਕਦਾ ਹੁਣ ਮੇਰਾ ਜਾਣ ਨੂੰ ਕਿਤੇ ਜੀ ਨਹੀਂ ਕਰਦਾ ਪਈ ਮੇਰਾ ਨਹੀਂ ਜੀ ਕਰਦਾ ਕਿਤੇ ਮੈਨੂੰ ਸਮਝ ਆ ਗਈ ਹੈ ਵੀ ਸਭ ਕੁਛ ਘਰ ਮੈਂ
ਬਾਹਰ
ਸਮਝ ਆ ਗਈ ਅੱਗੇ ਸੁਣੋ
ਇੱਕ ਦਿਵਸ ਮਨ ਭਈਓ ਮੰਗ
ਮੇਰੇ ਅੰਦਰ ਨਾ ਇੱਕ ਚਾਅ ਜਿਹਾ ਪੈਦਾ ਹੋਇਆ ਵੀ ਮੈਂ ਵੀ ਚੱਲਾਂ ਇੱਕ ਦਿਨ ਕਹਿੰਦੇ ਮੇਰੇ ਦਿਮਾਗ 'ਚ ਵੀ ਆਇਆ ਵੀ ਮੈਂ ਵੀ ਕਿਸੇ ਬਾਹਰ ਕਿਸੇ ਚੀਜ਼ ਨਾਲ ਜੁੜਾਂ ਮੈਂ ਕਿਸੇ ਤੀਰਥ ਤੇ ਜਾ ਕੇ ਆਵਾਂ ਮੈਂ ਬਾਹਰ ਕਿਤੇ ਮੱਥਾ ਟੇਕ ਕੇ ਆਵਾਂ ਬਾਹਰ ਜਾਵਾਂ ਕਿਤੇ ਕਿਤੇ ਮੇਰੇ ਦਿਮਾਗ 'ਚ ਵੀ ਆਇਆ ਇੱਕ ਦਿਨ ਮੇਰੇ ਅੰਦਰ ਚਾਅ ਜਿਹਾ ਪੈਦਾ ਹੋਇਆ ਵੀ ਚੱਲ ਚੱਲੀਏ ਫਿਰ
ਕਸ ਚੰਦਨ ਚੋਆ ਬਹੁਤ ਸੁਗੰਧ
ਇਹ ਦੋਵੇਂ ਪੰਕਤੀਆਂ ਜਿਹੜੀਆਂ ਪੜ੍ਹੀਆਂ ਇਕੱਠੀਆਂ
ਇੱਕ ਦਿਵਸ ਮਨ ਭਈ ਉਮੰਗ ਕਸ ਚੰਦਨ ਚੋਆ ਬਹੁਤ ਸੁਗੰਧ
ਕਹਿੰਦੇ ਮੇਰੇ ਅੰਦਰ ਉਮੰਗ ਪੈਦਾ ਹੋਈ ਮੇਰਾ ਜੀ ਕੀਤਾ ਤੇ ਜੀ ਕਰਕੇ ਤੇ ਮੈਂ ਵੀ ਥਾਲੀ ਲੈ ਕੇ ਚੰਦਨ ਚੁੰਦਨ ਘਸਾ ਕੇ ਨਾ ਚੰਗੀ ਤਰ੍ਹਾਂ ਤਿਆਰੀ ਕਰਕੇ ਸੁਗੰਧੀਆਂ ਵਾਲੀਆਂ ਚੀਜ਼ਾਂ ਲੈ ਕੇ ਤੇ ਮੈਂ ਪੂਜਣ ਤੁਰ ਪਿਆ ਮੈਂ ਵੀ ਆਖਿਆ ਲੋਕੀ ਮੰਦਰਾਂ 'ਚ ਜਾਂਦੇ ਨੇ ਚੱਲ ਵਾ ਤੂੰ ਵੀ ਧਰਮ ਸਥਾਨ ਤੇ ਚੱਲ ਮੰਦਰ ਮਤਲਬ ਧਰਮ ਸਥਾਨ ਧਰਮ ਸਥਾਨ ਉਹ ਸਾਰਿਆਂ ਦਾ ਆਉਣਾ ਸਾਰਿਆਂ ਦਾ ਭਾਵੇਂ ਕੋਈ ਹੋਵੇ ਕੋਈ ਸਥਾਨ ਹੋਵੇ ਭਾਵੇਂ ਭਾਵੇਂ ਉਹ ਹਿੰਦੂਆਂ ਦਾ ਹੈ ਭਾਵੇਂ ਉਹ ਮੰਦਰ ਮਸਜਿਦ ਹੈ ਭਾਵੇਂ ਉਹ ਸਾਡਾ ਹੈ ਮੇਰੇ ਅੰਦਰ ਪੈਦਾ ਹੋਇਆ ਵੀ ਚੱਲ ਕਿਤੇ ਨਾ ਕਿਤੇ ਚੱਲੀਏ ਮੈਂ ਤੁਰ ਪਿਆ ਵੇਖੋ ਜਾਣ ਜਾਣ ਵਿੱਚ ਫਰਕ ਹੈ ਇੱਕ ਤੇ ਇਹ ਮੰਨ ਕੇ ਜਾਣਾ ਵੀ ਮੈਂ ਸਮਝਣ ਚੱਲਿਆ ਆ ਇੱਕ ਜਗ੍ਹਾ ਜਿੱਥੇ ਸਾਡੀ ਲੱਗਦੀ ਹੈ ਕਲਾਸ ਜਿੱਥੇ ਸਾਡਾ ਕੀਤਾ ਜਾਂਦਾ ਹੈ ਦਿਮਾਗ ਸੈੱਟ ਜਿੱਥੇ ਮੈਨੂੰ ਭੁੱਲੇ ਨੂੰ ਚੇਤਾ ਦੁਆਰਾ ਕਰਾ ਦਿੱਤਾ ਜਾਂਦਾ ਹੈ ਤੇ ਤੂੰ ਜੰਮ ਜੰਮ ਜਾ ਜੀ ਸਦਕੇ ਜਾ ਕਲਾਸ ਲਵਾ ਪੂਰੀ ਫਿਰ ਤੇ ਗੱਲ ਠੀਕ ਹੈ ਪਰ ਜੇ ਕਵੇਂ ਵੀ ਫਲਾਣੇ ਥਾਂ ਤੇ ਰੱਬ ਉਸ ਜਗ੍ਹਾ ਤੇ ਜ਼ਿਆਦਾ ਸੁਣਦਾ ਇੱਥੇ ਘੱਟ ਸੁਣਦਾ ਹੁਣ ਸਾਡੇ ਆਮ ਹੀ ਹੈ ਇੱਥੇ ਵੱਡੇ ਤੀਰਥ ਸਥਾਨਾਂ ਤੇ ਜਾਂਦੇ ਹੈ ਉੱਥੇ ਤੇ ਤਰਸਦੇ ਆ ਵੀ ਕਿਤੇ ਮੈਨੂੰ ਮੋਢਾ ਲਾਉਣ ਦਾ ਥਾਂ ਟਾਈਮ ਮਿਲ ਜੇ ਪਿੰਡ ਵਾਲੇ ਗੁਰਦੁਆਰੇ ਕੋਈ ਚੌਰ ਵੀ ਨਹੀਂ ਕਰਦਾ ਆਖੋ ਸਤਨਾਮ
ਸ੍ਰੀ ਵਾਹ
ਫਿਰ ਗੁਰੂ ਨਾਲ ਜੁੜੇ ਹੈ ਕਿ ਜਗ੍ਹਾ ਨਾਲ ਬੋਲੋ ਦੱਸੋ ਬਈ ਮਹਾਨ ਗੁਰੂ ਹੈ ਕਿ ਜਗ੍ਹਾ ਮਹਾਨ ਤੇ ਗੁਰੂ ਹੈ ਤੇ ਬਣ ਗਈ ਕੀ ਜਗ੍ਹਾ ਜਾਂ ਫਿਰ ਇਹ ਦੱਸੋ ਵੀ ਗੁਰੂ ਗੁਰੂ ਚ ਫਰਕ ਹੈ ਦੱਸੋ ਇਹ ਇਹ ਕਹਿਣ ਦੀ ਹਿੰਮਤ ਹੈ ਲੱਤਾਂ ਤੇਰੀਆਂ ਭਾਰ ਚੱਲਦੀਆਂ ਵੀ ਇਹ ਗੁਰੂ ਹੋਰ ਹੈ ਤੇ ਉਹ ਗੁਰੂ ਹੋਰ ਹੈ ਇਹ ਗੁਰੂ ਚ ਤਾਕਤ ਘੱਟ ਹੈ ਤੇ ਉਹ ਗੁਰੂ ਚ ਤਾਕਤ ਘੱਟ ਵੱਧ ਹੈ ਕਹਿ ਸਕਦਾ ਹੈ ਕਹੇਗਾ ਵੀ ਘੱਟ ਹੈ ਮੇਰੇ ਘਰ ਜਿਹੜਾ ਆਇਆ ਖੰਡ ਪਾਠ ਕਰਨ ਜਿਹੜਾ ਮੇਰੇ ਘਰੇ ਚਰਨ ਪਾਉਣ ਆਇਆ ਇਹ ਘੱਟ ਹੈ ਉਹ ਫਲਾਣਾ ਵੱਧ ਹੈ ਤਾਂ ਇਹਦੇ ਪੁਜਾਰੀਆਂ ਨੇ ਦਿਮਾਗ ਸੈੱਟ ਕੀਤੇ ਆ ਸਾਡੇ ਉਹਨੇ ਤੇਰੇ ਦਿਮਾਗ ਚ ਭਰਿਆ ਉਹ ਗੁਰੂ ਵੱਡਾ ਤਾਂ ਕਹਿੰਦਾ ਅਗਲੇ ਨੇ ਗੋਲ ਕਬੱਡੀ ਰੱਖਣੀ ਹੈ ਉੱਥੇ ਤੇ ਇੱਕ ਗੱਲ ਸੋਚੋ ਜਰਾ ਜਰਾ ਦਿਮਾਗ ਚ ਵਾੜਿਓ ਭਲਾ ਸੋਚਿਓ ਜਰਾ ਜੇ ਉਹਨੇ ਗੁਰੂ ਵੱਡਾ ਗੁਰੂ ਵੱਡਾ ਗੁਰੂ ਵੱਡਾ ਨਾ ਕਿਹਾ ਹੁੰਦਾ ਜਗ੍ਹਾ ਵੱਡੀ ਵੱਡੀ ਨਾ ਕਰਦਾ ਤੇ ਤੂੰ ਵੱਡਾ ਨੋਟ ਕੱਢਦਾ ਪਿੰਡ ਵਾਲੇ ਗੁਰਦੁਆਰੇ ਤੇ ਵੱਡੇ ਧਰਮ ਸਥਾਨ ਤੇ ਜਾ ਕੇ ਨੋਟ ਇੱਕੋ ਜਿਹਾ ਕੱਢਦੇ ਹੋ ਕਿ ਫਰਕ ਪੈਂਦਾ ਦੱਸੋ ਆਪਣੇ ਆਪਣੇ ਅੰਦਰ ਵੇਖੋ ਛਾਤੀ ਵੀ ਛੋਟਾ ਨੋਟ ਇੱਥੇ ਤੇ ਆਪਾਂ ਪੰਜ ਰੁਪਈਏ ਵੀ ਟੇਕ ਦਿੰਦੇ ਹਾਂ ਰੁਪਈਆ ਵੀ ਟੇਕ ਦਿੰਦੇ ਹਾਂ ਦਸ ਵੀ ਜੇ ਵੱਡਾ ਗੁਰਦੁਆਰਾ ਜਿੱਥੇ ਅਸੀਂ ਇਹ ਸਪੈਸ਼ਲ ਗਏ ਹੋਈ ਉੱਥੇ ਵੀ ਫਿਰ ਇੱਦਾਂ ਹੀ ਹੁੰਦਾ ਕਿ ਵੱਡਾ ਸਾਰਾ ਨੋਟ ਦੱਸਿਓ ਜੀ ਦਿਮਾਗ ਚ ਮਾਰੋ ਖਾਜਾ ਚਾਹੀਦਾ ਪਰ ਗੁਰੂ ਚ ਫਰਕ ਹੋਈ ਗੁਰੂ ਇਹ ਕੀਤਾ ਕਿੰਨੇ ਆ ਪੁਜਾਰੀ ਪੁਜਾਰੀ ਬੋਧੀ ਵਾਲਾ ਧੋਤੀ ਵਾਲਾ ਟਿੱਕੇ ਵਾਲਾ ਨਹੀਂ ਹੁੰਦਾ ਪੁਜਾਰੀ ਸਾਡੇ ਵਰਗੇ ਵੀ ਹੈ ਕਛਹਿਰੇ ਵਾਲੇ ਪੱਕਾਂ ਵਾਲੇ ਦਾੜੀਆਂ ਵਾਲੇ ਵੱਡੇ ਟਿੱਟਾਂ ਵਾਲੇ ਸਾਡੇ ਵਰਗੇ ਜਿੰਨੇ ਤੇਰੇ ਦਿਮਾਗ ਚ ਇਹ ਗੱਲ ਵਾੜੀ ਹੈ ਵੀ ਛੋਟਾ ਹੈ ਸਿੱਧਾ ਨਹੀਂ ਉਹ ਬੰਦਾ ਕਹਿੰਦਾ ਗੋਲ ਮੋਲ ਤਰੀਕੇ ਨਾਲ ਤੈਨੂੰ ਖਿੱਚਦਾ ਖਿੱਚਦਾ ਤੈਨੂੰ ਤੇਰੇ ਦਿਮਾਗ ਫਿੱਟ ਕਰ ਦਿੱਤੀ ਉਹਨੇ ਇਹ ਗੱਲ ਸਾਡੇ ਗੁਰੂ ਸਾਹਿਬ ਦੇ ਵੇਲੇ ਏਦਾਂ ਨਹੀਂ ਸੀ ਜਿੱਥੇ ਗੁਰੂ ਸਾਹਿਬ ਬੈਠੇ ਹੈ ਉੱਥੇ ਫੈਸਲੇ ਕਰਦੇ ਰਹੇ ਹੈ ਕਦੇ ਕਿਸੇ ਜਗ੍ਹਾ ਦੀ ਮਹਾਨਤਾ ਸਾਡੇ ਗੁਰੂ ਸਾਹਿਬ ਦੇ ਵੇਲੇ ਨਹੀਂ ਸੀ ਅਸੀਂ ਕਦੇ ਨਹੀਂ ਸੁਣਿਆ ਵੀ ਗੁਰੂ ਗੋਬਿੰਦ ਸਿੰਘ ਤੀਰਥ ਸਥਾਨਾਂ ਦੇ ਦਰਸ਼ਨ ਕਰਦੇ ਫਿਰਦੇ ਕਿਤੇ ਨਹੀਂ ਸੁਣਿਆ ਉਹਨਾਂ ਦੇ ਵੇਲੇ ਵੱਡੇ ਵੱਡੇ ਤੀਰਥ ਸਥਾਨ ਹੈ ਸੀ ਕਿ ਨਹੀਂ ਸੀ ਹੈ ਬੋਲੋ ਜਿੱਥੇ ਜਿੱਥੇ ਗੁਰੂ ਨਾਨਕ ਗਏ ਵੱਡੇ ਗੁਰੂ ਸਾਹਿਬ ਗਏ ਉਹਨਾਂ ਦੇ ਵੇਲੇ ਹੈ ਸੀ ਤੀਰਥ ਸਥਾਨ ਕਿ ਨਹੀਂ ਸੀ ਦੱਸੋ ਉਹਨਾਂ ਦਾ ਰਾਹ ਕੋਈ ਰੋਕ ਸਕਦਾ ਸੀ ਉਹਨਾਂ ਦੇ ਨਾਲ ਇੰਨੀਆਂ ਫੌਜਾਂ ਸੀ ਪਰ ਅਸੀਂ ਨਹੀਂ ਕਿਤੇ ਸੁਣਿਆ ਵੀ ਚਲੋ ਆਪਣੇ ਬੱਚਿਆਂ ਨੂੰ ਲੈ ਕੇ ਉਹ ਕਹਿੰਦੇ ਸੀ ਕੱਥ ਜਾਈਏ ਰੇ ਘਰ ਲਾਗੋ ਰੰਗ ਪਰਮਾਤਮਾ ਤੇ ਹਰ ਜਗ੍ਹਾ ਰੱਬ ਤੇ ਹਰ ਜਗ੍ਹਾ ਮੇਰੇ ਖੇਤ ਵਿੱਚ ਵੀ ਹੈ ਮੇਰੇ ਘਰ ਵਿੱਚ ਵੀ ਹੈ ਮੇਰੇ ਪਿੰਡ ਵਿੱਚ ਵੀ ਹੈ ਮੇਰੇ ਆਪਣੇ ਆਪ ਵਿੱਚ ਵੀ ਹੈ ਮੈਂ ਬਾਹਰ ਕਿਸੇ ਚੀਜ਼ ਨਾਲ ਕਿਉਂ ਜੁੜਾ ਕੋਈ ਵੱਡਾ ਨਹੀਂ ਮੈਂ ਵੱਡਾ ਬਣਨਾ ਪਰ ਤੁਹਾਨੂੰ ਲੱਗਦਾ ਨਹੀਂ ਉਹ ਬੰਦੇ ਗੋਲ ਮੋਲ ਤਰੀਕੇ ਨਾਲ ਜਦੋਂ ਐ ਕਹਿੰਦੇ ਆ ਇੱਥੇ ਆ ਇੱਥੇ ਆ ਇੱਥੇ ਆ ਉਹ ਤੈਨੂੰ ਕਹਿੰਦੇ ਆ ਤੇਰੇ ਵਾਲਾ ਗੁਰਦੁਆਰਾ ਛੋਟਾ ਤੇਰਾ ਗੁਰੂ ਛੋਟਾ ਜਿਹੜਾ ਤੇਰੇ ਪਿੰਡ ਚ ਸਿੱਧਾ ਅਰਥ ਇਹਦਾ ਇਹੀ ਬਣਦਾ ਫਿਰ ਅਗਲੇ ਨੇ ਗੋਲਕ ਰੱਖਣੀ ਸੀ ਉਹਨੂੰ ਪਤਾ ਹੈ ਤੁਹਾਨੂੰ ਤੇ ਸਾਨੂੰ ਬੁੱਧੂ ਕਿੱਦਾਂ ਬਣਾਉਣਾ ਹੈ ਉਹਨੂੰ ਪਤਾ ਹੈ ਜਿੰਨੀ ਤੇਰੇ ਦਿਮਾਗ ਵਿੱਚ ਜਗ੍ਹਾ ਦੇ ਪ੍ਰਤੀ ਥਾਂ ਪ੍ਰਤੀ ਵੱਡੀ ਆਏਗੀ ਗੱਲ ਵੀ ਆਹ ਥਾਂ ਮਹਾਨ ਹੈ ਆਹ ਜਗ੍ਹਾ ਮਹਾਨ ਹੈ ਓਨਾ ਹੀ ਤੂੰ ਨੋਟ ਵੱਡਾ ਕੱਢੇਗਾ ਕਬਜ਼ਾ ਤੇ ਉਹਨਾਂ ਦਾ ਹੀ ਹੈ ਜਿੱਦਣ ਜੀ ਕੀਤਾ ਧੱਕੇ ਮਾਰ ਕੇ ਕੱਢ ਸਕਦੇ ਆ ਕਮਰਾ ਦੇਣ ਭਾਵੇਂ ਵੜਨ ਵੀ ਨਾ ਦੇਣ ਭਾਵੇਂ ਉਹਨਾਂ ਨੂੰ ਪਤਾ ਹੈ ਧੱਕੇ ਮਾਰ ਕੇ ਵੀ ਕੱਢ ਦਈਏ ਜਗ੍ਹਾ ਨਾ ਦਈਏ ਆਉਣਗੇ ਫੇਰ ਇੱਥੇ ਹੀ ਮੁੜ ਮੁੜ ਆਉਣਗੇ ਬਾਰ ਬਾਰ ਆਉਣਗੇ ਵੱਡੇ ਤੋਂ ਵੱਡਾ ਨੋਟ ਕੱਢ ਕੇ ਲਿਆਉਣਗੇ ਕਬਜ਼ਾ ਇੱਥੇ ਸਾਡਾ ਹੀ ਰਹਿੰਦਾ ਪਤਾ ਆ ਗਿਆ ਪਤਾ ਕੌੜੀਆਂ ਪਰ ਸੱਚੀਆਂ ਬੈ ਕੱਢ ਦਿੰਦੀਆਂ ਕਾਲੀਆਂ ਮਿਰਚਾਂ ਹੁੰਦੀਆਂ ਕੌੜੀਆਂ ਬੈ ਕੱਢ ਦਿੰਦੀਆਂ ਖਾਣੀਆਂ ਔਖੀਆਂ ਫਾਇਦਾ ਬੜਾ ਕਰਦਾ ਪਰ ਸੱਚ ਹੀ ਹੋਈ। ਅੱਜ ਮੰਨ ਲਓ 10 ਸਾਲ ਨੂੰ ਮੰਨ ਲਓ ਮੇਰੇ ਵਰਗਾ ਰਵੇ ਨਾ ਰਵੇ ਪਰ ਸੱਚ ਤੇ ਹੋਈ। ਜਿੱਦਣ ਦਿਮਾਗ 'ਚ ਸਵਾਲ ਖੜੇ ਕਰੋਗੇ ਸੋਚਣ ਲੱਗ ਜਾਓਗੇ ਫਿਰ ਪਤਾ ਲੱਗ ਜਾਏਗਾ। ਜਿੱਦਣ ਤੁਸੀਂ ਸਵਾਲ ਖੜੇ ਕਰਨ ਲੱਗ ਜਾਏ ਪਤਾ ਲੱਗ ਜਾਏਗਾ ਵੀ ਆਹ ਸੱਚ ਹੈ। ਕਾਮਨ ਸੈਂਸ ਡਿਵੈਲਪ ਕਰੋ ਆਪਣੀ ਸੋਚਣਾ ਸ਼ੁਰੂ। ਭਗਤ ਪਰਮਾਨੰਦ ਜੀ ਦਾ ਸ਼ਬਦ ਹੈ ਫਿਰ ਸੁਣੋ, ਕੱਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ। ਕਹਿੰਦੇ ਮੈਂ ਹੋ ਗਿਆ ਪਿੰਗਲਾ ਮੇਰਾ ਕਿਤੇ ਜਾਣ ਨੂੰ ਜੀ ਨਹੀਂ ਕਰਦਾ। ਇੱਕ ਦਿਨ ਮੈਂ ਚੰਦਨ ਚੋਆ ਲੈ ਕੇ ਸੁਗੰਧੀਆਂ ਵਾਲੀਆਂ ਚੀਜ਼ਾਂ ਲੈ ਕੇ ਮੇਰਾ ਕੀਤਾ ਜੀ ਜਿਹਾ ਬੜਾ ਤੇ ਮੈਂ ਆਖਿਆ ਚਲੋ ਧਰਮ ਸਥਾਨ ਤੇ ਚਲੀਏ। ਮੈਂ ਪੂਜਣ ਤੁਰ ਪਿਆ ਫਲਾਣਾ, ਵੇਖੋ ਸੁਣੋ ਬ੍ਰਹਮ ਥਾਏ ਮਤਲਬ ਧਰਮ ਸਥਾਨ, ਰੱਬ ਦਾ ਥਾਂ, ਬ੍ਰਹਮ ਦਾ ਥਾਂ, ਬ੍ਰਹਮ ਦਾ ਥਾਂ, ਬ੍ਰਹਮ ਥਾਏ ਬ੍ਰਹਮ ਦਾ ਥਾਂ। ਬ੍ਰਹਮ ਸਾਰੇ ਪਾਸੇ ਹੈ ਕਿ ਕਿਸੇ ਖਾਸ ਖਾਸ ਥਾਂ ਤੇ ਹੈ? ਬੋਲੋ ਗੱਜ ਕੇ ਬਈ। ਇਹ ਮੰਨਦੇ ਆ ਨਾ ਸਭੈ ਘੱਟ ਰਾਮ ਬੋਲੇ, ਘੱਟ ਘੱਟ ਮੈਂ, ਫਿਰ ਬ੍ਰਹਮ ਸਾਰੇ ਥਾਂ ਦੇ ਉੱਤੇ ਹੀ ਹੈ ਤੇ ਰੱਬ ਤੇ ਸਾਰੇ ਥਾਂ ਤੇ। ਇਹਨਾਂ ਨੇ ਰੱਬ ਰੇਂਜ ਬਣਾਇਆ ਪਿਆ ਵੀ ਕਿਤੇ ਥੋੜੀ ਰੇਂਜ ਆਉਂਦੀ ਹੈ ਕਿਤੇ ਜ਼ਿਆਦਾ ਰੇਂਜ ਆਉਂਦੀ ਹੈ। ਹੁੰਦਾ ਨੀ ਵੀ ਕਿਤੇ ਇੱਕ ਡੰਡਾ ਜਿਹਾ ਆਉਂਦਾ ਹੁੰਦਾ ਕਿਤੇ ਸਾਰੀ ਡੰਡੇ ਜੇ ਆਉਂਦੇ ਹੁੰਦੇ। ਇਹਨਾਂ ਨੇ ਐਂ ਬਣਾਇਆ ਵੀ ਇੱਥੇ ਰੱਬ ਜ਼ਿਆਦਾ ਸੁਣਦਾ, ਇੱਥੇ ਘੱਟ ਸੁਣਦਾ ਹੈ, ਇੱਥੇ ਸਪੈਸ਼ਲ ਸੁਣਦਾ ਹੈ, ਇੱਥੇ ਘੱਟ ਸੁਣਦਾ। ਐਂ ਨੀ ਲੱਗਦਾ? ਅਗਲਾ ਫੋਨ ਜਦੋਂ ਨਾ ਚੱਲਦਾ ਵੀ ਕੋਠੇ ਤੇ ਲੈ ਕੇ ਚੜ੍ਹ ਜਾਂਦਾ ਵੀ ਇੱਥੇ ਆਵਾਜ਼ ਜ਼ਿਆਦਾ ਆਉਂਦੀ ਹੈ। ਇਹ ਕਹਿੰਦੇ ਆ ਇੱਥੇ ਸਾਡੇ ਨਾਲ ਡਾਇਰੈਕਟ ਸੰਬੰਧ ਹੈ, ਇੱਥੇ ਪਹੁੰਚ, ਇੱਥੋਂ ਸਿੱਧੀ ਸੁਣ ਜਾਂਦੀ ਹੈ, ਇੱਥੇ ਆ ਕੇ ਫੋਨ ਕਰ ਜਿਹੜਾ ਕਰਨਾ, ਇੱਥੋਂ ਜ਼ਿਆਦਾ ਸੁਣਦਾ ਹੈ। ਦੱਸੋ ਗੁਰੂ ਨਾਨਕ ਦੀ ਫਿਲੋਸਫੀ ਨੂੰ ਢਾ ਨਹੀਂ ਲਾਈ ਇਹਨਾਂ ਨੇ? ਗੁਰੂ ਨਾਨਕ ਦੀ ਵਿਚਾਰਧਾਰਾ, ਲੌਜੀਕਲੀ ਵਿਚਾਰਧਾਰਾ, ਦਲੀਲ ਵਾਲੀ ਵਿਚਾਰਧਾਰਾ, ਚੜ੍ਹਦੀ ਕਲਾ ਵਾਲੀ ਵਿਚਾਰਧਾਰਾ, ਪੋਜ਼ਿਟਿਵ ਰੱਖਣ ਵਾਲੀ ਵਿਚਾਰਧਾਰਾ, ਸਰਵ ਪ੍ਰਵਾਨਿਤ ਵਿਚਾਰਧਾਰਾ ਨੂੰ ਢਾ ਨਹੀਂ ਲਾਈ ਇਹਨਾਂ ਨੇ? ਬੋਲੋ, ਢਾ ਲਾਈ? ਆਹ ਚੀਜ਼ ਦੱਸਦੇ ਨਹੀਂ, ਕਦੇ ਨਹੀਂ ਦੱਸਣ। ਪਰ ਮੈਨੂੰ ਇਹ ਦੱਸੋ, ਜਦੋਂ ਤੁਸੀਂ ਸਾਰੇ ਥਾਵਾਂ ਉੱਤੇ ਕੁਦਰਤ ਦੇ ਵਿੱਚ ਵਸੇ ਨੂੰ ਦੱਸੋਗੇ, ਕੋਈ ਸਾਇੰਟਿਸਟ ਇਹਦੇ ਤੋਂ ਬੇਮੁੱਖ ਹੋ ਸਕਦਾ ਹੈ? ਕੋਈ ਸਾਇੰਸਦਾਨ ਵੱਡੇ ਤੋਂ ਵੱਡਾ ਪੜ੍ਹਿਆ ਲਿਖਿਆ ਬੰਦਾ ਇਸ ਤੋਂ ਬੇਮੁੱਖ ਹੋ ਸਕਦਾ? ਨਹੀਂ। ਪਰ ਜਿਹੜਾ ਕਹੋਗੇ ਇਸ ਥਾਂ ਤੇ ਜ਼ਿਆਦਾ ਸੁਣਦਾ ਉੱਥੇ ਘੱਟ ਸੁਣਦਾ, ਉਹ ਕਹੇਗਾ ਕੀ ਮਜ਼ਾਕ ਬਣਾਇਆ, ਵੱਡੇ ਤੋਂ ਵੱਡਾ ਸਾਇੰਟਿਸਟ ਤੇਰੇ ਤੇ ਸਵਾਲ ਨਹੀਂ ਕਰੂ, ਪੜ੍ਹਿਆ ਲਿਖਿਆ ਸਵਾਲ ਨਹੀਂ ਕਰੂ। ਪਰ ਮੇਰਾ ਮੰਨਣਾ ਇਹ ਹੈ ਕਿ ਜੇ ਅਸੀਂ ਸਹੀ ਤਰੀਕੇ ਸਿਰ ਸਮਝੀਏ ਤੇ ਗੁਰਬਾਣੀ ਤੇ ਸਵਾਲ ਨਹੀਂ ਹੁੰਦਾ। ਸਵਾਲ ਕਰੀਏ ਸਾਡੇ ਵਰਗੇ ਮੂਰਖਾਂ ਦੀ ਮੂਰਖਤਾ ਤੇ ਵੀ ਆ ਕਮਲਿਆਂ ਜਿਹਾ ਨੂੰ ਸਮਝ ਹੀ ਨਹੀਂ ਆਈ, ਇਹ ਚੌਧਰੀ ਬਣੇ ਫਿਰਦੇ ਨੇ, ਨਾ ਇਹਨਾਂ ਨੂੰ ਆਪ ਪਤਾ ਲੱਗਿਆ ਤੇ ਨਾ ਕਿਸੇ ਦੂਜੇ ਨੂੰ ਦੱਸਿਆ। ਆਖੋ ਸਤਨਾਮ, ਇਹ ਅਨਪੜ੍ਹ ਸਾਡੇ ਸਿਰ ਤੇ ਬਹਿ ਗਏ, ਮੇਰੇ ਵਰਗੇ ਪੜ੍ਹੇ ਲਿਖੇ ਹੋ ਤੁਹਾਨੂੰ ਠੋਕ ਕੇ ਕਹਿਣਾ ਪੈਣਾ, ਮੇਰੇ ਵਰਗਿਆਂ ਵੱਲ ਵੇਖ ਕੇ ਵਿੱਚ ਹੀ ਭਾਵੇਂ ਮੇਰਾ ਨਾਂ ਲਓ, ਸਾਰਿਆਂ ਨੂੰ ਪਰੇ ਰਿਜੈਕਟ ਕਰੋ ਵੀ ਯਾਰ ਬੰਦੇ ਅਨਪੜ੍ਹ ਬੰਦੇ ਸਾਡੇ ਸਿਰ ਤੇ ਬਹਿ ਗਏ ਧਾਰਮਿਕ ਆਗੂ ਬਣ ਕੇ, ਕੁਆਲੀਫਿਕੇਸ਼ਨ ਕੀ ਹੈ ਇਹਨਾਂ ਦੀ? ਸਣੇ ਮੇਰੇ ਠੋਕ ਕੇ ਸਟੇਟਮੈਂਟਾਂ ਦਿਓ, ਕਾਮਨ ਸੈਂਸ ਕੋਈ ਨਹੀਂ, ਗੱਲ ਬਣਦੀ ਕੋਈ ਨਹੀਂ, ਆਪਣੇ ਆਪ ਨੂੰ ਇੰਨੇ ਕਾਇਮ ਕਰਨਾ ਪੈਣਾ ਹੈ, ਫਿਰ ਸਾਡੇ ਵਰਗੇ ਬੰਦਿਆਂ ਦਾ ਜੂਲਾ ਸਿਰ ਤੋਂ ਲੈਣਾ ਭਾਈ। ਸਾਡੇ ਵਰਗੇ ਬੰਦੇ ਜਿਨ੍ਹਾਂ ਨੇ ਵਿਆਖਿਆ ਕੀਤੀ ਹੈ, ਜਿਨ੍ਹਾਂ ਨੇ ਸਮਝਾਇਆ ਹੈ, ਉਹਨਾਂ ਨੇ ਹੋਰ ਹੀ ਕੁਝ ਸਮਝਾ ਦਿੱਤਾ, ਸੱਚ ਨਹੀਂ ਦੱਸਿਆ। ਕਿਉਂ ਭਲਾ? ਕਿਉਂਕਿ ਗੋਲਕ ਵੱਡੀ ਰੱਖਣੀ ਹੈ, ਅਗਲੇ ਉਹ ਨੋਟ ਵੱਡਾ ਤਾਂ ਹੀ ਕੱਢੇਗਾ ਤੂੰ। ਆਉਂਦੀ ਹੈ ਗੱਲ ਪਕੜ ਚ ਬਈ? ਲਓ ਹੁਣ ਆਪਾਂ ਸ਼ਬਦ ਸੁਣੋ ਫਿਰ ਅੱਗੇ ਪੂਜਣ ਚਾਲੀ।
ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ।
ਮੈਂ ਚੱਲਿਆ ਸੀ ਕਹਿੰਦੇ ਪੂਜਣ ਵੀ ਬ੍ਰਹਮ ਠਾਏ, ਮੈਂ ਚੋਆ ਚੰਦਨ ਲੈ ਕੇ ਸਮਾਨ ਜਿਹਾ ਤੁਰਿਆ ਤੇ ਗੁਰੂ ਨੇ ਮੈਨੂੰ ਦੱਸਿਆ ਵੀ ਬ੍ਰਹਮ ਤੇ ਤੇਰੇ ਘਰ ਜੀ ਹੈ, ਤੇ ਘਰ ਕੀ ਮਤਲਬ ਤੇਰੇ। ਮੈਨੂੰ ਕਿੰਨੇ ਦੱਸਿਆ, ਕਿੰਨੇ ਬਤਾਇਆ?
ਗੁਰੂ ਨੇ
ਸਾਰੀਆਂ ਪੰਕਤੀਆਂ ਸ਼ੁਰੂ ਤੋਂ ਫਿਰ ਸੁਣੋ, ਦਿਮਾਗ ਚ ਵੱਜੇ।
ਕੱਪ ਜਾਈਏ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ, ਏਕ ਦਿਵਸ ਮਨ ਭਇਓ ਮੰਗ, ਘਸ ਚੰਦਨ ਚੋਆ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਉਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ।
ਜਿਹਨੂੰ ਨਹੀਂ ਸਮਝ ਆਉਂਦੀ ਇਹਨਾਂ ਪੰਕਤੀਆਂ ਦੀ, ਮੈਨੂੰ ਲੱਗਦਾ ਉਸ ਬੰਦੇ ਨੂੰ ਆਪਣੇ ਦਿਮਾਗ ਦਾ ਇਲਾਜ ਕਰਾਉਣਾ ਚਾਹੀਦਾ, ਜੇ ਅਜੇ ਵੀ ਨਹੀਂ ਪੱਲੇ ਪੈਂਦੀ ਤੁਹਾਡੇ, ਫਿਰ ਸਾਨੂੰ ਇਲਾਜ ਕਰਾਉਣਾ ਚਾਹੀਦਾ ਆਪਣੇ ਦਿਮਾਗ ਦਾ, ਵੀ ਅਸੀਂ ਕਿਸੇ ਵੱਡੇ ਭੁਲੇਖੇ ਚ। ਯੂਨੀਵਰਸਲ ਜਿਹੜਾ ਸੱਚ ਹੈ, ਜਿਹੜਾ ਸਾਰੇ ਮੰਨ ਸਕਦੇ ਹੋਣ, ਉਹੀ ਸੱਚ ਹੈ। ਇਹ ਥੋੜਾ ਵੀ ਤੂੰ 10-20 ਬੰਦੇ ਮੰਨੋਗੇ ਤੇ ਸੱਚ ਬਣ ਜਾਏਗਾ, 10-20 ਲੱਖ ਮੰਨਣਗੇ ਸੱਚ ਬਣ ਜਾਏਗਾ। ਜਿਹੜਾ ਸੱਚ ਉਹੀ ਸੱਚ ਰਹਿਣਾ। ਕਹਿੰਦੇ ਮੈਨੂੰ ਗੁਰੂ ਨੇ ਦੱਸਿਆ ਵੀ ਬ੍ਰਹਮ ਤੇ ਤੇਰੇ ਅੰਦਰ ਹੀ ਹੈ। ਲਾਸਟ ਪੰਕਤੀਆਂ ਫਿਰ ਸੁਣੋ।
ਪੂਜਨ ਚਾਲੀ ਬ੍ਰਹਮ ਉਠਾਏ,
ਮੈਂ ਚੱਲੀ ਸੀ ਪੂਜਣ ਫੇਰ,
ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ,
ਉਹ ਤੇ ਤੇਰੇ ਅੰਦਰ ਹੈ। ਵੇਖੋ ਕਹਿੰਦੇ ਜਦੋਂ ਪੂਰੇ ਸਤਿਗੁਰੂ ਨੇ ਤੀਰ ਮਾਰਿਆ ਨਾ ਤੇ ਮੈਂ ਵਿੰਨਿਆ ਗਿਆ, ਤੂੰ ਤਿਆਰ ਤੇ ਹੋ ਵਿੰਨ ਦੇਣਗੇ। ਸਵਾਲ ਐਸੇ ਉੱਠਦੇ ਨੇ ਦਿਮਾਗ ਵਿੱਚ, ਚੱਕਰੀ ਘੁੰਮ ਜਾਂਦੀ ਬੰਦੇ ਦੀ। ਗੁਰਬਾਣੀ ਨੂੰ ਜਦੋਂ ਸਮਝਦੇ ਆ, ਲੋ ਪੜੋ ਕਬੀਰ ਸਤਿਗੁਰ ਸੂਰਮੇ,
ਕਬੀਰ ਸਤਿਗੁਰ ਸੂਰਮੇ ਪਾਹਿਆ ਮਾਨ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਦੇ ਜੇ ਸ਼ੇਕ।
ਕਹਿੰਦੇ ਬੰਦਾ ਸਿੱਟ ਲੈਂਦੇ ਨੇ, ਬੰਦਾ ਸਿੱਟ ਲੈਂਦੇ ਮਤਲਬ ਉੱਠਣ ਜੋਗਾ ਨਹੀਂ ਰਹਿੰਦਾ ਸੁਣ ਕੇ। ਜਿੰਨੀਆਂ ਗੱਲਾਂ ਬਣੀਆਂ ਹੁੰਦੀਆਂ ਅੰਦਰ ਸਾਰਾ ਢਹਿ ਜਾਂਦਾ ਕਿਲਾ। ਕਹਿੰਦੇ ਉੱਪਰਲਾ ਸਾਹ ਉੱਪਰ, ਥੱਲੇ ਵਾਲਾ ਥੱਲੇ, ਹੋ ਕਈ ਆ ਜਾਂਦਾ। ਕਈ ਵਾਰੀ ਐ ਆਪਾਂ ਗੱਲ ਨੀ, ਕਈ ਵਾਰੀ ਸੁਣ, ਏਦਾਂ ਨੀ ਹੋ ਜਾਂਦਾ ਕਈ ਵਾਰੀ। ਕਹਿੰਦੇ ਜਦੋਂ ਕਹਿੰਦੇ ਲਾਗਤ ਲੇ ਉਸਾਸ, ਵੇਖੋ ਕਬੀਰ ਚੋਟ ਸੁਹੇਲੀ ਸੇਲ ਕੀ, ਤਿੱਖੇ ਨੇਜੇ ਦਾ ਬਾਣ, ਲਾਗਤ ਲੇ ਉਸਾਸ, ਉਸਾਸ ਕਹੀਏ ਹੌਕਾ। ਕਹਿੰਦੇ ਗਿਆਨ ਦਾ ਜਦੋਂ ਤੀਰ ਵੱਜਦਾ ਹੈ ਬੰਦੇ ਦਾ, ਹੌਕਾ ਹੀ ਉਤਲਾ ਸਾਹ ਉੱਤੇ ਥੱਲੇ ਵਾਲਾ ਡੈਡ। ਸੁਣੋ,
ਕਬੀਰ ਚੋਟ ਸੁਹੇਲੀ ਸੇਲ ਕੀ, ਲਾਗਤ ਲੇ ਉਸਾਸ, ਚੋਟ ਸਹਾਰੇ ਸ਼ਬਦ ਕੀ, ਤਾਸ ਗੁਰੂ ਮੈਂ ਦਾਸ।
ਸ਼ਬਦ ਦੀ ਚੋਟ ਬੰਦਾ ਚੱਲੇ ਖੜੇ ਅੱਗੇ, ਭੱਜੇ ਨਾ ਦੌੜੇ ਨਾ, ਹਿੰਮਤ ਹੋਵੇ ਸੁਣਨ ਦੀ, ਹਿੰਮਤ ਹੋਵੇ ਸਮਝਣ ਦੀ। ਸਾਡੇ ਚ ਕਿੰਨੇ ਬੰਦੇ ਆ, ਤੁਹਾਡੇ ਚ ਇੱਥੇ ਕਈ ਬੰਦੇ ਹੋਣਗੇ, ਉਹ ਛੱਡ ਪਰਾਂ ਅਸੀਂ ਕੀ ਲੈਣਾ ਯਾਰ। ਅੱਜ ਸੁਣ ਲਿਆ, ਕਈ ਗੱਲਾਂ ਦਿਮਾਗ ਚ ਵੱਜਦੀਆਂ ਵੀ ਹੈ ਤੇ ਕੱਲ ਨੂੰ ਬਸ ਉਹੀ ਰੰਗ ਤਮਾਸ਼ੇ, ਫੇਰ ਮੁੜ ਕੇ ਚੇਤਾ ਵੀ ਨਹੀਂ ਰਹਿੰਦਾ। ਇੰਟਰਸਟਡ ਹੀ ਨਹੀਂ ਅਸੀਂ, ਸਾਡਾ ਇੰਟਰਸਟ ਨਹੀਂ। ਆ ਤੁਹਾਡੇ ਫੋਨ ਪਏ, ਇਹਨਾਂ ਚ ਵੇਖੋ ਕਿੰਨੇ ਗੀਤ ਹੈ, ਕਿੰਨੀਆਂ ਫਿਲਮਾਂ ਹੈ, ਕਿੰਨੇ ਨਿੱਕੇ ਨਿੱਕੇ ਕਲਿੱਪ ਹੈ, ਚੈੱਕ ਕਰ ਲਓ ਇੰਟਰਸਟ ਕਾਹਦਾ ਹੈ। ਕਿਸੇ ਵਿਰਲੇ ਵਿਰਲੇ ਦੀ ਇੱਥੇ ਜੇਬ ਦੇ ਵਿੱਚ ਮੋਬਾਈਲ ਵਿੱਚ ਗੁਰਮਤ ਦੀਆਂ ਗੱਲਾਂ, ਕਲਿੱਪ, ਗੁਰਬਾਣੀ, ਉਹਦਾ ਇੰਟਰਸਟ ਇੱਧਰ ਨੂੰ ਹੈ ਤੇ ਦੂਜੇ ਦਾ ਵੇਖ ਲਓ। ਕਈਆਂ ਦਾ ਤੇ ਇੰਟਰਸਟ ਨਾ ਹੀ ਵੇਖੀਏ ਤੇ ਚੰਗਾ, ਇੰਨਾ ਖਤਰਨਾਕ ਹੈ। ਪਰ ਹੀ ਰਹੀਏ, ਬੜੇ ਭੈੜੇ ਇੰਟਰਸਟ, ਸ਼ੌਂਕ ਜਿੰਨਾ ਚਿਰ ਲਗਨ ਨਹੀਂ ਨਾ ਲੱਗਦੀ, ਜਿੰਨਾ ਚਿਰ ਚਾਅ ਨਹੀਂ ਪੈਦਾ ਹੁੰਦਾ, ਜਿੰਨਾ ਚਿਰ ਉਮਾਹ ਨਹੀਂ ਪੈਦਾ ਹੁੰਦਾ, ਜਿੰਨਾ ਚਿਰ ਸ਼ੌਂਕ ਨਹੀਂ ਪੈਦਾ ਹੁੰਦਾ, ਉਹਨਾਂ ਚਿਰ ਕੀ ਫਾਇਦਾ ਸ਼ੌਂਕ? ਆ ਜਿਹੜੀਆਂ ਗੱਲਾਂ ਤੁਸੀਂ ਸੁਣਦੇ ਆ, ਸਵਾਲ ਕਦੋਂ ਵੀ ਜਾਨੀ ਕਿ ਅੱਜ ਸੁਣ ਲਿਆ ਮੁੜ ਕੇ ਛੱਡ ਦੋ, ਬਾ ਕੱਲ ਨੂੰ ਛੱਡ ਦੋ, ਲਗਾਤਾਰ ਸੁਣੋ, ਲਗਾਤਾਰ ਲਗਾਤਾਰਤਾ ਬਣਾਓ ਆਪਣੇ ਵਿੱਚ, ਫਿਰ ਆਪਣੇ ਬੱਚਿਆਂ ਨੂੰ, ਆਪਣੇ ਪੋਤਿਆਂ ਨੂੰ ਆ ਧਰਮ, ਧਰਮ ਮੀਨ ਗੁਰਬਾਣੀ ਦੀ ਸੋਚ ਗਿਫਟ ਦੇ ਕੇ ਜਾ। ਬੱਚਿਓ, ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ, ਮੱਥਾ ਟੇਕਦੇ ਹਾਂ, ਤੇ ਆ ਲੈ ਇਹਨਾਂ ਨੇ ਦੱਸਿਆ ਵੀ ਰੱਬ ਤੇਰੇ ਵਿੱਚ ਬਾਹਰ ਕਿਤੇ, ਇਹਨਾਂ ਨੇ ਦੱਸਿਆ ਤੂੰ ਕੀ ਨਹੀਂ ਕਰ ਸਕਦਾ, ਤੇਰੇ ਵਿੱਚ ਉਹਦੀ ਸ਼ਕਤੀ ਹੈ, ਤੂੰ ਕਰ ਸਕਦਾ, ਦੱਸੋ ਉਹਨੂੰ, ਸਮਝਾਓ। ਐ ਸਾਫ ਕਰਕੇ ਸਮਝ ਕੇ ਆਪਣੇ ਬੱਚੇ ਨੂੰ ਦੱਸ। ਮੇਰੇ ਵੀਰਾ, ਜਦੋਂ ਨਾ ਕੋਈ ਤੇਰੇ ਬੱਚੇ ਨੂੰ ਐਜੂਕੇਸ਼ਨ ਦਿੰਦਾ, ਕਿੰਨੀ ਚੈੱਕ ਕਰਦਾ ਹੈ, ਕਿਤਾਬਾਂ ਚੈੱਕ ਕਰਦੇ ਉਹਨਾਂ ਨਿਆਣਿਆਂ ਦੀਆਂ, ਵੀ ਗਲਤ ਤੇ ਨਹੀਂ ਪੜ੍ਹਾ ਰਿਹਾ ਕੋਈ, ਜੇ ਕਿਸੇ ਨੇ ਨੌਕਰ ਰੱਖਿਆ ਹੋਵੇ ਖਾਣਾ ਚੈੱਕ ਕਰਦੇ ਹੋ, ਗਲਤ ਤੇ ਨਹੀਂ ਖਵਾ ਰਿਹਾ ਕੋਈ, ਕੋਈ ਮੈਲੀ ਕਚੈਲੀ ਚੀਜ਼ ਤੇ ਨਹੀਂ ਸਾਡੇ ਬੱਚੇ ਨੂੰ ਦੇਈ ਜਾਂਦੇ, ਗਲਤ ਤੇ ਨਹੀਂ ਖਵਾ ਰਿਹਾ ਬੱਚੇ ਸਾਡੇ, ਗਲਤ ਤੇ ਨਹੀਂ ਪੜ੍ਹਾ ਰਿਹਾ। ਪਰ ਜਿਹੜਾ ਧਰਮ ਵਾਲਾ ਪਾਸਿਓਂ ਪੜ੍ਹਾਇਆ ਜਾਂਦਾ ਹੈ, ਤੁਹਾਨੂੰ ਉਹਦੇ ਤੇ ਵੀ ਅਵੇਅਰ ਹੋ ਕੇ ਚੈੱਕ ਕਰਨਾ ਪੈਣਾ ਹੈ ਵੀ ਜਿਹੜੀ ਇੱਧਰ ਵਾਲੇ ਪਾਸਿਓਂ ਫੀਡ ਦੇਣੀ ਹੈ ਨਾ, ਉਹ ਵੀ ਚੈੱਕ ਕਰਕੇ ਆਪਣੇ ਬੱਚੇ ਨੂੰ ਦੇਈਂ, ਨਹੀਂ ਤੇ ਉਹ ਐਸਾ ਦਿਮਾਗ ਸੈੱਟ ਕਰ ਦੇਣਗੇ ਪਤਾ ਹੀ ਨਹੀਂ ਲੱਗਣਾ, ਹਿਪਨੋਟਾਈਜ਼ ਹੋ ਜਾਂਦੇ ਬੱਚੇ। ਤੇਰੇ ਨਿਆਣੇ ਦੇ ਅੰਦਰ ਕੀ ਭਰਿਆ ਜਾ ਰਿਹਾ, ਤੇਰਾ ਬੱਚਾ ਕਿੱਦਾਂ ਸੋਚਦਾ ਹੈ, ਧਰਮ ਵਾਲੇ ਪਾਸੇ ਜੇ ਤੇਰਾ ਬੱਚਾ ਇੰਟਰਸਟਡ ਹੈ ਤੇ ਕੀ ਸਮਝ ਰਿਹਾ ਤੁਹਾਡਾ ਬੱਚਾ, ਅਵੇਅਰ ਕਿਉਂ ਨਹੀਂ ਹੁੰਦੇ, ਸੁਚੇਤ ਹੋ ਕੇ। ਇੱਕ ਬੱਚਾ ਟੋਫੀ ਵੀ ਖਾਂਦਾ, ਚੌਕਲੇਟ ਵੀ ਖਾਂਦਾ, ਪੜ੍ਹ ਪੜ੍ਹ ਕੇ ਵੇਖਦਾ ਵੀ ਕੀ ਇਹਦੇ ਵਿੱਚ ਬੱਚੇ ਦੇ ਅੰਦਰ ਕੁਝ ਗਲਤ ਨਾ ਚੱਲਿਆ ਜਾਵੇ, ਜਿਹੜਾ ਉਹਦੇ ਦਿਮਾਗ ਵਿੱਚ ਸਾਡੇ ਧਾਰਮਿਕ ਬੰਦੇ ਪਾਈ ਜਾਂਦੇ ਨੇ, ਉਹ ਕਿਉਂ ਕੌਣ ਚੈੱਕ ਕਰੂ? ਧਾਰਮਿਕ ਬੰਦੇ ਜਿਹੜੇ ਤੇਰੇ ਬੱਚੇ ਦੇ ਦਿਮਾਗ ਵਿੱਚ ਪਾ ਰਹੇ ਨੇ, ਚੈੱਕ ਕੌਣ ਕਰੂ? ਉਹ ਗੱਲਾਂ ਜਿਹਦੇ ਚ ਉਹਦਾ ਵਿਕਾਸ ਹੋਵੇ, ਉਹ ਪਾ ਜਿਹਦੇ ਵਿੱਚ ਤੇਰੇ ਬੱਚੇ ਦੀ ਡਿਵੈਲਪਮੈਂਟ ਹੋਵੇ, ਪਹਿਰਾ ਲਾ ਪੂਰਾ, ਤੇ ਉਹਨੂੰ ਬੱਚੇ ਨੂੰ ਸਮਝਣ ਯੋਗ ਬਣਾ। ਵੇਖੋ ਨਾ ਜਿਹੜੇ ਆ ਕਈ ਪੰਛੀ ਹੁੰਦੇ ਆ, ਪੰਛੀ ਜਦੋਂ ਤੁਸੀਂ ਉਹਨੂੰ ਕੋਈ ਚੀਜ਼ ਖਾਣ ਨੂੰ ਪਾਉਂਦੇ ਹੋ ਤੇ ਉਹਨਾਂ ਦਾ ਬੱਚਾ ਨਹੀਂ ਖਾ ਸਕਦਾ, ਬੱਚਾ ਛੋਟਾ ਹੁੰਦਾ। ਫਿਰ ਚਿੜੀਆਂ ਕੀ ਕਰਦੀਆਂ, ਕਈ ਪੰਛੀ ਕੀ ਕਰਦੇ ਆ, ਉਹਨੂੰ ਆਪ ਮੂੰਹ ਵਿੱਚ ਪਾਉਂਦੇ ਆ, ਚੱਥਦੇ ਆ, ਚਿੱਥ ਕੇ ਚੰਗੀ ਤਰ੍ਹਾਂ ਉਹਦੇ ਖਾਣ ਯੋਗ ਬਣਾ ਕੇ ਫਿਰ ਆਪਣੇ ਬੱਚੇ ਨੂੰ ਖਵਾਉਂਦੇ ਆ। ਤੇ ਤੁਹਾਡਾ ਪੜ੍ਹੇ ਲਿਖਿਓ ਸਾਰਿਆਂ ਦਾ ਫਰਜ਼ ਬਣਦਾ, ਧਰਮ ਵਾਲੇ ਪਾਸਿਓਂ ਜੋ ਸੁਣਦੇ ਹੋ ਪਹਿਲਾਂ ਬੱਚੇ ਦੇ ਸਮਝਾਉਣ ਯੋਗ ਆਪ ਸਮਝ ਕੇ ਫਿਰ ਆਪਣੇ ਬੱਚੇ ਨੂੰ ਆਪ ਹੀ ਸਮਝਾ। ਤੂੰ ਵੇਖ ਪਹਿਲਾਂ, ਸਮਝ, ਰਿੜਕ, ਆ ਦਿਮਾਗ ਤੈਨੂੰ ਰਿੜਕਣ ਲਈ ਮਿਲਿਆ, ਹਰ ਚੀਜ਼ ਨੂੰ ਰਿੜਕਦਾ ਹੈ, ਤੇ ਧਰਮ ਚੋਂ ਜੋ ਸਮਝਾਇਆ ਜਾ ਰਿਹਾ ਉਹਨੂੰ ਰਿੜਕ ਪਹਿਲਾਂ ਇੱਥੇ, ਫਿਰ ਆਪਣੇ ਬੱਚੇ ਦੇ ਦਿਮਾਗ 'ਚ ਪਾ, ਉਹਨੂੰ ਫਿਰ ਸਮਝਾ, ਉਹ ਸਮਝ ਸਕੇ। ਬੱਚਾ ਰੌਲਾ ਪਾਉਂਦਾ ਜੀ ਬਾਰ ਬਾਰ ਸਟੇਜ ਤੇ, ਆਵਾਜ਼ ਆ ਜਾਂਦੀ, ਉਹ ਪਿਛਲੇ ਪਾਸੇ ਬਹਿਣਾ ਪੈਣਾ, ਧਿਆਨ ਹਿੱਲਦਾ ਫਿਰ ਬਾਰ ਬਾਰ। ਇੱਧਰ ਸੁਣੋ ਜੀ, ਇੱਧਰ ਸੁਣੋ, 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 ਧਿਆਨ ਰੱਖਿਓ, ਧਿਆਨ ਨਾਲ ਸੁਣੋ। ਸਾਨੂੰ ਅਵੇਅਰ ਹੋਣਾ ਪੈਣਾ, ਸੁਚੇਤ ਸਾਨੂੰ ਹੋਣਾ ਪੈਣਾ, ਜੇ ਚਾਹੁੰਦੇ ਹਾਂ ਵਿਕਾਸ ਕਰਨਾ ਤੇ ਫਿਰ ਇੱਦਾਂ ਹੀ ਕਰਾਂਗੇ। ਕਹਿੰਦੇ ਮੈਂ ਇੱਕ ਦਿਨ ਸਮਾਨ ਸਮੂਨ ਚੁੱਕ ਕੇ ਤੁਰ ਪਿਆ ਵੀ ਮੈਂ ਪੂਜ ਕੇ ਆਉਂਦਾ ਤੇ ਮੈਨੂੰ ਗੁਰੂ ਨੇ ਦੱਸਿਆ ਲੋ ਹੁਣ ਫੇਰ ਪੜੋ।
ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ।
ਮੈਨੂੰ ਗੁਰੂ ਨੇ ਦੱਸਿਆ ਉਹ ਬ੍ਰਹਮ ਤੇ ਤੇਰੇ ਅੰਦਰ ਹੀ ਹੈ, ਮੈਂ ਬਾਹਰ ਚੱਲਿਆ ਸੀ ਪੂਜਣ। ਅੱਗੇ ਸੁਣੋ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਕ੍ਰਾਂਤੀਕਾਰੀ ਵਿਚਾਰਧਾਰਾ, ਗੁਰੂ ਗ੍ਰੰਥ ਸਾਹਿਬ ਜੀ ਦੀ ਇਨਕਲਾਬੀ ਵਿਚਾਰਧਾਰਾ, ਗੁਰੂ ਗ੍ਰੰਥ ਸਾਹਿਬ ਜੀ ਦੀ ਪੁਜਾਰੀ ਦੀਆਂ ਜੜ੍ਹਾਂ ਪੁੱਟਣ ਵਾਲੀ, ਬੋਲੋ ਆ ਜੜ੍ਹਾਂ ਪੁੱਟਣ ਵਾਲੀ ਵਿਚਾਰਧਾਰਾ, ਪੁਜਾਰੀ ਦੀਆਂ ਗੋਲਕਾਂ ਤੇ ਸਿੱਧਾ ਅਟੈਕ, ਪੁਜਾਰੀ ਦੇ ਢਿੱਡ ਤੇ ਸਿੱਧੀ ਲੱਤ, ਪੁਜਾਰੀ ਦੇ ਢਿੱਡ ਤੇ ਸਿੱਧੀ ਲੱਤ। ਗੁਰੂ ਗ੍ਰੰਥ ਸਾਹਿਬ ਉਹਨੂੰ ਪਤਾ ਸੀ ਇਹ ਭੋਲੇ ਸਿੱਖ ਹੈ, ਇਹਨਾਂ ਨੇ ਕਿਹੜਾ ਪੜ੍ਹਨਾ, ਇਹਨਾਂ ਨੇ ਕਿਹੜਾ ਵੇਖਣਾ, ਰੁਮਾਲੇ ਚੜਾਏ ਬੜੇ ਆ, ਚੁੱਕ ਕੇ ਤੇ ਕਦੇ ਵੇਖਿਆ ਹੀ ਨੀ, ਪੜਿਆ ਤੇ ਹੈ ਹੀ ਨੀ ਕਦੇ। ਲੋ ਸੁਣੋ ਵੇਖੋ, ਪੁਜਾਰੀ ਦੇ ਢਿੱਡ ਤੇ ਸਿੱਧੀ ਲੱਤ ਵੇਖਿਓ।
ਜਹਾਂ ਜਾਈਏ ਤਹ ਜਲ ਪਖਾ,
ਦੋ ਚੀਜ਼ਾਂ ਲੱਭਦੀਆਂ ਕਹਿੰਦੇ, ਜਦੋਂ ਮੈਂ ਬ੍ਰਹਮ ਥਾਂ ਲੱਭਦਾ ਨਾ ਮੈਨੂੰ ਜਿੱਥੇ ਜੋੜ ਲਈ ਦਿੱਤਾ, ਦੋ ਚੀਜ਼ਾਂ ਕਹਿੰਦੇ ਉੱਥੇ ਜਲ, ਇੱਕ ਤੇ ਉੱਥੇ ਕੀ ਹੈ ਜਲ, ਹਿੰਦੀ ਚ ਕਹਿੰਦੇ ਪਾਣੀ, ਪੰਜਾਬੀ ਚ ਕਹਿੰਦੇ ਨੇ ਕਹਿੰਦੇ ਇੱਕ ਇੱਕ ਤੇ ਪਿਆ ਉੱਥੇ ਪਾਣੀ ਤੇ ਦੂਜਾ ਪਿਆ ਉੱਥੇ ਪੱਥਰ, ਪਖਾਣ ਕਹਿੰਦੇ ਆ ਪੱਥਰ, ਕਹਿੰਦੇ ਪਹਿਲਾਂ ਕਹਿੰਦੇ ਨਾਲਾ ਹੈ ਫਿਰ ਕਹਿੰਦੇ ਮੱਥਾ ਟੇਕਦਾ, ਕਹਿੰਦੇ ਆਹੀ ਕੰਮ ਕਰਾਈ ਜਾਂਦੇ ਹੈ ਆਖੋ
ਸਤਨਾਮ,
ਸਮਝਾਉਂਦੇ ਤੇ ਕੁਛ ਹੈ ਨੀ, ਪੱਲੇ ਤੇ ਕੁਛ ਪਾਉਂਦੇ, ਮੇਰਾ ਵਿਕਾਸ ਕਿਵੇਂ ਹੋਵੇ ਨਹੀਂ ਦੱਸਦੇ। ਇਹੀ 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 ਹੈ ਕਹਿੰਦੇ, ਜਦੋਂ ਮੈਂ ਗਿਆ ਆਹੀ ਚੀਜ਼ਾਂ ਸੀ ਉੱਥੇ, ਫਿਰ
ਜਹਾਂ ਜਾਈਏ ਤਹ ਜਲ ਪਖਾਨ, ਤੂੰ ਪੂਰ ਰਹੇ ਹੈ ਸਭ ਸਮਾਨ,
ਤੂੰ ਤੇ ਸਾਰੇ ਪਾਸੇ ਸਮਾਨ ਹੈ ਇੱਕੋ ਜਿਹਾ, ਸਮਾਨ ਮਤਲਬ ਜਿਵੇਂ ਆਪਾਂ ਕਹੀਏ ਵੀ ਰੇਂਜ ਤੇ ਹਰੇਕ ਥਾਂ ਤੇ ਬਰਾਬਰ ਆਉਂਦੀ ਹੈ, ਸਮਾਨ ਮਤਲਬ ਇੱਕੋ ਜਿਹੀ, ਤੂੰ ਤੇ ਸਾਰੇ ਥਾਵਾਂ ਤੇ ਇੱਕੋ ਜਿਹਾ, ਤੂੰ ਤੇ ਪਰਿਪੂਰਨ ਹੈ, ਤੂੰ ਤੇ ਮੇਰੇ ਘਰ ਵਿੱਚ ਵੀ ਸੀ, ਤੂੰ ਤੇ ਹਰ ਥਾਂ ਤੇ ਸੀ, ਸਭ ਜਗ੍ਹਾ ਤੂੰ ਤੇ, ਮੈਨੂੰ ਸਮਝ ਆ ਗਈ ਜਦੋਂ ਮੈਂ ਜਾਂਦਾ ਉੱਥੇ ਮੈਨੂੰ ਪੱਥਰ ਤੇ ਪਾਣੀ ਜਲ, ਕਹਿੰਦੇ ਇਹ ਦੋ ਚੀਜ਼ਾਂ ਹੀ ਲੱਭਦੀਆਂ ਹੋਰ ਕੁਛ, ਕੈਸੇ ਕਟਾਕਸ਼ ਕੀਤੇ ਵੇਖੋ ਬਾਣੀ, ਜਲ ਕੇ ਮੱਜਨ ਜੇਗਤ ਹੋਵੇ ਨਿਤ ਨਿਤ ਮੈਂਡਕ ਨਹਾਵੇ, ਜੈਸੇ ਮੈਂਡਕ ਤੈਸੇ ਉਹ ਨਰ ਫਿਰ ਫਿਰ ਜੋਨੀ
ਆਵੇ,
ਨਹਾਵਣ ਚੱਲੇ
ਤੀਰਥੀ
ਮਨ ਖੋਟੇ, ਤੇਰੇ ਅੰਦਰੋਂ ਮੈਲ ਨਾ ਬਈ ਜਾਵੇ,
ਤੇਰੇ ਮਨ ਵਾਲੀ ਤੇ ਕਹਿੰਦੇ ਅੰਦਰ ਹੀ ਪਈ ਹੈ, ਇੱਕ ਹੋਰ ਲੱਗ ਗਈ ਸਗੋਂ। ਹੋਰ ਕਿਹੜੀ ਲੱਗ ਗਈ? ਆਪਾਂ ਤੇ ਤੀਰਥਾਂ ਤੇ ਨਾਨਿਆਂ, ਕਹਿੰਦੇ ਹੰਕਾਰ ਹੀ ਵਧਿਆ, ਹੋਰ ਕੁਛ ਨੀ ਖੱਟਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੰਕਾਰ ਵਧ ਗਿਆ, ਬਣਿਆ ਵੀ ਕੱਖ ਨੀ, ਪੜਿਆ ਵੀ ਕੁਛ ਨੀ, ਤੇ ਸਰਟੀਫਿਕੇਟ ਵੀ ਮਿਲ ਗਿਆ, ਸਗੋਂ ਨੁਕਸਾਨ ਹੀ ਹੋਇਆ। ਫਿਰ ਇੱਕ ਤੇ ਪੜ੍ਹੇ, ਫਿਰ ਸਰਟੀਫਿਕੇਟ ਮਿਲੇ, ਇੱਕ ਬਿਨਾਂ ਪੜ੍ਹੇ ਤੋਂ ਹੀ ਮਿਲ ਜੇ, ਫਿਰ ਖਤਰਨਾਕ ਹੀ ਹੈ ਕੰਮ। ਉਹ ਭਾਈ ਇੱਕ ਪਾਇਲਟ ਦਾ ਕੋਰਸ ਕਰੇ ਤੇ ਫਿਰ ਪਾਇਲਟ ਦਾ ਹੀ ਸਰਟੀਫਿਕੇਟ ਮਿਲੇ ਤੇ ਜਹਾਜ਼ ਉਡਾਵੇ, ਤੇ ਇੱਕ ਪਾਇਲਟ ਦਾ ਕੋਰਸ ਕਰੇ ਨਾ ਤੇ ਸਰਟੀਫਿਕੇਟ ਮਿਲ ਜਾਏ ਤੇ ਫਿਰ ਜਹਾਜ਼ ਉਡਾਉਣ ਲੱਗੇ ਤੇ ਡੁੱਬੇ ਗਈ ਸਾਰਿਆਂ ਨੂੰ ਸਿੱਟੇ ਗਈ। ਆ ਸਾਡੇ ਬਹੁਤੇ ਬੰਦੇ ਤੀਰਥਾਂ ਤੇ ਨਹਾ ਲਿਆ, ਮੱਥੇ ਟੇਕ ਲਏ, ਬਸ ਇਕੱਲੇ ਇੰਨੇ ਨਾਲ ਹੀ ਕਹੀ ਜਾਂਦੇ ਨੇ ਅਸੀਂ ਧਰਮੀ ਹੋ ਗਏ, ਧਰਮੀ ਹੋ ਗਏ, ਨਾ ਆਪ ਕੁਝ ਖੱਟਿਆ, ਆਪ ਵੀ ਡੁੱਬੇ ਤੇ ਦੂਜਿਆਂ ਨੂੰ ਵੀ ਡੁੱਬਿਆ। ਧਿਆਨ ਨਾਲ ਸਮਝੋ ਭਾਈ, ਅਸੀਂ ਆਪਣੇ ਆਪ ਨੂੰ ਸਮਝਣਾ ਹੈ। ਗੁਰਬਾਣੀ ਤੋਂ ਵਾਰੇ ਵਾਰੇ ਬਲਿਹਾਰੇ ਜਾਈਏ, ਬਾਰ ਬਾਰ ਨਮਸਕਾਰਾਂ ਕਿਉਂ ਕਰਦੇ ਹਾਂ? ਕਿਉਂਕਿ ਇਹਨਾਂ ਨੇ ਇਹ ਸਮਝਾਤਾ। ਅੱਛਾ, ਜੇ ਕਿਸੇ ਹੋਰ ਪਾਸੇ ਤੇ ਸਮਝ ਨਹੀਂ ਸੀ ਪੈਣੀ ਸਾਨੂੰ, ਸ਼ੁਕਰ ਹੈ ਸਾਡੇ ਪੱਲੇ ਪਈ ਗੱਲ। ਇਹ ਸਮਝ ਕੇ ਮੱਥਾ ਟੇਕ, ਤੇਰਾ ਲੱਖ ਵਾਰੀ ਮੱਥਾ ਟੇਕ ਟੇਕ, ਇਹ ਸਵਾਦ ਵੀ ਆਵੇ ਮੱਥਾ ਟੇਕਣ ਦਾ, ਵੀ ਹਾਂ ਏਦਾਂ ਸਮਝ ਇੱਥੋਂ ਆਈ ਹੈ। ਅਸੀਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਜੀ ਕਰਦਾ ਸਿਰ ਤੇ ਚੁੱਕ ਕੇ ਰੱਖੀਏ। ਅਸੀਂ ਚੌਰ ਵੀ ਕਰਾਂਗੇ, ਤਖਤ ਵੀ ਲਾਵਾਂਗੇ, ਚੰਦੋਏ ਵੀ ਲਾਵਾਂਗੇ, ਵੀ ਦੁਨੀਆਂ ਦੇ ਲੋਕੋ ਸਾਡਾ ਸਾਰਾ ਕੁਝ ਹੀ ਹੈ, ਇਹਨੇ ਦੱਸਿਆ ਸਾਨੂੰ, ਸਾਨੂੰ ਤੇ ਪਤਾ ਹੀ ਨਹੀਂ ਸੀ ਲੱਗਣਾ। ਅਸੀਂ ਰਿਸਪੈਕਟ ਕਰਦੇ ਹਾਂ, ਮੱਥਾ ਟੇਕਦੇ ਹਾਂ, ਸਤਿਕਾਰ ਕਰਦੇ ਹਾਂ, ਪਰ ਜਿਹੜਾ ਢਾਂਚਾ ਖੜਾ ਕਰ ਲਿਆ ਇਹਨਾਂ ਦੇ ਨਾਂ ਦੇ ਉੱਤੇ ਹੀ, ਅੱਜ ਜਿਹੜੀ ਬਾਣੀ ਇਹ ਗੱਲਾਂ ਕਹਿੰਦੀ ਹੈ ਬਾਰ ਬਾਰ, ਉਹਨਾਂ ਨੇ ਅਗਲੇ ਨੇ ਬਾਣੀ ਨੂੰ ਹੀ ਵਰਤ ਲਿਆ, ਉਸੇ ਨੂੰ ਹੀ ਇਹ ਸਿਰਫ ਪੈਸਾ ਇਕੱਠਾ ਕਰਨ ਦਾ ਜ਼ਰੀਆ ਬਣਾ ਲਿਆ ਅੱਜ ਸਾਡੇ ਬੰਦਿਆਂ ਨੇ, ਪੈਸਾ ਇਕੱਠਾ ਕਰਨ ਦੀ ਜਗ੍ਹਾ ਬਣਾ ਲਈ ਅੱਜ ਸਾਡੇ ਬੰਦਿਆਂ ਨੇ। ਪੁਜਾਰੀ ਨੂੰ ਪਤਾ ਸੀ, ਉਹਨੇ ਢੰਗ ਵਰਤਿਆ, ਤਰੀਕਾ ਵਰਤਿਆ। ਹੁਣ ਵੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਫਿਰ ਦੁਬਾਰਾ ਪੰਕਤੀ ਪੜ੍ਹੇ।
ਜਹਾਂ ਜਾਈਏ ਤਹਿ ਜਲ ਪਖਾਨ, ਤੂੰ ਪੂਰ ਰਹਿਓ ਹੈ ਸਭ ਸਮਾਨ।
ਤੂੰ ਤੇ ਹਰ ਜਗ੍ਹਾ ਪੂਰਨ ਹੈ, ਹਰ ਜਗ੍ਹਾ ਇੱਕੋ ਜਿਹਾ, ਇੱਕੋ ਸਮਾਨ ਹੈ। ਅੱਗੇ
ਵੇਦ ਪੁਰਾਣ ਸਭ ਦੇਖੇ ਜੋਏ,
ਧਾਰਮਿਕ ਕਿਤਾਬਾਂ ਪੜ੍ਹ ਕੇ ਵੇਖੀਆਂ,
ਊਹਾਂ ਤੋਂ ਜਾਈਏ
ਬਾਹਰ ਤਾਂ ਜਾਈਏ ਜੇ ਇੱਥੇ ਨਾ। ਹਾਂ ਤੂੰ ਪੜ੍ਹਨ ਲਈ ਜਾ ਰਿਹਾ, ਜਿੱਥੇ ਤੈਨੂੰ ਆਪੇ ਬਾਰੇ ਜਾਣਕਾਰੀ ਮਿਲੇਗੀ, ਜੀ ਸਦਕੇ ਜਾ। ਪਰ ਉਹ ਹਰ ਜਗ੍ਹਾ ਹੀ ਹੈ, ਰੀਜਨਿੰਗ ਸਹੀ ਦੇਣੀ ਹੈ ਜਾਣ ਵੇਲੇ, ਰੀਜਨਿੰਗ ਸਹੀ ਹੋਣੀ ਚਾਹੀਦੀ, ਜੀ ਸਦਕੇ ਜਾ। ਜੇ ਮੈਨੂੰ ਆਪੇ ਦੀ ਸਮਝ ਪੈਂਦੀ ਹੈ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਦੀ ਗੱਲ ਪਕੜ ਚਾਹੁੰਦੀ ਹੈ, ਤਾਂ ਜੀ ਸਦਕੇ ਜਾ। ਤੇਰਾ ਸਕੂਲ ਹੈ ਜਿੱਥੇ ਪੜ੍ਹਨ ਵਾਸਤੇ ਜਾਂਦਾ, ਪਰ ਜਗ੍ਹਾ ਸਾਰੀਆਂ ਇੱਕੋ ਹੀ ਹੈ, ਉਹ ਹਰ ਥਾਂ ਤੇ। ਜਾਂ ਫਿਰ ਤੈਨੂੰ ਕਹਿਣਾ ਪੈਣਾ ਵੀ ਰੱਬ ਕਿਤੇ ਵੱਧ ਆਉਂਦਾ ਕਿਤੇ ਘੱਟ ਆਉਂਦਾ, ਰੇਂਜ ਹੈ ਜਿੱਦਾਂ, ਫਿਰ ਤੈਨੂੰ ਇਹ ਵੀ ਮੰਨਣਾ ਪੈਣਾ। ਜਾਂ ਫਿਰ ਇਹ ਕਹਿ ਵੀ ਸਾਰਿਆਂ ਥਾਵਾਂ ਤੇ ਇੱਕੋ ਜਿਹਾ ਹੀ ਹੈ। ਅੱਗੇ
ਸਤਿਗੁਰ ਮੈਂ ਬਲਿਹਾਰੀ ਤੋਰ, ਜਿਨ ਸ਼ਕਲ ਬਿਕਲ ਬ੍ਰਹਮ ਕਾਟੇ ਮੋਰ।
ਮੇਰੇ ਸਤਿਗੁਰਾਂ ਮੈਂ ਤੇਰੇ ਤੋਂ ਬਲਿਹਾਰੇ ਜਾਵਾਂ, ਮੈਨੇ ਜਿਹਨੇ ਮੇਰੇ ਸਾਰੇ ਭਰਮ ਵਹਿਮ ਭਰਮ ਸਭ ਕੱਢ ਤੇ, ਮੈਂ ਤੇਰੇ ਤੋਂ ਬਲਿਹਾਰੇ ਜਾਵਾਂ, ਨਹੀਂ ਤੇ ਮੇਰੀ ਤੇ ਜ਼ਿੰਦਗੀ ਗੇੜੇ ਲਾਉਂਦੇ ਦੀ ਵੀ ਥੱਕ ਜਾਣੀ ਸੀ।
ਮੇਰੀ ਤੇ ਚੱਕਰੀ ਘੁੰਮੀ ਰਹਿਣੀ ਸੀ ਮੈਂ ਕਦੇ ਇੱਥੇ ਤੇ ਕਦੇ ਇੱਥੇ ਤੇ ਕਦੇ ਇੱਥੇ ਸੱਚਾ ਗਿਆਨ ਹੋਇਆ ਮੈਨੂੰ ਮੈਨੂੰ ਪਤਾ ਲੱਗ ਗਿਆ ਨਹੀਂ ਤੇ ਮੈਂ ਤੇ ਘੁੰਮਣ ਘੇਰੀਆਂ 'ਚ ਪਿਆ ਰਹਿਣਾ ਸੀ ਮੇਰੇ ਵਹਿਮ ਭਰਮ ਨਿਕਲ ਗਏ ਸਾਰੇ ਮੈਨੂੰ ਪਤਾ ਲੱਗ ਗਿਆ ਅੱਗੇ
ਰਾਮਾਨੰਦ ਸੁਆਮੀ ਰਮਤ ਬ੍ਰਹਮ
ਰਾਮਾਨੰਦ ਦਾ ਸੁਆਮੀ ਉਹ ਹੈ ਜਿਹੜਾ ਹਰ ਜਗ੍ਹਾ ਰਮਤ ਬ੍ਰਹਮ ਹੈ ਜਿਹੜਾ ਹਰ ਜਗ੍ਹਾ ਰਮਿਆ ਹੋਇਆ ਬ੍ਰਹਮ ਹੈ ਮੇਰਾ ਸੁਆਮੀ ਤੇ ਉਹ ਹੈ ਸਾਰੇ ਪਾਸੇ ਉਹੀ ਹੈ ਤੇ ਮੇਰੇ ਵਿੱਚ ਵੀ ਉਹੀ ਹੈ ਮੇਰੇ ਵਿੱਚ ਵੀ ਉਹੀ ਉਹਨੂੰ ਲੱਭਣ ਜਾਂ ਖੁਸ਼ ਕਰਨ ਦੀ ਲੋੜ ਨਹੀਂ ਸ਼ਰਤਾਂ ਪੂਰੀਆਂ ਹੋ ਗਈਆਂ ਖੁਸ਼ ਤੇ ਉਹਨੇ ਆਪੇ ਹੋ ਜਾਣਾ ਅੱਗੇ
ਗੁਰ ਕਾ ਸ਼ਬਦ ਕਾਟੇ ਕੋਟ ਕਰਮ
ਕਹਿੰਦੇ ਕਰੋੜਾਂ ਕਰਮ ਮੇਰੇ ਅੰਦਰ ਵੀ ਆਹ ਕਰ ਲੈ ਆਹ ਕਰ ਲੈ ਆਹ ਕਰ ਲੈ ਧਰਮ ਦੇ ਨਾਂ ਉੱਤੇ ਲੋਕੀ ਕਰੋੜਾਂ ਤਰ੍ਹਾਂ ਦੇ ਕਰਮ ਕਾਂਡ ਕਰਾਉਂਦੇ ਹੈ ਕਰਮ ਕਾਂਡਾਂ ਨੂੰ ਅਸੀਂ ਇੰਗਲਿਸ਼ ਵਿੱਚ ਕਹਿੰਦੇ ਹਾਂ ਫੋਰਮੈਲਿਟੀ ਕਰਮ ਕਾਂਡ ਮਤਲਬ ਫੋਰਮੈਲਿਟੀ ਕਹਿੰਦੇ ਕਈ ਫੋਰਮੈਲਿਟੀਆਂ ਕਰਨੀਆਂ ਪੈਂਦੀਆਂ ਸੀ ਵੀ ਐਂ ਕਰ ਅੱਛਾ ਫਿਰ ਆਹ ਕਰ ਲਓ ਫਿਰ ਐਂ ਕਰ ਲਓ ਫਿਰ ਐਂ ਕਰ ਲਓ ਕਹਿੰਦੇ ਗੁਰੂ ਦੇ ਸ਼ਬਦ ਨੇ ਗਿਆਨ ਨੇ ਸਾਡੀਆਂ ਸਾਰੀਆਂ ਜਿਹੜੀਆਂ ਧਾਰਮਿਕ ਫੋਰਮੈਲਿਟੀਜ਼ ਜਿਹੜੀਆਂ ਸੀ ਸਾਰੀਆਂ ਹੀ ਕੱਟ ਦਿੱਤੀਆਂ ਕਰੋੜਾਂ ਕਰਮ ਮੈਂ ਕਰਦਾ ਸੀ ਸਾਰੇ ਕੱਟੇ ਹੁਣ ਮੈਨੂੰ ਸਮਝ ਆਈ ਵੀ ਜ਼ਿੰਦਗੀ 'ਚ ਆਪਣੀ ਜ਼ਿੰਦਗੀ 'ਚ ਸਹੀ ਕੰਮ ਕਰਨੇ ਆਪਣੀ ਡਿਊਟੀ ਕਰਨੀ ਆਪਣੇ ਫਰਜ਼ ਪਛਾਣਨੇ ਜ਼ਿੰਮੇਵਾਰ ਬਣਨਾ ਸਭ ਤੋਂ ਵਧੀਆ ਹੈ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੈ ਡਿਊਟੀ ਕਰਨੀ ਹੈ ਫਰਜ਼ ਪਛਾਣਨੇ ਹੈ ਸਭ ਤੋਂ ਵਧੀਆ ਚੀਜ਼ ਜਿਹੜੀ ਹੈ ਉਹ ਇਹ ਹੈ ਇੱਥੇ ਜਿੰਨੇ ਬੰਦੇ ਤੁਹਾਡੇ 'ਚ ਵੀਰ ਬੈਠੇ ਹੈ ਜਿੰਨੀਆਂ ਮੇਰੀਆਂ ਭੈਣਾਂ ਬੈਠੀਆਂ ਜਿਹੜੇ ਆਪਣੇ ਫਰਜ਼ ਵਧੀਆ ਪਛਾਣਦੇ ਹੈ ਬੱਚੇ ਪੜ੍ਹਾ ਰਹੇ ਹੈ ਹਰ ਬੰਦਾ ਆਪਣਾ ਕਮਾਈ ਕਰਦਾ ਮਿਹਨਤ ਕਰਦਾ ਜ਼ਿੰਮੇਵਾਰੀ ਨਿਭਾ ਰਿਹਾ ਉਹ ਰਿਲੈਕਸ ਹੈ ਤੇ ਜਿਹੜੇ ਜ਼ਿੰਮੇਵਾਰੀਆਂ ਤੋਂ ਭਗੌੜੇ ਹੈ ਉਹ ਦੁਖੀ ਹੈ ਸਾਡੇ ਦਿਨ ਦੇ ਦੀਵਾਨ ਚੱਲਦੇ ਰਹਿੰਦੇ ਆ ਹੁਣ ਆ ਦਿਨ ਦੇ ਦੀਵਾਨ ਚੱਲਦੇ ਹੁੰਦੇ ਸੀ ਨਾ ਹੁਣ ਰਾਤ ਦੇ ਸ਼ੁਰੂ ਹੋ ਗਏ ਤੇ ਸਿਆਲ ਸਿਆਲ ਦਿਨ ਦੇ ਦੀਵਾਨ ਲਾਈਦੇ ਦੁਪਹਿਰੇ ਦੁਪਹਿਰੇ ਤੇ ਜਦੋਂ ਦੁਪਹਿਰੇ ਵੱਜਦੇ ਸੀ ਨਾ ਚਾਰ ਤੇ ਕਈ ਉੱਠਣੇ ਸ਼ੁਰੂ ਹੋ ਜਾਂਦੇ ਵੀ ਚਾਰ ਵੱਜ ਗਏ ਘਰ ਜਾ ਕੇ ਮੱਝਾਂ ਚੋਣੀਆਂ ਧਾਰ ਕੱਢਣੀ ਹੈ ਕੰਮ ਕਰਨਾ ਘਰ ਦਾ ਬੀਬੀਆਂ ਦੇ ਦਿਮਾਗ 'ਚ ਇਹ ਆ ਜਾਂਦੀ ਵੀ ਘਰ ਜਾ ਕੇ ਰੋਟੀ ਪਕਾਉਣੀ ਹੈ ਤੇ ਮੈਂ ਦੀਵਾਨ 'ਚ ਐਗਜ਼ੈਂਪਲ ਦਿੰਦਾ ਹੁੰਦਾ ਸੀ ਮੈਂ ਕਿਹਾ ਪਿਆਰਿਓ ਇੱਥੇ ਸੌਖੇ ਕੌਣ ਬੈਠੇ ਆ ਦੀਵਾਨ ਦਾ ਨਜ਼ਾਰਾ ਕਿਹਨੂੰ ਆ ਰਿਹਾ ਜਿਹੜੇ ਆਪਣੇ ਫਰਜ਼ ਨਿਭਾ ਕੇ ਆਏ ਆ ਜਿਹੜੇ ਬੰਦੇ ਨੂੰ ਪਤਾ ਵੀ ਦੀਵਾਨ ਤੇ ਚੱਲੇ ਆ ਲੇਟ ਹੋ ਸਕਦੇ ਆ ਚਾਰ ਵੱਜ ਜਾਣੇ ਨੇ ਘਰ ਆਉਂਦਿਆਂ ਨੂੰ ਪੰਜ ਵੱਜ ਜਾਣੇ ਨੇ ਬਾਪੂ ਨੇ ਜੁੱਤੀ ਲਾ ਲੈਣੀ ਵੀ ਫਿਰਦਾ ਦੀਵਾਨ ਸੁਣਦਾ ਮੱਝਾਂ ਭੁੱਖੀਆਂ ਖਲੋਤੀਆਂ ਤੇ ਜਿਹੜਾ ਬੰਦਾ ਤੇ ਕੰਮ ਕਰਕੇ ਨਹੀਂ ਆਇਆ ਉਹ ਤੇ ਸਟ੍ਰੈਸ ਵਿੱਚ ਬੈਠਾ ਦੁਖੀ ਬੈਠਾ ਏਦਾਂ ਸੋਚੀ ਜਾਂਦਾ ਦੀਵਾਨ ਸੁਣ ਰਿਹਾ ਪਰ ਦਿਮਾਗ ਉੱਥੇ ਫਿਰਦਾ ਸਟ੍ਰੈਸ 'ਚ ਤੇ ਇੱਕ ਬੰਦੇ ਨੇ ਸਵੇਰੇ ਹੀ 11 ਵਜੇ ਜਾ ਕੇ ਫਟਾਫਟ ਪੱਠੇ ਵੱਢੇ ਕੁਤਰੇ ਖੁਰਲੀਆਂ 'ਚ ਪਾਈਆਂ ਪਾ ਕੇ ਆਇਆ ਤੇ ਜਾ ਕੇ ਬਸ ਮੱਝਾਂ ਹੀ ਖੋਲ ਕੇ ਬੰਨ ਦੇਣੀ ਹੈ ਉਹਨੂੰ ਸਟ੍ਰੈਸ ਹੈ ਕੋਈ ਬੋਲੋ ਭਾਵੇਂ 4 ਵਜੇ ਸਮਾਪਤੀ ਹੋਵੇ ਭਾਵੇਂ 4:30 ਵੱਜਣ ਉਹ ਐ ਬਹਿ ਕੇ ਸੁਣ ਰਿਹਾ ਉਹਨੂੰ ਪਤਾ ਕੰਮ ਨਿਬੜੇ ਹੋਏ ਨੇ ਰਿਲੈਕਸ ਕੌਣ ਹੈ ਜਿਹੜਾ ਜ਼ਿੰਮੇਵਾਰੀਆਂ ਨਿਭਾ ਕੇ ਆਉਂਦਾ ਇੱਕ ਭੈਣ ਨੂੰ ਪਤਾ ਹੈ ਵੀ ਮੈਂ ਹੁਣ ਜਾ ਕੇ ਦੀਵਾਨ ਤੇ ਵੱਜ ਜਾਣੇ ਨੇ 5 ਸਬਜ਼ੀ ਬਣਾ ਕੇ ਫਰਿੱਜ 'ਚ ਰੱਖ ਕੇ ਆਈ ਹੈ ਆਟਾ ਗੁੰਨ ਕੇ ਫਰਿੱਜ 'ਚ ਰੱਖੀ ਹੈ ਤੇ ਜਾ ਕੇ ਕੀ ਕਰਨਾ ਹੈ ਸਬਜ਼ੀ ਗਰਮ ਕਰ ਲੈਣੀ ਹੈ ਤੇ ਫੁਲਕੇ ਲਾ ਲੈਣੇ ਨੇ ਕਿੰਨਾ ਟਾਈਮ ਲੱਗਣਾ ਹੈ 5 ਮਿੰਟ ਲੱਗਣੇ ਨੇ ਤੇ ਇੱਕ ਨੇ ਅਜੇ ਸਬਜ਼ੀ ਖਰੀਦੀ ਵੀ ਨਹੀਂ ਹੁਣ ਦੀਵਾਨ ਸੁਣਨ ਦਾ ਨਜ਼ਾਰਾ ਆਊ ਉਹਨੂੰ ਕੋਈ ਸਟ੍ਰੈਸ ਪਈ ਰਹਿਣੀ ਹੈ ਉਹਦੇ ਦਿਮਾਗ 'ਚ ਇਹ ਚੱਲੀ ਜਾਣਾ ਵੀ ਇਹ ਬਾਬਾ ਭੋਗ ਨਹੀਂ ਪਾਉਂਦਾ ਘਰ ਵਾਲੇ ਨੇ ਜੁੱਤੀ ਚੁੱਕ ਲੈਣੀ ਜਾਂਦੇ ਹਨ ਆਏਗੀ ਕਿ ਨਹੀਂ ਦਿਮਾਗ 'ਚ ਤੇ ਜਿਹੜੀ ਸਾਰੇ ਕੰਮ ਨਿਬੇੜ ਕੇ ਆਈ ਹੋਵੇ ਉਹ ਸੌਖੀ ਬੈਠੂਗੀ ਔਖੀ ਸੌਖਾ ਕੌਣ ਹੈ ਜੀ ਜਿਹੜਾ ਫਰਜ਼ ਨਿਭਾਉਂਦਾ ਜਾਨ ਬਹੁਤ ਸੌਖੀ ਹੈ ਜਿਹੜੇ ਜ਼ਿੰਮੇਵਾਰੀਆਂ ਨਿਭਾਉਂਦੇ ਆ ਤੇ ਜਿੰਨੇ ਨਿਕੰਮੇ ਹੈ ਜੋ ਮਰਜ਼ੀ ਕਰ ਲੈਣ ਦੁਨੀਆਂ ਦਾ ਕਿਹੜਾ ਨਾਮ ਦੇਣਾ ਉਹਨੂੰ ਜੇ ਸ਼ਾਂਤ ਕਰਕੇ ਵਿਖਾਓ ਫਰਜ਼ਾਂ ਤੋਂ ਭਗੌੜਿਆਂ ਨੂੰ ਸ਼ਾਂਤ ਕਰਕੇ ਵਿਖਾਓ ਨਿਕੰਮੇ ਬੰਦੇ ਨੂੰ ਸ਼ਾਂਤ ਕਰਕੇ ਵਿਖਾਓ ਤੇ ਜਿਹੜਾ ਬੰਦਾ ਫਰਜ਼ ਸਹੀ ਨਿਭਾਉਂਦਾ ਉਹ ਸ਼ਾਂਤ ਕੰਮ ਕਰਦਾ ਹੈ ਜਿੰਨੀ ਡਿਊਟੀ ਹੈ ਆਪਣੀ ਪੂਰੀ ਇਮਾਨਦਾਰੀ ਨਾਲ ਕਰਦਾ ਰਿਲੈਕਸ ਸ਼ਾਂਤ ਪੀਸ ਬੜਾ ਜ਼ਰੂਰੀ ਹੈ ਪੀਸ ਆਫ ਮਾਈਂਡ ਪੀਸਫੁੱਲੀ ਰਹਿਣਾ ਜ਼ਰੂਰੀ ਹੈ ਇਹਦੇ ਲਈ ਜ਼ਰੂਰੀ ਹੈ ਜ਼ਿੰਮੇਵਾਰ ਬਣਨਾ ਫਰਜ਼ ਪਛਾਣਨਾ ਜਿਹਨੂੰ ਬਾਬਾ ਜੀ ਕਹਿੰਦੇ ਆ ਕਿਰਤ
ਕਰੂ ਮਤਲਬ ਕੰਮ ਤੇ ਰੀਝ ਨਾਲ ਟਾਈਮ ਪਾਸ ਨਾ ਕਰ ਇੱਕ ਹੁੰਦੀ ਹੈ ਬੱਧਾ ਚੱਟੀ ਭਰਨੀ ਇੱਕ ਹੁੰਦੀ ਹੈ ਰੀਝ ਨਾਲ ਇੱਕ ਬੀਬੀ ਦਾ ਪ੍ਰਸ਼ਾਦਾ ਬਣਾਇਆ ਹੋਇਆ ਹੁੰਦਾ ਰੀਝ ਨਾਲ ਬੰਦਾ ਉਂਗਲਾਂ ਹੀ ਚੱਟਦਾ ਰਹਿ ਜਾਂਦਾ ਹੈ ਤੇ ਇੱਕ ਨੇ ਫਾਹਾ ਹੀ ਵੱਢਿਆ ਹੁੰਦਾ ਹੈ ਵੀ ਚੱਲ ਬਣਾਉਣਾ ਹੀ ਹੈ ਹੁਣ ਰੋਜ਼ ਹੀ ਕਰਨਾ ਹੀ ਪੈਂਦਾ ਉਹਦਾ ਵੇਖ ਲਓ ਫਿਰ ਤੁਸੀਂ ਹੁਣ ਤੁਹਾਡੇ ਵਰਗਾ ਮੈਂ ਪਰਸੋਂ ਚੌਥੇ ਸਾਡੇ ਉੱਥੋਂ ਅਮਰੀਕਾ ਤੋਂ ਆਏ ਸਿੱਖ ਤੇ ਪ੍ਰਸ਼ਾਦਾ ਛਕਦੇ ਸੀ ਤੇ ਮੈਂ ਗੱਲ ਪਿਆ ਕਰਾਂ ਮੈਂ ਕਿਹਾ ਜੀ ਰਹਿਤਾ ਪਾਇਆ ਬੜਾ ਵਧੀਆ ਸਾਡੇ ਸਿੰਘ ਨੇ ਤੇ ਮੈਂ ਉਹਨੂੰ ਆਖਾਂ ਮੈਂ ਕਿਹਾ ਇਹਦਾ ਟੇਸਟ ਵੇਖੋ ਭਾਵੇਂ ਇਹਦੇ ਨਾਲ ਇਕੱਲੇ ਨਾਲ ਹੀ ਰੋਟੀ ਖਾ ਲਓ ਸਬਜ਼ੀ ਦੀ ਲੋੜ ਨਹੀਂ ਕਹਿੰਦੇ ਹਾਂ ਬਹੁਤ ਕਹਿੰਦੇ ਕਮਾਲ ਵਧੀਆ ਲੱਗਾ ਮੈਂ ਕਿਹਾ ਘਰੇ ਵੀ ਕਿਉਂ ਕਹਿੰਦੇ ਹੈ ਮੈਂ ਕਿਹਾ ਘਰ ਵੀ ਕਿਉਂ ਉਹ ਬਈ ਬਣਾਉਣ ਕਹਿੰਦੇ ਜੀ ਉੱਥੇ ਜਿਹੋ ਜਿਹੀ ਹੋਵੇ ਚੁੱਪ ਕਰਕੇ ਇੱਦਾਂ ਥੋੜਾ ਕਹਿ ਲੈਣਾ ਵੀ ਨਮਕ ਘੱਟ ਹੈ ਮੈਂ ਹੱਸ ਪਿਆ ਮੈਂ ਕਿਹਾ ਏਦਾਂ ਕਿਉਂ ਨੀ ਕਹਿ ਲੈਣਾ ਵੀ ਨਮਕ ਘੱਟ ਹੈ ਕਹਿੰਦੇ ਅਗਲੀਆਂ ਗੱਲ ਪੈ ਜਾਂਦੀਆਂ ਅਮਰੀਕਾ ਵਰਗੇ ਦੇਸ਼ ਚ ਰਹਿੰਦੇ ਆ ਉੱਥੇ ਜਦੋਂ ਰੋਟੀ ਖਾਣ ਲੱਗੇ ਐ ਕਹਿ ਦੀ ਵੀ ਨਮਕ ਘੱਟ ਹੋ ਕਹਿੰਦੇ ਟੁੱਟੇ ਨੇ ਤੇਰੇ ਸਵੇਰ ਦੀ ਮੈਂ ਲੱਗੀ ਆ ਤੈਨੂੰ ਘਾਟਾ ਕੱਢਦਾ ਤੂੰ ਤੂੰ ਨੁਕਸ ਕੱਢੀ ਜਾਂਦਾ ਆਪ ਬਣਾ ਲਿਆ ਕਰਦੇ ਤੈਨੂੰ ਨਹੀਂ ਪਸੰਦ ਕਹਿੰਦੇ ਅੱਗੋਂ ਐ ਸੁਣਨੀਆਂ ਪੈਣਗੀਆਂ ਉੱਥੇ ਨਮਕ ਸਬਜ਼ੀ ਦਾ ਟੇਸਟ ਕਹਿੰਦੇ ਟੇਸਟ ਕਿੰਨੇ ਦੱਸਣਾ ਨਮਕ ਨੀ ਕਹਿ ਸਕਦੇ ਚੁੱਪ ਕਰਕੇ ਖਾ ਲਓ ਜਿਹੋ ਜਿਹੀ ਹੈ ਖਾ ਲਾ ਵਾਹ ਵਾਹ ਤੇਰੇ ਲਈ ਹੁਣ ਕਹਿੰਦੇ ਇੱਦਾਂ ਸੁਣਨੀਆਂ ਪੈਣੀਆਂ ਉੱਥੇ ਚੁੱਪ ਕਰਕੇ ਖਾ ਲਈ ਦੀ ਹੈ ਇਹ ਸੱਚ ਹੈ ਬਈ ਤੇ ਹੁਣ ਕਈ ਬੰਦੇ ਮਨੋ ਜਦੋਂ ਕੰਮ ਕਰਦਾ ਨਾ ਕੋਈ ਕਿਸੇ ਦੇ ਘਰ ਜਾਈਦਾ ਭੈਣਾਂ ਮੇਰੀਆਂ ਨੂੰ ਵੇਖੀਦਾ ਇੱਕ ਇੱਕ ਚੀਜ਼ ਚਮਕਦੀ ਹੁੰਦੀ ਹੈ ਮੈਂ ਹਾਊਸ ਵਾਈਫ ਹਾਂ ਮਤਲਬ ਘਰ 'ਚ ਹੀ ਰਹਿਣਾ ਹੈ ਤੇ ਇੱਕ ਇੱਕ ਚੀਜ਼ ਪਤਾ ਵੀ ਆਹ ਕੱਪੜਾ ਇੱਥੇ ਹੀ ਰਹਿਣਾ ਆਹ ਭਾਂਡਾ ਇੱਥੇ ਰਹਿਣਾ ਇਹ ਸਫਾਈਆਂ ਚਮਕਦੇ ਨੇ ਘਰ ਤੇ ਕਈ ਤੁਹਾਨੂੰ ਪਤਾ ਹੀ ਹੈ ਹੁਣ ਅਗਲਾ ਦੁਪਹਿਰੇ ਆ ਹੁਣ ਅੱਜ ਕੱਲ੍ਹ ਆ ਬਾਹਰਲਿਆਂ ਨੂੰ ਪੁੱਛ ਕੇ ਵੇਖ ਲਓ ਅਮਰੀਕਾ ਕੈਨੇਡਾ ਵਾਲੇ ਦਸ ਦਸ ਘੰਟੇ ਬੀਬੀਆਂ ਕੰਮ ਕਰਕੇ ਆਉਂਦੀਆਂ ਘਰ ਦਾ ਵੀ ਮਾੜਾ ਮੋਟਾ ਹਫ਼ਤੇ ਬਾਅਦ ਉਹ ਸਫਾਈ ਉੱਥੇ ਚਲੋ ਖਲਾਰਾ ਵੀ ਘੱਟ ਪੈਂਦਾ ਮਿੱਟੀ ਘੱਟਾ ਵੀ ਘੱਟ ਹੀ ਹੈ ਤੇ ਸਾਡੇ ਵਾਲਾ ਫਿਰ ਤੁਹਾਨੂੰ ਪਤਾ ਹੀ ਹੈ ਦੁਪਹਿਰੇ ਹੁਣ ਅੱਜ ਕੱਲ੍ਹ ਸਵੇਰੇ ਰੋਟੀ ਫਿਰ ਬੱਚੇ ਭੇਜਤੇ ਅੱਜ ਕੱਲ੍ਹ ਧੁੱਪ ਜੀ ਦੇ ਵਿੱਚ ਡਾਹ ਕੇ ਮੰਜਾ ਲੈ ਕੇ ਚਾਦਰ ਚਾਰ ਵਜੇ ਤੱਕ ਸੁੱਤੇ ਰਹੋ ਉੱਠ ਕੇ ਤਿੰਨ ਵਜੇ ਫਿਰ ਮਾੜਾ ਮੋਟਾ ਚਲੋ ਨਹੀਂ ਜਿੰਨਾ ਇਹ ਫਰਜ਼ ਨੇ ਮੇਰੀਏ ਭੈਣੇ ਤੂੰ ਆਪਣਾ ਪੂਰਾ ਜ਼ੋਰ ਲਾ ਤੇ ਵੀਰਾ ਤੇਰਾ ਫਰਜ਼ ਇਹ ਬਣਦਾ ਜਿਹੜਾ 15,000 ਚਾਹੀਦਾ ਨਾ ਹਿੰਮਤ ਕਰਕੇ ਲਿਆ ਕੇ ਦੇ ਖਰਚਾ ਕਰਦਾ ਉਹਦੇ ਲਈ ਭਾਵੇਂ ਦਿਹਾੜੀ ਕਰਨੀ ਡਬਲ ਮਿਹਨਤ ਕਰਨੀ ਪਵੇ ਤੈਨੂੰ ਫਰਜ਼ ਨਿਭਾਉਣੇ ਪੈਣਗੇ ਤੇ ਮਤ ਜਾਣੀ ਫਰਜ਼ ਨਿਭਾਏ ਬਿਨਾਂ ਸ਼ਾਂਤ ਹੋ ਜਾਏਗਾ ਤੂੰ ਤੇਰੇ ਕਰਮ ਫਰਜ਼ ਨਿਭਾਣਾ ਉਹ ਕਰਮ ਹੀ ਤੇਰਾ ਧਰਮ ਹੈ ਮੈਂ ਕੱਲ ਵੀ ਕਿਹਾ ਸੀ ਨਾ ਬੱਚੇ ਪੜ੍ਹਾਉਣਾ ਤੇਰਾ ਧਰਮ ਹੈ ਤੇ ਬੱਚੇ ਦਾ ਪੜ੍ਹਨਾ ਇਹ ਬੱਚੇ ਦਾ ਧਰਮ ਹੈ ਬੱਚਾ ਆਪਣਾ ਧਰਮ ਨਿਭਾਵੇ ਤੂੰ ਆਪਣਾ ਧਰਮ ਨਿਭਾ ਹਵਾ ਆਪਣਾ ਧਰਮ ਨਿਭਾ ਰਹੀ ਹੈ ਯਾਰ ਦਰਖਤ ਆਕਸੀਜਨ ਦੇ ਕੇ ਆਪਣਾ ਧਰਮ ਨਿਭਾ ਰਹੇ ਹੈ ਹਰ ਚੀਜ਼ ਆਪਣਾ ਧਰਮ ਨਿਭਾ ਰਹੀ ਹੈ ਤੈਨੂੰ ਆਪਣਾ ਫਰਜ਼ ਨਿਭਾਉਣਾ ਪੈਣਾ ਜ਼ਿੰਮੇਵਾਰੀ ਨਿਭਾਉਣੀ ਪੈਣੀ ਮਾਂ ਪ੍ਰਤੀ ਮੇਰਾ ਫਰਜ਼ ਹੈ ਪਿਤਾ ਪ੍ਰਤੀ ਮੇਰਾ ਫਰਜ਼ ਹੈ ਬੱਚਿਆਂ ਪ੍ਰਤੀ ਮੇਰਾ ਫਰਜ਼ ਹੈ ਘਰ ਪ੍ਰਤੀ ਮੇਰਾ ਫਰਜ਼ ਹੈ ਮੇਰੀ ਉਹ ਭੈਣੋ ਜੇ ਨਹੀਂ ਵੀ ਦੀਵਾਨ ਤੇ ਆਇਆ ਜਾਏਗਾ ਤਾਂ ਵੀ ਕੋਈ ਨਹੀਂ ਪਰ ਘਰ ਦੀਆਂ ਜ਼ਿੰਮੇਵਾਰੀਆਂ ਪਛਾਣਨੀਆਂ ਬੜੀਆਂ ਜ਼ਰੂਰੀ ਹੈ ਅਗਲੇ ਦਾ ਘਰ ਉੱਜੜਦਾ ਜਾਂਦਾ ਹੁੰਦਾ ਹੈ ਕਦੇ ਉਸ ਡੇਰੇ ਮੱਥਾ ਟੇਕ ਕਦੇ ਉਹ ਬਾਬੇ ਨੂੰ ਮੱਥਾ ਟੇਕ ਕਦੇ ਉਹ ਬਾਬਾ ਜੀ ਨੇ ਬੁਲਾਇਆ ਉੱਥੇ ਮੱਥਾ ਟੇਕ ਇਹੀ ਕਰਦੇ ਰਹਿੰਦੇ ਹਾਂ ਅਸੀਂ ਪਹਿਲੇ ਨੰਬਰ ਤੇ ਆਪਣੇ ਘਰ ਦੇ ਫਰਜ਼ ਪਛਾਣੋ ਜ਼ਿੰਮੇਵਾਰੀਆਂ ਪਛਾਣੋ ਜ਼ਿੰਮੇਵਾਰੀਆਂ ਤੋਂ ਭਗੌੜੇ ਬੰਦੇ ਕਦੇ ਸ਼ਾਂਤ ਨਹੀਂ ਜ਼ਿੰਦਗੀ 'ਚ ਹੋ ਸਕਦੇ ਤੇ ਜਿਹੜੇ ਜ਼ਿੰਮੇਵਾਰ ਬੰਦੇ ਆ ਤਰਸਦੇ ਆ ਜੀ ਲੋਕ ਉਹਨਾਂ ਨੂੰ ਵੇਖੋ ਕਈ ਬੰਦੇ 58 ਦੇ ਹੋ ਗਏ ਰਿਟਾਇਰਮੈਂਟ ਹੋਣੀ ਹੈ ਤੇ ਕਈ ਉਹਨਾਂ ਦੇ ਜਿਹੜੇ ਬੌਸ ਨੇ ਨਾ ਉਹ ਕਹਿੰਦੇ ਯਾਰ ਤੈਨੂੰ ਰਿਟਾਇਰਮੈਂਟ ਦੇਣ ਨੂੰ ਜੀ ਕਿਉਂ ਕਿਉਂਕਿ 9 ਵਜੇ ਨਹੀਂ 8:30 ਆ ਜਾਂਦਾ ਸੀ ਜਾਣਾ ਹੁੰਦਾ ਸੀ 2 ਵਜੇ ਇਹਨੇ 2:30 ਵਜੇ ਜਾਂਦਾ ਸੀ ਇੰਨਾ ਕੰਮ ਕੀਤਾ ਇਸ ਬੰਦੇ ਕਿਉਂ ਜੀ ਕਰਦਾ ਨਾ ਜੀ ਯੋਗ ਲੱਗਦਾ ਤੇਰੇ ਵਰਗਾ ਇੰਪਲਾਈ ਹਰੇਕ ਨੂੰ ਮਿਲੇ ਇੰਨਾ ਵਧੀਆ ਕੰਮ ਕਰਦਾ ਜ਼ਿੰਮੇਵਾਰੀ ਨਿਭਾਉਂਦਾ ਤੇ ਇੱਕ ਉਹ ਹੈ ਜਿਹੜਾ 12 ਵਜੇ ਫਰਲੋ ਮਾਰ ਕੇ ਭੱਜ ਆਇਆ ਕਹਿੰਦਾ ਮੈਂ ਦੀਵਾਨ ਸੁਣ ਚੱਲਿਆ ਆਖੋ ਸਤਨਾਮ
ਸ੍ਰੀ ਵਾਹ
ਉਹ 12 ਵਜੇ ਭੱਜ ਆਇਆ ਕਹਿੰਦਾ ਦੁਪਹਿਰੇ ਮੈਂ ਤੇ ਦੀਵਾਨ ਸੁਣ ਜਾਣਾ ਤੇ ਇੱਕ ਅਗਲੇ ਦਿਨ ਇੱਦਾਂ ਹੀ ਆਪਣਾ ਵਾਸੀਆਂ ਹੀ ਲਈ ਜਾਂਦਾ ਹੈ ਇੱਦਾਂ ਨੀਂਦ ਆਈ ਜਾਂਦੀ ਵਾਰ ਵਾਰ
ਤੇ ਉਹਨੂੰ ਪੁੱਛਿਆ ਕਹਿੰਦੇ ਇਹਨੂੰ ਕੀ ਹੋਇਆ ਕਹਿੰਦੇ ਸਾਰੀ ਰਾਤ ਤੇ ਨਾਮ ਜਪਦਾ ਰਿਹਾ ਹੁਣ ਕੰਮ ਤੇ ਨੀਂਦ ਆਉਂਦੀ ਹੈ ਲੈ ਸੁਣ ਲਓ ਇਹਦੀ ਗੱਲ ਕੰਮ ਤੇ ਸੁਸਤੀ ਪਤਾ ਕਿਉਂ ਪਈ ਹੈ ਸਾਰੀ ਰਾਤ ਨਾਮ ਜਪ ਕੇ ਆਇਆ ਕਹਿੰਦੇ ਉੱਥੇ ਜਿਹੜੇ ਫਰਜ਼ ਨਿਭਾਉਣੇ ਸੀ ਐਡੀਆਂ ਐਡੀਆਂ ਫਾਈਲਾਂ ਪਈਆਂ ਕੰਮ ਕੰਮ ਤੇ ਕੰਮ ਕੰਮ ਤੇ ਕੰਮ ਉਹ ਸਟ੍ਰੈਸ ਉੱਧਰ ਡੱਕਾ ਨਹੀਂ ਤੋੜਨਾ ਤੇ ਸਾਡੇ ਵਰਗੇ ਕਹਿੰਦੇ ਇੱਥੇ ਟੱਲੀਆਂ ਵਜਾਊ ਮੈਂ ਬਹਿ ਕੇ ਨਾਮ ਜਪਦਿਆਂ ਸੀ ਤੁਹਾਨੂੰ ਫਰਜ਼ ਮੇਰਿਓ ਵੀਰੋ ਭਾਈਓ ਭੈਣੋ ਮੇਰੀਓ ਧਿਆਨ ਨਾਲ ਗੱਲ ਨੂੰ ਪਕੜੋ ਵੇਖੋ ਜਿਹੜਾ ਬੰਦਾ ਫਰਜ਼ ਪਛਾਣਦਾ ਹੈ ਵੇਖੋ ਜੇ ਭਾਣਜਾ ਹੋਵੇ ਭਤੀਜਾ ਹੋਵੇ ਜਵਾਈ ਭਾਈ ਹੋਵੇ ਤੇ ਵਿਆਹ ਦੇ ਵਿੱਚ ਜਾਏ ਤੇ ਜਾ ਕੇ ਕਮਰ ਕੱਸਾ ਕਰ ਲਵੇ ਕਵੇ ਪ੍ਰਾਹੁਣੇ ਨਹੀਂ ਆਏ ਅਸੀਂ ਅਗਲਾ ਚਾਹ ਲਿਆਇਆ ਤੁਹਾਡੇ ਲਈ ਪਾ ਕੇ ਬਰਫੀਆਂ ਤੁਹਾਡੇ ਲਈ ਰਸਗੁੱਲੇ ਤੇ ਅਗਲਾ ਕਹਿੰਦਾ ਮਾਮੀ ਭੂਆ ਮਾਸੀ ਆਪਣੀਆਂ ਮਾਮੀਆਂ ਨੂੰ ਮਾਸੀਆਂ ਨੂੰ ਕਹਿੰਦਾ ਮੈਂ ਕੋਈ ਪ੍ਰਾਹੁਣਾ ਨਹੀਂ ਆਇਆ ਆਪੇ ਚੁੱਕ ਕੇ ਪਾ ਕੇ ਫਟਾਫਟ ਗਿਆ ਨਾਲੇ ਆਪਣੇ ਲਈ ਲਿਆਇਆ ਨਾਲੇ ਸਾਰਿਆਂ ਲਈ ਲਿਆਇਆ ਤੇ ਐ ਕਮਰ ਕੱਸਾ ਕਰਕੇ ਕੰਮ ਕੀਤਾ ਆਪਣੇ ਪੁੱਤਾਂ ਤੋਂ ਵੱਧ ਕੇ ਭਾਣਜੇ ਨੇ ਭਤੀਜੀ ਦਾ ਭਤੀਜਾ ਲੱਗਦਾ ਕਿਸੇ ਦਾ ਤੂੰ ਭਾਣਜਾ ਲੱਗਦਾ ਕਿਸੇ ਦਾ ਦੋਤਾ ਲੱਗਦਾ ਕਿਸੇ ਦਾ ਪੋਤਾ ਲੱਗਦਾ ਜਿੱਥੇ ਕੰਮ ਕਰੇਗਾ ਉਹ ਰਿਸ਼ਤੇਦਾਰੀਆਂ ਵਾਲੇ ਕਹਿਣਗੇ ਯਾਰ ਉਹ ਆਵੇ ਕੰਮ ਉਹ ਆਵੇ ਉਹ ਤੈਨੂੰ ਬਾਅਦ ਵਿੱਚ ਵੀ ਯਾਦ ਕਰਨਗੇ ਵੀ ਪੁੱਤਾਂ ਤੋਂ ਵੱਧ ਕੇ ਉਸ ਬੰਦੇ ਨੇ ਕੰਮ ਕੀਤਾ ਜਿਹੜੀ ਧੀ ਜਿਹੜੀ ਭੈਣ ਤੁਹਾਡੇ ਚਾ ਬੀਬੀਆਂ ਬੈਠੀਆਂ ਜਿਹਨੇ ਜਾਣ ਸਾਰ ਆਪਣਾ ਸਮਾਨ ਰੱਖਿਆ ਤੇ ਲੋਹ ਤੇ ਚਲੇ ਗਈ ਫਟਾਫਟ ਕੰਮ ਲੱਗ ਗਈ ਉਹਨਾਂ ਨੂੰ ਤਰਸਦਾ ਅਗਲਾ ਇਹੋ ਜਿਹੀ ਭਾਣਜੀ ਭਤੀਜੀ ਸਾਰਿਆਂ ਦੀ ਹੋਵੇ ਇਹੋ ਜਿਹੀ ਧੀ ਸਭ ਦੀ ਹੋਵੇ ਦੱਸੋ ਕਰਦੇ ਕਿ ਨਹੀਂ ਯਾਦ ਕਾਮੇ ਬੰਦਿਆਂ ਨੂੰ ਕਾਮੇ ਬੰਦੇ ਚੰਗੇ ਲੱਗਦੇ ਕਿ ਨਹੀਂ ਲੱਗਦੇ ਫਿਰ ਆਪਾਂ ਨਿਕੰਮੇ ਆ ਕਿ ਕੰਮ ਦੇ ਆ ਭਲਾ ਯਾਦ ਕਰੋ ਆਪਣੇ ਆਪ ਨੂੰ ਚੇਤਾ ਕਰੋ ਵੀ ਪ੍ਰਾਹੁਣੇ ਬਣ ਕੇ ਬਹਿੰਦੇ ਆ ਕਿ ਪ੍ਰਾਹੁਣਿਆਂ ਦੀ ਸੇਵਾ ਕਰਦੇ ਆਪਾਂ ਕਿੰਨਾ ਤੇ ਜੋ ਸਾਡੇ ਵਰਗਾ ਜਾ ਕੇ ਰੋਹ ਮਾਰਦਾ ਲਿਆਓ ਉਹ ਲਿਆਓ ਪਾ ਕੇ ਖਾ ਕੇ ਲਿਆਓ ਚਾਹ ਬਣਾਓ ਆਹ ਬਣਾਓ ਅਗਲਾ ਕਹਿੰਦਾ ਲੱਤਾਂ ਟੁੱਟ ਜਾਣਾ ਇਹਦੀਆਂ ਇਹ ਮਰੇਗਾ ਕਦੋਂ ਮਗਰੋਂ ਕਦੋਂ ਲਏਗਾ ਇਹ ਆ ਕੇ ਪ੍ਰਾਹੁਣਾ ਬਣ ਕੇ ਅੱਡ ਬਹਿ ਗਿਆ ਅਜੇ ਰਿਸ਼ਤੇਦਾਰ ਬਰਾਤ ਆਉਣੀ ਹੈ ਹੁਣ ਇਹਦੀ ਸੇਵਾ ਲਈ ਅੱਡ ਬੰਦਾ ਚੱਲੀਏ ਹੁੰਦੇ ਨੇ ਕਿ ਨਹੀਂ ਏਦਾਂ ਦੇ ਬੰਦੇ ਤੇ ਭੈੜੇ ਲੱਗਦੇ ਕਿ ਨਹੀਂ ਲੱਗਦੇ ਬੋਲੋ ਤੇ ਜੇ ਭੈੜੇ ਲੱਗਦੇ ਤੇ ਮੈਂ ਨਾ ਭੈੜਾ ਲੱਗੂ ਜੇ ਮੈਂ ਏਦਾਂ ਕਰੂੰ ਫਿਰ ਤੇ ਆਪਾਂ ਆਪਣੇ ਆਪਣੇ ਮਨਾਂ 'ਚ ਝਾਤੀ ਮਾਰ ਕੇ ਵੇਖੋ ਕਦਰ ਕਾਮਿਆਂ ਦੀ ਹੈ ਕਿ ਨਕੰਮਿਆਂ ਦੀ ਇੱਥੇ ਕਾਮਿਆਂ ਦੀ ਤੇ ਬਣਨਾ ਕੀ ਹੈ ਕਾਮੇ ਫਰਜ਼ ਪਛਾਣਨੇ ਨੇ ਜ਼ਿੰਮੇਵਾਰ ਬਣਨਾ ਹੈ ਜ਼ਿੰਮੇਵਾਰੀ ਚੱਕ ਲੈਣੀ ਹੈ ਜਾ ਕੇ ਮੈਂ ਕਰਦਾ ਪੁੱਤਾਂ ਵਾਲੀ ਜ਼ਿੰਮੇਵਾਰੀ ਚੱਕੋ ਜਾ ਕੇ ਅਗਲੇ ਦੇ ਘਰ ਵੇਖੋ ਉਹ ਨਾਨਕੇ ਉਹ ਮੈਨੂੰ ਯਾਦ ਕਰੀ ਜਾਂਦੇ ਨੇ ਕਹਿੰਦੇ ਜੀ ਆਇਆ ਹੀ ਨਹੀਂ ਮੁੜ ਕੇ ਭੂਆ ਉਹ ਮੈਨੂੰ ਯਾਦ ਕਰਦੀ ਹੈ ਮਾਸੀ ਉਹ ਮੈਨੂੰ ਯਾਦ ਕਰਦੀ ਹੈ ਮਾਂ ਕਹਿੰਦੀ ਤੇਰੇ ਵਰਗਾ ਪੁੱਤ ਕੋਈ ਨਹੀਂ ਪਤਨੀ ਕਹਿੰਦੀ ਤੇਰੇ ਵਰਗਾ ਪਤੀ ਹਰੇਕ ਜਨਮ 'ਚ ਮਿਲੇ ਬੱਚੇ ਕਹਿੰਦੇ ਤੇਰੇ ਵਰਗਾ ਪਿਓ ਹਰੇਕ ਜਨਮ 'ਚ ਮਿਲੇ ਬੌਸ ਕਹਿੰਦਾ ਤੇਰੇ ਵਰਗਾ ਇੰਪਲਾਈ ਮੈਨੂੰ ਮਿਲਣਾ ਹੀ ਨਹੀਂ ਮੁੜ ਕੇ ਲੋ ਵੇਖੋ ਜੀ ਸਾਰੇ ਹੀ ਯਾਦ ਕਰਦੇ ਨੇ ਤਰਸਦੇ ਨੇ ਤੇ ਜ਼ਿੰਦਗੀ ਐਂ ਲੱਗਦੀ ਹੈ ਵੀ ਸਵਾਦ ਆ ਗਿਆ ਜ਼ਿੰਦਗੀ ਜਿਉਣ ਦਾ ਸਾਰੇ ਇੰਨਾ ਪਿਆਰ ਕਰਦੇ ਨੇ ਉਹ ਕਰਦੇ ਕਿਹਨੂੰ ਨੇ ਜਦੋਂ ਮੈਂ ਫਰਜ਼ ਪਛਾਣਦਾ ਮੈਂ ਜ਼ਿੰਮੇਵਾਰੀ ਨਿਭਾਉਂਦਾ ਮੈਂ ਜ਼ਿੰਮੇਵਾਰੀਆਂ ਤੋਂ ਭਗੌੜਾ ਮੈਂ ਜ਼ਿੰਮੇਵਾਰੀਆਂ ਨਿਭਾਈਆਂ ਨਹੀਂ ਫਰਜ਼ ਮੈਂ ਨਿਭਾਏ ਨਹੀਂ ਕੰਮ ਮੈਂ ਕੋਈ ਕੀਤਾ ਨਹੀਂ ਘਰ ਵਾਲੀ ਕਹਿੰਦੀ ਹੈ ਤੂੰ ਨਾ ਮਿਲ ਜੀ ਮੁੜ ਕੇ ਆਹ ਜਨਮ ਮਸਾਂ ਲੰਘਣਾ ਤੇਰੇ ਨਾਲ ਅਗਲੇ ਜਨਮਾਂ 'ਚ ਤੇਰੇ ਨਾਲ ਤੇ ਮਾਂ ਕਹਿੰਦੀ ਕਾਲੇ ਮੂੰਹ ਵਾਲਿਆ ਮੱਥੇ ਨਾ ਲੱਗੀ ਮੇਰੇ ਕਹਿੰਦੀ ਕਹਿੰਦੀ ਤੇ ਪਿਓ ਕਹਿੰਦਾ ਕਿੱਥੇ ਜੰਮ ਪੀਏ ਸੀ ਔਲਾਦ ਗੰਦੀ ਔਲਾਦ ਸਾਡੇ ਘਰ ਪਿਓ ਏਦਾਂ ਕਹਿੰਦਾ ਤੇ ਬੱਚੇ ਉਹ ਹੁਣ ਕਹਿੰਦੇ ਹੀ ਨਹੀਂ ਉਹ ਬਾਹਰ ਜਾ ਕੇ ਕੀ ਕਹਿੰਦੇ ਨੇ ਉਹਨਾਂ ਨੂੰ ਪੁੱਛੋ ਜਦੋਂ ਅਸੀਂ ਕਰਤੂਤਾਂ ਹੀ ਏਦਾਂ ਦੀਆਂ ਕਰਦੇ ਹਾਂ ਤੇ ਜਿਹਨਾਂ ਕੋਲੇ ਕੰਮ ਕਰਦੇ ਆ ਉਹ ਕਹਿੰਦੇ ਰਿਟਾਇਰਮੈਂਟ ਕਦੋਂ ਮਗਰੋਂ ਲੈਣਾ ਕੋਈ ਨਵਾਂ ਬੰਦਾ ਆਵੇ ਮਗਰੋਂ ਲਵੇ ਏਦਾਂ ਕਹਿੰਦੇ ਸਾਰੇ ਫਿਰ ਕਹਿਣਗੇ ਜ਼ਿੰਦਗੀ ਨਹੀਂ ਚੰਗੀ ਲੱਗਦੀ ਜਿਉਣ ਨੂੰ ਜੀ ਨਹੀਂ ਗਾ ਮਾਰ ਨਹਿਰ 'ਚ ਛਾਲ ਤੇਰਾ ਫਾਇਦਾ ਕੀ ਹੈ ਫਾ ਲੈ ਕਿਤੇ ਜਾ ਕੇ ਡੱਕਾ ਜਦੋਂ ਕੰਮ ਹੀ ਨਹੀਂ ਕੀਤਾ ਗਲਤੀਆਂ ਆਪਣੀਆਂ ਕਿਉਂ ਨਹੀਂ ਕੱਢਦੇ ਅਸੀਂ ਕਮੀਆਂ ਆਪਣੀਆਂ ਕਿਉਂ ਨਹੀਂ ਕੱਢਦੇ ਅਸੀਂ ਉਹ ਮੇਰੇ ਵੀਰੋ ਭਾਈਓ ਸਾਡੇ ਗੁਰੂ ਸਾਹਿਬ ਨੇ ਸਾਡੇ 'ਚ ਕੌਨਫੀਡੈਂਸ ਭਰਿਆ ਕਰਨਾ ਪੈਣਾ ਤੈਨੂੰ ਆਪੇ ਦੀ ਪਛਾਣ ਕਰ ਕੰਮਾਂ 'ਚ ਜੀ ਲਾ ਤੇਰਾ ਕੰਮ ਕਰਨ ਵਿੱਚ ਮਨ ਲੱਗੇ ਜ਼ਿੰਮੇਵਾਰੀਆਂ ਵੇਖੋ ਅਗਲਾ ਕਹਿੰਦਾ ਬੜਾ ਫੁਕਰਾ ਬੰਦਾ ਹੈ ਬੰਦਾ ਇਹ ਸਾਰਾ ਕੁਝ ਨਿਕੰਮਿਆਂ ਕੋਲ ਹੈ ਜ਼ਿੰਮੇਵਾਰ ਬੰਦੇ ਜਿਹੜੇ ਨੇ ਉਹਨਾਂ ਦੀਆਂ ਸਟੇਟਮੈਂਟਾਂ ਵੀ ਬੈਲੈਂਸ ਹੁੰਦੀਆਂ ਜ਼ਿੰਮੇਵਾਰ ਬੰਦਿਆਂ ਦੀਆਂ ਸਟੇਟਮੈਂਟਾਂ ਬੈਲੈਂਸ ਹੁੰਦੀਆਂ ਵੱਡੀ ਗੱਲ ਥੋੜਾ ਕਰਦੇ ਆ, ਬੈਲੈਂਸ ਗੱਲ ਕਰਨਗੇ ਉਹ ਹਮੇਸ਼ਾ। ਇੱਕ ਬੰਦਾ ਕਹਿੰਦਾ ਵੇਖੋ, ਇੱਕ ਨੇ ਕੋਠੀ ਬਣਾਈ ਨੀ, ਕਦੇ ਕੁਛ ਕੀਤਾ ਨੀ, ਕੋਠੀ ਬਣਾਉਣੀ ਹੈ, ਚਾਰ ਮਹੀਨਿਆਂ ਚ ਬਣਾ ਦੇਵਾਂਗੇ ਜੀ। ਕਿਉਂਕਿ ਉਹਨੇ ਕਿਉਂ ਇਹ ਫੁਕਰੀ ਕਿਉਂ ਮਾਰੀ ਵਾਲਾ, ਕਿਉਂਕਿ ਉਹਨੇ ਕਦੇ ਕੋਠੀ ਤਜਰਬਾ ਨਹੀਂ ਉਹਨੂੰ। ਤੇ ਜਿਹੜੇ ਬੰਦੇ ਨੇ ਕੰਮ ਕੀਤਾ ਹੁੰਦਾ ਸਾਲ ਦੋ ਸਾਲ, ਬੰਦੇ ਨੇ ਮਿਹਨਤ ਕੀਤੀ, ਦੋ ਚਾਰ ਕੋਠੀਆਂ ਬਣਾਈਆਂ, ਜਦੋਂ ਉਹਨੇ ਸਟੇਟਮੈਂਟ ਦੇਣੀ ਹੈ ਨਾ, ਉਹਦੀ ਪ੍ਰੈਕਟੀਕਲਿਟੀ ਵਧੀਆ ਹੋਣ ਕਰਕੇ ਉਹਨੇ ਸਟੇਟਮੈਂਟ ਪਤਾ ਕੀ ਦੇਣੀ ਹੈ। ਵੇਖੋ ਜੀ, ਭਾਵੇਂ ਜਿਵੇਂ ਮਰਜ਼ੀ ਕਹਿ ਲਓ, ਕਹਿ ਤੁਹਾਨੂੰ ਸਾਲ ਦੇਵਾਂਗੇ, ਪਰ ਸਾਨੂੰ ਪਤਾ ਵੀ ਡੇਢ ਸਾਲ ਤੋਂ ਪਹਿਲਾਂ ਨਹੀਂ ਬਣ ਸਕਦਾ। ਸਟੇਟਮੈਂਟ ਆਪੇ ਹੀ ਬਰਾਬਰ ਹੋ ਗਈ, ਕਿਹਦੀ ਹੋਈ, ਜਿਹਦੀ ਪ੍ਰੈਕਟੀਕਲਿਟੀ ਵਧੀਆ। ਪ੍ਰੈਕਟੀਕਲ ਬੰਦੇ ਜਿਹੜੇ ਹੁੰਦੇ ਆ ਉਹਨਾਂ ਦੀ ਸਟੇਟਮੈਂਟ ਬੈਲੈਂਸ ਹੁੰਦੀ ਹੈ। ਪ੍ਰੈਕਟੀਕਲ ਸਿਸਟਮ ਨੂੰ ਸੁਧਾਰਨ ਦੀ ਲੋੜ ਹੈ, ਪ੍ਰੈਕਟੀਕਲਿਟੀ ਤੇ ਜ਼ੋਰ ਦੇਣ ਦੀ ਲੋੜ ਹੈ, ਕਰਮ ਤੇ ਜ਼ੋਰ ਦੇਣ ਦੀ ਲੋੜ ਹੈ, ਸੁਭਾਅ ਤੇ ਜ਼ੋਰ ਦੇਣ ਦੀ ਲੋੜ ਹੈ। ਆਹ ਤੇ ਸਾਰਾ ਕੁਝ ਆਪਣੇ ਆਪ ਹੀ ਕੰਟਰੋਲ ਹੋ ਜਾਣਾ। ਅਸੀਂ ਕਹਿੰਦੇ ਨਾ ਗੁੱਸਾ ਚੜੇ, ਗੁੱਸਾ ਤੇ ਉਹ ਭਾਈ ਜਦੋਂ ਏਦਾਂ ਬੰਦਾ ਕੰਮ ਵਾਲਾ ਹੋਵੇ ਨਾ, ਕਿੱਥੇ ਗੁੱਸੇ ਨੇੜੇ ਰਹਿੰਦੇ ਹੈ। ਕਾਮ ਏਮ ਏਮ ਵਧੀਆ ਹੋਵੇ ਬੰਦੇ ਦੀ ਜ਼ਿੰਦਗੀ ਦਾ, ਕਾਮ ਕਾਮ ਕਿੱਥੇ ਰਹਿ ਗਿਆ? ਏਮ ਦੇ ਦਿਓ, ਇੱਕ ਰਾਹ ਦੇ ਦਿਓ, ਕਾਮ ਕਿੱਥੇ ਰਹਿ ਜਾਏਗਾ ਉੱਥੇ? ਚਲੋ ਇਹ ਵਿਸ਼ਾ ਬਹੁਤ ਵੱਖਰਾ ਚਲੇ ਜਾਣਾ ਜੀ ਇਸ ਟੌਪਿਕ ਤੇ ਗੱਲ ਕਰੀਏ, ਵੀ ਜਿਹੜੇ ਸਾਡੇ ਸੁਭਾਅ ਆ ਸਾਡੇ ਇਹ ਜਿਹੜੇ ਵਕਾਰ ਹੈ, ਇਹ ਤੇ ਕੁਛ ਵੀ ਨਹੀਂ ਰਹਿਣਾ ਜਿੱਦਣ ਏਮ ਮਿਲ ਗਿਆ ਨਾ ਕੋਈ। ਯਾਰ ਬੰਦਾ ਕਾਮ ਦੇ ਵਿੱਚ ਅੰਨਾ ਹੋਇਆ, ਆਪਣੇ ਕਿਤੇ ਧੱਕੇ ਖਾਣ ਦੀ ਤਿਆਰੀ ਚ ਹੈ ਤੇ ਉਹਨੇ ਨੂੰ ਦੱਸਤਾ ਤੇਰੇ ਪਿਓ ਨੂੰ ਅਟੈਕ ਹੋ ਗਿਆ, ਕਿੱਧਰ ਗਿਆ ਕਾਮ ਉਦੋਂ? ਤੇਰੇ ਮੁੰਡੇ ਨੂੰ ਸੱਟ ਵੱਜੀ ਹੈ, ਕਿੱਧਰ ਗਿਆ ਕਾਮ? ਲੈ ਗਿਆ ਕਿ ਨਹੀਂ ਲੈ ਗਿਆ? ਏਮ ਜਿੱਦਣ ਮਿਲ ਗਿਆ ਜ਼ਿੰਦਗੀ ਨੂੰ ਨਾ, ਇਹ ਵਕਾਰ ਵਕੂਰ ਤੇ ਐਂ ਸਿੱਧੇ ਹੋ ਜਾਂਦੇ ਨੇ। ਜਿੱਦਣ ਤੈਨੂੰ ਮਿਲ ਗਿਆ ਵੀ ਉੱਥੇ ਪਹੁੰਚਣਾ, ਅਸਲ ਚ ਸਾਡੀ ਏਮ ਹੈ ਨਹੀਂ ਜ਼ਿੰਦਗੀ, ਸਾਡਾ ਟਾਰਗੇਟ ਕੋਈ ਨਹੀਂ। ਸਾਰਾ ਕੁਛ ਸੈੱਟ ਹੋ ਜਾਂਦਾ ਹੁੰਦਾ ਜਦੋਂ ਏਮ ਹੋਵੇ ਜ਼ਿੰਦਗੀ ਦੇ ਵਿੱਚ। ਲੋੜ ਹੈ ਆਪਣਾ ਏਮ ਆਫ ਲਾਈਫ, ਜ਼ਿੰਦਗੀ ਦਾ ਕੋਈ ਮਕਸਦ ਹੋਵੇ, ਸਾਡੇ ਜਿਉਣ ਦਾ ਮਕਸਦ ਹੋਵੇ, ਤੇ ਉਸ ਮਕਸਦ ਨੂੰ ਲੈ ਕੇ, ਏਮ ਨੂੰ ਲੈ ਕੇ ਜਦੋਂ ਤੁਸੀਂ ਕੰਮ ਕਰਦੇ ਆ ਨਾ, ਇਹ ਆਪਣੇ ਆਪ ਹੀ ਸਾਰਾ ਕੁਛ, ਇਹ ਤੇ ਤੇਰੇ ਤੂੰ ਮਾਲਕ ਹੈ ਇਹਨਾਂ ਦਾ, ਤੇ ਮਗਰ ਮਗਰ ਲੱਗਦਾ ਸਾਰਾ ਕੁਛ। ਤੂੰ ਹਾਵੀ ਹੋ ਜਾਂਦਾ ਕਾਮ ਕ੍ਰੋਧ ਲੋਭ ਅਹੰਕਾਰ ਤੇਰੇ ਸੇਵਕ ਬਣ ਕੇ, ਤੇਰੀ ਸ਼ਰਨ ਤੇਰੇ ਪਰਵਾਸੇ, ਪੰਚ ਦੁਸ਼ਟ ਲੈ ਸਾਧੇ, ਇਹ ਤੇ ਸਾਧੇ ਜਾਂਦੇ ਪੰਚ ਦੂਤ ਦੁੱਧ ਵਸ ਕੀਤੇ। ਏਮ ਵਾਲੇ ਬੰਦੇ ਜਦੋਂ ਤੁਰਦੇ ਆ ਨਾ, ਫਿਰ ਇਹ ਤੇ ਕੰਟਰੋਲ ਚ ਆਪਣੇ ਆਪ ਹੀ ਹੋ ਜਾਂਦੇ, ਬੈਲੈਂਸ ਹੋ ਜਾਂਦੇ। ਬਸ ਲੋੜ ਹੈ ਜ਼ਿੰਮੇਵਾਰ ਬਣਨ ਦੀ, ਫਰਜ਼ ਪਛਾਣਨ ਦੀ। ਤੇ ਮੈਂ ਜਦੋਂ ਕਈ ਵੀਰਾਂ ਨੂੰ ਸੁਣਦਾ ਨਾ, ਮੈਂ ਪਿਛਲੇ ਸਾਲ ਡੇਢ ਸਾਲ ਤੋਂ ਇਸ ਗੱਲ ਤੇ ਬੜਾ ਜ਼ੋਰ ਦਿੱਤਾ ਦੀਵਾਨਾਂ ਚ, ਮੈਨੂੰ ਕਈ ਵੀਰ ਕਹਿਣਗੇ ਜੀ ਸਵਾਦ ਆ ਗਿਆ ਜ਼ਿੰਦਗੀ ਜਿਉਣ ਦਾ, ਅੱਗੇ ਕੰਮ ਕਰਦੇ ਸੀ ਲੱਤਾਂ ਜੀਆਂ ਘੜੀਦੇ ਜਾਣਾ, ਹੁਣ ਜਦੋਂ ਐਂ ਸਮਝ ਆਉਂਦੀ ਵੀ ਕੰਮ ਹੀ ਕਰਮ ਹੀ ਧਰਮ ਹੈ, ਕਹਿੰਦੇ ਹੁਣ ਕੰਮ ਕਰਨ ਦਾ ਸਵਾਦ ਆਉਂਦਾ ਹੈ, ਨਾਲੇ ਅਸੀਂ ਖੁਸ਼ ਆ, ਨਾਲੇ ਜਿੱਥੇ ਕੰਮ ਕਰਦੇ ਹਾਂ ਅਗਲੇ ਵੀ ਖੁਸ਼ ਆ, ਨਾਲੇ ਚਾਰ ਪੈਸੇ ਵੀ ਬਣਦੇ ਆ, ਖੁਸ਼ ਸਤਨਾਮ
ਸ੍ਰੀ ਵਾਹ।
ਕਹਿੰਦੇ ਅੱਗੇ ਏਦਾਂ ਹੀ ਸੀ ਵੀ ਇਹ ਤੇ ਸਾਨੂੰ ਕਹਿੰਦੇ ਏਦਾਂ ਸਮਝਾਇਆ ਗਿਆ ਵੀ ਅਵਰ ਕਾਜ ਤੇਰੇ ਕਿਤੇ ਨਾ ਕਾਮ, ਆ ਤੇਰੇ ਕਿਸੇ ਕੰਮ ਨੀ ਆਉਣੇ ਜਿਹੜੇ ਕੰਮ ਕਰ ਦੁਨੀਆਂ ਦੇ ਕਰਦੇ ਫਿਰਦੇ ਹੋ, ਇਹ ਦੁਨੀਆਂ ਵਾਲੇ ਕੰਮ ਕਾਰ ਕਿਸੇ ਨੀ ਆਉਣੇ ਲਿਖੇ। ਫਿਰ ਤੁਸੀਂ ਪੁੱਛਿਆ ਬਾਬਾ ਜੀ ਕਰੀਏ ਕੀ, ਕਹਿੰਦੇ ਨਾਮ ਜਪੋ, ਸਾਡੇ ਵਾਂਗੂ ਏਦਾਂ ਬਹਿ ਕੇ ਏਦਾਂ ਏਦਾਂ ਬੈਠੋ। ਹੁਣ ਬੰਦਾ ਸੋਚਣ ਲੱਗ ਜਾਂਦਾ ਯਾਰ ਮੇਰੇ ਤੋਂ ਤੇ ਚੌਂਕਣਾ ਦੋ ਮਿੰਟ ਨੀ ਵੱਜਦਾ, ਇੰਨਾ ਚਿਰ ਮੈਂ ਬੈਠਾਂਗਾ ਕਿੱਦਾਂ? ਆ ਤੁਹਾਡੇ ਕਰਮ ਧਰਮ ਕਿਸੇ ਲੇਖੇ ਨੀ ਪੈਣੇ। ਨਹੀਂ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਇਹਦਾ ਅਰਥ ਹੈ ਪਰਮਾਤਮਾ ਨੂੰ ਲੱਭਣ ਲਈ ਜਿਹੜੇ ਫੋਕੇ ਕਰਮ ਕਾਂਡ ਕਰਦਾ ਫਿਰਦਾ ਉਹ ਨਹੀਂ ਤਰੀਕਾ ਸਫਲ। ਅਵਰ ਕਾਜ ਤੇਰੇ ਕਿਤੇ ਨਾ ਕਾਮ ਕਿਹੜਾ ਤਰੀਕਾ ਸਫਲ ਹੈ? ਮਿਲ ਸਾਧ ਸੰਗਤ। ਤਰੀਕਾ ਕਿਹੜਾ? ਭੱਜ ਕੇਵਲ ਨਾਮ, ਗਿਆਨ ਲੈ, ਸਮਝ ਲੈ, ਹੋਰ ਬਾਕੀ ਜੇ ਤੂੰ ਕਵੇਂ ਵੀ ਫੋਰਮੈਲਿਟੀ ਕਰਮ ਕਾਂਡ ਅਵਰ ਕਾਜ ਜਿਹੜੇ ਹੈ ਉਹ ਕਿਸੇ ਨੀ ਲਿਖੇ, ਗਿਆਨ ਲੈਣਾ ਪੈਣਾ ਤੈਨੂੰ, ਸਮਝ ਲੈਣੀ ਪੈਣੀ। ਸਮਝਾਇਆ ਇਸ ਤਰੀਕੇ ਸਿਰ ਹੈ ਕਿ ਬੰਦੇ ਦੇ ਦਿਮਾਗ 'ਚ ਬੋਝ ਬਣਿਆ ਰਹਿੰਦਾ। ਤਾਂ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ, ਭੈਣਾਂ ਨੂੰ ਬੇਨਤੀ ਕਰਦਾ, ਘਰ ਘਰ ਵਿੱਚ ਸਹਿਜ ਪਾਠ ਰੱਖੋ, ਪੋਥੀਆਂ ਲੈ ਆਓ, ਬੱਚੇ ਦੇ ਜਨਮ ਦਿਨਾਂ ਦੇ ਸਹਿਜ ਪਾਠ ਆਪ ਕਰਿਆ ਕਰੋ, ਭੋਗ ਪਾ ਲਿਆ ਫਿਰ ਸਹਿਜ ਪਾਠ ਆਰੰਭ ਕਰ ਲਓ, ਸਾਲ ਬਾਅਦ ਭੋਗ ਪਾਓ ਫਿਰ ਆਰੰਭ ਕਰ ਲਓ, ਪੰਜ ਸੱਤ ਅੰਗ ਆਰਾਮ ਨਾਲ ਪੜ੍ਹੋ, ਅਰਥ ਪੜ੍ਹਿਆ ਕਰੋ, ਨਾ ਅਰਥ ਪੜ੍ਹੋ, ਏਦਾਂ ਆਰਾਮ ਨਾਲ ਗੁਰਬਾਣੀ ਪੜ੍ਹੋ, ਤੇ ਆਪਣੇ ਕੰਮਾਂ ਵਿੱਚ ਪ੍ਰਵਿਰਤ ਹੋਵੋ, ਧਿਆਨ ਦਿਓ। ਜੇ ਕਿਤੇ ਕੰਮਾਂ ਵਾਲੇ ਵੇਖੋ ਭਾਈ, ਹਰੇਕ ਆਫੀਸਰ ਕੰਮ ਦੇ ਉੱਤੇ ਟਾਈਮ ਤੇ ਜਾਏ, ਤੁਹਾਡਾ ਕਿਸੇ ਮਹਿਕਮੇ ਤੋਂ ਦਿਲ ਕਾਲਾ ਪਏਗਾ? ਫਿਰ ਮਨ ਕਾਲਾ ਪਊ? ਬੋਲੋ, ਲੰਮੀਆਂ ਲੰਮੀਆਂ ਲੈਣਾ ਲੱਗਣਗੀਆਂ ਕਿ ਕੰਮ ਮਿੰਟੋ ਮਿੰਟੀ ਹੋਣਗੇ ਜੇ ਸਾਰੇ ਟਾਈਮ ਤੇ ਕਰਨ? ਬੋਲੋ, ਇਮੀਗ੍ਰੇਸ਼ਨ ਤੁਹਾਡੇ ਚ ਕੋਈ ਬਾਹਰ ਵੀਰ ਹੈ ਹੀ ਨੇ? ਬਾਹਰਲੇ ਕਈ ਬੰਦੇ ਹੋਣਗੇ। ਸਾਡੇ ਵਾਲੇ ਏਅਰਪੋਰਟ ਤੇ ਜਾਈਦਾ, ਜਦੋਂ ਉਹ ਐ ਟੈਨਸ਼ਨ ਚ ਪੈ ਜਾਂਦੇ ਨੇ ਵੀ ਇੰਨੀ ਲੰਮੀ ਲੈਣ ਕਿਵੇਂ ਮੈਂ ਇਕੱਲੇ ਇਕੱਲੇ ਨੂੰ ਚੈੱਕ ਕਰਾਂ। ਉਹ ਸਟੈਂਪ ਲਾਉਂਦੇ ਨੇ ਜਦੋਂ ਚੱਲ ਲੱਗੇ, ਸਾਡੇ ਵਾਲੇ ਤੇ ਐ ਕਾਲੇ ਪਏ ਹੁੰਦੇ ਨੇ। ਉਧਰ ਬਾਹਰਲਿਆਂ ਦੇਸ਼ਾਂ ਚ ਜਦੋਂ ਵੇਖ ਲੈਣ ਵੀ ਲੰਮੀ ਲੈਣ ਹੈ, ਕੁਰਸੀ ਛੱਡ ਕੇ ਖੜੇ ਹੋ ਜਾਂਦੇ ਨੇ ਸਟੈਂਪ ਫਟਾਫਟ। ਉਹ ਬੰਦੇ ਕੰਮ ਕਰਦੇ ਐ, ਮਿਹਨਤ ਕਰਦੇ ਐ, ਉਹਨਾਂ ਦੇ ਦਿਮਾਗ ਚ ਇਦਾਂ ਸਿਖਾਇਆ ਜਾਂਦਾ, ਉਹ ਜੀ ਲੱਗਦਾ ਉਹਨਾਂ ਵੱਲ ਵੇਖ ਕੇ। ਸਾਡੇ ਵਾਲੇ ਇੱਕ ਬੰਦੇ ਨੂੰ ਲੰਘਾ ਕੇ ਫਿਰ ਇਦਾਂ ਇਦਾਂ ਕੁਰਸੀ ਤੇ ਪਿੱਛੇ ਜੇ ਡਿੱਗ ਜਾਣਗੇ ਵੀ ਸਾਹ ਚੜ ਗਿਆ ਹੁਣ ਥੱਕ ਗਏ ਇੰਨੇ ਨਾਲ ਹੀ। ਸਾਡੇ ਵਾਲੇ ਆਏ ਆ ਤੇ ਬਾਹਰਲਿਆਂ ਦੇਸ਼ਾਂ ਵਿੱਚ ਲੋਕਾਂ ਨੇ ਕੁਰਸੀਆਂ ਹੀ ਚੱਕ ਦਿੱਤੀਆਂ ਹੈ। ਬਹੁਤ ਮਹਿਕਮਿਆਂ ਦੇ ਵਿੱਚ ਮੀਟਿੰਗਾਂ ਹੁੰਦੀਆਂ, ਕੁਰਸੀ ਹੈ ਨਹੀਂ, ਟੇਬਲ ਹੈ, ਗੱਲ ਟੇਬਲ ਹੈ, ਏਦਾਂ ਖੜੇ ਹੋ ਜਾਓ। ਉਹ ਕਹਿੰਦੇ ਕੁਰਸੀ ਤੇ ਸੁਸਤੀ ਪੈ ਜਾਂਦੀ ਹੈ, ਕਹਿੰਦੇ ਬੰਦਾ ਲੰਮਾ ਪੈ ਐ ਢਿੱਲਾ ਜਿਹਾ ਹੋ ਜਾਂਦਾ, ਕਹਿੰਦੇ ਖੜੇ ਰਹਿਣਾ, ਐਕਟਿਵ ਰਹਿਣਾ, ਨਾਲੇ ਬਲੱਡ ਸਰਕੂਲੇਸ਼ਨ ਵਧੀਆ ਚੱਲਦਾ, ਕਾਇਮ ਰਹੂ। ਕਹਿੰਦੇ ਏਦਾਂ ਖੜੇ ਰਹੋ, ਬਹਿਣਾ ਹੀ ਨਹੀਂ, ਕੰਮ ਕਰੇ, ਮਿਹਨਤੀ ਹੋਵੇ। ਉਹ ਬੰਦੇ ਪਿਆਰੇ ਲੱਗਦੇ ਆ ਭਾਈ, ਚੰਗੇ ਲੱਗਦੇ ਆ ਜਿਹੜੇ ਕੰਮੇ ਆ। ਜਦੋਂ ਬੰਦੇ ਦੱਸਦੇ ਨਾ ਵੀ ਕੰਮ ਚ ਹੁਣ ਸਾਡਾ ਜੀ ਲੱਗਦਾ, ਫਿਰ ਵਧੀਆ ਲੱਗਦਾ, ਚੰਗਾ ਲੱਗਦਾ ਤੇਰਾ ਜੀ। ਇੱਥੇ ਕਈ ਕਹਿਣਗੇ ਸਾਡਾ ਦੀਵਾਨ ਚ ਬੜਾ ਜੀ ਲੱਗਦਾ ਹੈ, ਨਹੀਂ, ਤੇਰਾ ਜੀ ਤੇਰੇ ਕੰਮ ਚ ਲੱਗਣਾ ਚਾਹੀਦਾ, ਤੇਰਾ ਜੀ ਤੇਰੇ ਮਿਹਨਤ ਚ ਲੱਗਣਾ ਚਾਹੀਦਾ। ਜਿੱਥੇ ਕੰਮ ਕਰਦਾ ਹੈ ਉੱਥੇ ਜੀ ਲੱਗਿਆ ਨਾ ਤੇਰਾ, ਉਦਣ ਤੇਰਾ ਜੀ ਲੱਗਿਆ। ਜਿਹੜੀ ਵੀ ਡਿਊਟੀ ਕਰਦਾ ਉੱਥੇ ਡਿਊਟੀ ਤੇ ਲਾ ਜੀ, ਉਦਣ ਤੇਰਾ ਅਸਲ ਜੀ ਲੱਗਿਆ, ਫਿਰ ਸਦਾ ਆਨੰਦ ਰਹੇ ਦਿਨ ਰਾਤ। ਇੱਥੇ ਤੇ ਜੀ ਲੱਗਦਾ ਹੀ ਹੈ, ਹੁਣ ਫਿਰ ਇਹਦੇ ਇਹ ਜੀ ਲਵਾਉਣ ਨੂੰ ਕੀ ਕਰੀਏ? ਫਿਰ ਤੈਨੂੰ ਕੀ ਕਵਾਂ ਮੈਂ ਤੇਰੇ ਜਵਾਬ ਕੀ ਦਿਆਂ ਵੀ ਮੇਰਾ ਜੀ ਤੇ ਇੱਥੇ ਲੱਗਦਾ, ਫਿਰ ਮੈਂ ਕੀ ਕਵਾਂ ਵੀ ਮੇਰੇ ਮਗਰੀ ਤੁਰਿਆ ਰਿਹਾ, ਬਸ ਮੇਰੇ ਨਾਲ ਹੀ ਆ ਜਾ ਫਿਰ ਤੇ ਜੀ ਲੱਗ ਜਾਏਗਾ ਤੇਰਾ। ਏਦਾਂ ਤੇਰਾ ਜਿਹੜਾ ਕੰਮ ਕਰਦਾ ਉੱਥੇ ਜੀ ਫਰਜ਼ ਜ਼ਿੰਮੇਵਾਰੀ, ਪਰ ਤੇਰਾ ਉੱਥੇ ਮਨ ਲੱਗ ਗਿਆ ਤੇ ਵੇਖੋ। ਹੁਣ ਜੇ ਸਾਰੇ ਮਹਿਕਮਿਆਂ ਵਾਲੇ ਆਪਣੇ ਆਪਣੇ ਆ ਮੇਰੀ ਗੱਲ ਸੁਣੋ, ਆ ਸਾਰੇ ਬੰਦੇ ਫਰਜ਼ ਪਛਾਣਨ, ਪ੍ਰਾਈਮ ਮਿਨਿਸਟਰ ਆਪਣਾ ਫਰਜ਼ ਪਛਾਣੇ, ਆਪਣੇ ਆਪਣੇ ਪ੍ਰਾਈਮ ਮਿਨਿਸਟਰ ਆਪਣਾ ਪਛਾਣੇ, ਚੀਫ ਮਿਨਿਸਟਰ ਆਪਣਾ ਪਛਾਣੇ, ਠੀਕ ਹੈ, ਐਮਐਲਏ ਆਪਣਾ ਫਰਜ਼ ਪਛਾਣੇ, ਐ ਸਵੇਰੇ ਬੈਠਾ ਹੋਵੇ ਲੋਕਾਂ ਨੇ ਆਉਣਾ ਸਵੇਰੇ 8 ਵਜੇ ਤੋਂ ਬਹਿ ਕੇ 8 ਵਜੇ ਤੱਕ ਰਾਤ ਤੱਕ ਮਿਲੇ, ਸਰਪੰਚ ਆਪਣਾ ਪਛਾਣੇ, ਪੰਚ ਆਪਣਾ ਪਛਾਣਨ, ਦੱਸੋ ਨਕਸ਼ੇ ਬਦਲ ਜਾਣਗੇ ਕਿ ਨਹੀਂ ਪੰਜਾਬ ਦੇ? ਬੋਲੋ, ਹਰੇਕ ਸ਼ਹਿਰ ਵਧੀਆ ਲੱਗੂ ਕਿ ਨਹੀਂ ਲੱਗੂ? ਹਰੇਕ ਮਹਿਕਮੇ ਚ ਕੰਮ ਮਿੰਟੋ ਮਿੰਟੀ ਹੋਣਗੇ ਕਿ ਨਹੀਂ ਹੋਣਗੇ? ਹਰੇਕ ਹਸਪੀਟਲ ਦੇ ਵਿੱਚ ਪ੍ਰੋਬਲਮ ਹੋਊ ਕੋਈ? ਸਰਕਾਰੀ ਸਕੂਲਾਂ ਦੇ ਸਾਰੇ ਮਾਸਟਰ ਫਰਜ਼ ਪਛਾਣ ਕੇ ਵਧੀਆ ਪੜ੍ਹਾਈ ਸ਼ੁਰੂ ਕਰ ਦੇਣ, ਪ੍ਰਾਈਵੇਟ ਸਕੂਲ ਖੁੱਲ੍ਹ ਸਕਦੇ ਮੁੜ ਕੇ? ਦੱਸੋ ਜੀ, ਪ੍ਰਾਈਵੇਟ ਸਕੂਲ ਦੀ ਫੀਸ 50,000 ਇੱਕ ਸਾਲ ਦੀ ਤੇ ਸਰਕਾਰੀ ਸਕੂਲ ਦੀ 10 ਰੁਪਈਏ। ਜੇ ਸਾਡੇ ਬੱਚੇ 10-10 ਰੁਪਈਆਂ ਦੇ ਵਿੱਚ ਵਧੀਆ ਪੜ੍ਹਾਈ ਪੜ੍ਹਨ, ਆਪਾਂ ਸਰਕਾਰੀ ਸਕੂਲਾਂ 'ਚ ਕਿਉਂ ਨਹੀਂ ਪਾਉਂਦੇ? ਕਿਉਂਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ, ਬੋਲੋ, ਘਟੀਆ ਕਿ ਵਧੀਆ? ਗੱਜ ਕੇ ਘਟੀਆ ਕਹਿੰਦੇ ਹੋ ਨਾ ਹੁਣ, ਘਟੀਆ ਕਿਉਂ ਹੈ ਭਲਾ? ਮਾਸਟਰ ਹੈ ਨਹੀਂ, ਹੈ ਨੇ, ਅਗਲਾ 10 ਵਜੇ ਆ ਗਿਆ, 4 ਵਜੇ ਚਲਿਆ ਗਿਆ, ਸਾਗ ਲੈ ਆਈ ਓਏ, ਦੇਸੀ ਆਂਡੇ ਲੈ ਆਈ ਓਏ, ਅਸੀਂ ਪਾਸ ਕਰ ਦਿੰਦੇ ਨੇ, ਬੋਤਲ ਲੈ ਆ, ਕਈਆਂ 'ਚ ਚੱਲਦਾ, ਸਾਡੇ ਵੇਲੇ ਤੇ ਚੱਲਦਾ ਸੀ, ਹੁਣ ਮੈਨੂੰ ਪਤਾ ਨਹੀਂ, ਜਦੋਂ ਮੈਂ ਪੜ੍ਹਦਾ ਸੀ ਉਦੋਂ ਇੱਦਾਂ ਹੀ ਹੁੰਦਾ ਸੀ ਵੀ ਉਹਨੂੰ ਆਂਡੇ ਉਂਡੇ ਲਿਆ ਦੇਣ, ਦੇਸੀ ਘਰ ਦੇ ਸਾਗ ਸੂਗ ਬਣਾ ਕੇ ਡੋਲੂ ਭਰ ਕੇ ਦੇ ਦੇਣਾ, ਇੰਨੇ ਨਾਲ ਹੀ ਕਹਿ ਵਾ ਕਰਤਾ ਪਾਸ। ਤੇ ਦੱਸੋ ਜੇ 10 ਰੁਪਈਆਂ 'ਚ ਬੱਚਾ ਪੜ੍ਹੇ ਨਾ, ਸਾਡੇ ਆ ਬਾਹਰਲਿਆਂ ਦੇਸ਼ਾਂ 'ਚ ਕਹਿਣਗੇ ਉੱਥੇ ਪੜ੍ਹਾਈ ਫ੍ਰੀ, ਉੱਥੇ ਦਵਾਈ ਫ੍ਰੀ, ਉਹ ਮਰਜ਼ੀ ਹੈ, ਸਾਡਾ ਬੇੜਾ ਗਰਕਿਆ, ਨਕੰਮਿਆਂ ਨੇ ਬੇੜਾ ਭਾਤਾ ਸਾਡਾ, ਫ੍ਰੀ ਤੇ ਸਾਡੇ ਵੀ ਹੈ। ਸਰਕਾਰੀ ਸਕੂਲ 'ਚ ਪੜ੍ਹਾਈ ਫ੍ਰੀ ਹੈ, ਹੋਸਪਿਟਲ ਜਿਹੜੇ ਆ ਡਿਸਪੈਂਸਰੀਆਂ ਪਿੰਡ ਪਿੰਡ ਬਣਾਈਆਂ ਸਰਕਾਰੀ ਦੇ ਵਿੱਚ ਤੇ ਸਿਰਫ ਪਰਚੀ ਲੱਗਦੀ ਹੈ, ਸਾਡਾ ਬੇੜਾ ਬਹਿ ਗਿਆ, ਨਕੰਮੇ ਬੰਦੇ ਆ ਸਾਰੇ ਅਸੀਂ, ਸਾਡੇ ਹੁਣ ਸਰਕਾਰੀ ਨੌਕਰੀ ਕਿਉਂ ਲੱਭਦੇ? ਕਹਿੰਦੇ ਲੱਭਣੀ ਔਖੀ ਹੈ, ਕਰਨੀ ਥੋੜਾ ਔਖੀ ਹੈ, ਇੱਕ ਵਾਰੀ ਮਿਲ ਗਈ ਮੌਜਾਂ ਹੀ ਮੌਜਾਂ, 3-3 ਮਹੀਨੇ ਛੁੱਟੀ ਲੈ ਕੇ ਚੜ ਜਾਓ ਅਮਰੀਕਾ, ਕਿਹੜਾ ਪੁੱਛਦਾ ਇੱਥੇ ਹੈ ਕਿ ਨਹੀਂ ਬਈ? ਤੇ ਜੇ ਸਾਰੇ ਬੰਦੇ ਕੰਮ ਕਰਨ ਸੁਣੋ ਪ੍ਰਾਈਮ ਮਿਨਿਸਟਰ ਵੀ ਸਹੀ ਕੰਮ ਕਰੇ ਚੀਫ ਮਿਨਿਸਟਰ ਵੀ ਸਹੀ ਕਰੇ ਹਰੇਕ ਮਹਿਕਮੇ ਵਾਲੇ ਆਫੀਸਰ ਜਿਹੜੇ ਚੈੱਕ ਕਰਦੇ ਨੇ ਸਰਕਾਰੀ ਸਕੂਲਾਂ ਨੂੰ ਚੈੱਕ ਕਰਨ ਆਉਂਦੇ ਨੇ ਸਾਰੇ ਬੰਦੇ ਸਹੀ ਆਪਣੇ ਆਪਣੇ ਫਰਜ਼ ਪਛਾਣਨ ਅਮਰੀਕਾ ਬਣਨ ਤੇ ਕਿੰਨਾ ਟਾਈਮ ਲੱਗੂ ਇਹ ਕੰਟਰੀ ਦਾ ਇੱਕ ਸਾਲ ਚ ਨਹੀਂ ਬਣ ਜੂ ਫਿਰ ਜਿਹੜੇ ਆ ਗੱਡੀਆਂ ਲੈ ਕੇ ਚੈੱਕ ਕਰਨਾ ਜਿਨ੍ਹਾਂ ਨੇ ਚਲਾਨ ਕੱਟਣੇ ਨੇ ਕੈਮਰੇ ਫਿੱਟ ਹੋ ਜਾਣ ਇੱਕ ਦਿਨ ਦੇ ਵਿੱਚ ਜਦੋਂ ਬੰਦੇ ਦਾ ਇੱਕ ਲੁਧਿਆਣੇ ਚਲਾਨ ਕੱਟਿਆ ਗੱਡੀ ਜਦੋਂ ਸਪੀਡ ਤੇ ਗਈ ਇੱਕ ਜਲੰਧਰ ਕੱਟਤਾ ਇੱਕ ਪਠਾਨਕੋਟ ਕੱਟਤਾ ਮੁੜ ਕੇ ਭਜਾਊ ਗੱਡੀ ਉਹ ਮਾੜਾ ਜਿਹਾ ਗੱਡੀ ਜਦੋਂ ਐ ਗਲਤ ਓਵਰਟੇਕ ਕਰਨ ਲੱਗਿਆ ਉਹਦੀ ਘੇਰ ਲਿਆ ਕਿੱਧਰ ਬਈ ਚੱਲ ਇੱਥੇ ਲੈਣ ਚ ਲੱਗ ਲੈਣਾ ਬਣ ਲੱਗਿਆ ਟਾਈਮ ਨਹੀਂ ਲੱਗਣਾ ਬੰਦੇ ਲਾਈਨ ਤੇ ਆ ਜਾਣ ਨਾ ਕਿਤੇ ਬੰਦੇ ਲਾਈਨ ਤੇ ਆ ਜਾਣ ਸਿਸਟਮ ਤੇ ਮਿੰਟ ਚ ਲਾਈਨ ਤੇ ਆ ਜਾਂਦਾ ਹੁਣ ਆਪਾਂ ਕਹੀਏ ਸਾਰੇ ਆਪਾਂ ਪਤਾ ਕੀ ਕਹਿਣਾ ਸਾਰਿਆਂ ਨੂੰ ਹੈ ਹੀ ਮਾੜਾ ਇਦਾਂ ਦਾ ਸਿਸਟਮ ਹੀ ਇਦਾਂ ਹੀ ਚੱਲਣਾ ਨਹੀਂ ਮੈਂ ਅੱਜ ਤੋਂ ਬਾਅਦ ਲਾਈਨ ਤੇ ਆਵਾਂ ਆਪਣੇ ਆਪ ਤੇ ਕੰਮ ਕਰੀਏ ਇਹ ਨਾ ਵੇਖੀਏ ਲੋਕੀ ਲਾਈਨ ਤੇ ਨਹੀਂ ਆਉਂਦੇ ਆਪਾਂ ਲਾਈਨ ਤੇ ਆਈਏ ਮੈਂ ਜਿੰਨਾ ਕਰਦਾ ਮੈਂ ਵਧੀਆ ਕਰਾਂ ਘੱਟ ਤੋਂ ਘੱਟ ਮੈਨੂੰ ਫਰਜ਼ ਪਛਾਣ ਦੇ ਨੂੰ ਵੇਖ ਕੇ ਹੋ ਸਕਦਾ ਮੇਰਾ ਬੱਚਾ ਵੀ ਫਰਜ਼ ਪਛਾਣਨ ਵਾਲਾ ਪੈਦਾ ਹੋ ਜਾਏ ਜ਼ਿੰਮੇਵਾਰ ਪੈਦਾ ਹੋ ਜਾਏ ਜਿਵੇਂ ਮੈਂ ਭੱਜ ਭੱਜ ਕੇ ਕੰਮ ਕਰਦਾ ਹੋ ਸਕਦਾ ਮੇਰਾ ਨਿਆਣਾ ਵੀ ਕੰਮ ਕਰੇ ਤਾਂ ਮੈਂ ਹੁਣ ਮੇਰੇ ਸਮਝ ਆਉਂਦੀ ਹੈ ਗੱਲ ਜਦੋਂ ਨਾ ਬਾਹਰਲਿਆਂ ਦੇਸ਼ਾਂ 'ਚ ਜਾਣਾ ਮੇਰੀ ਉਹ ਭੈਣੋ ਧਿਆਨ ਨਾਲ ਸੁਣਿਓ ਬੱਚਿਆਂ ਵਾਲੀਆਂ ਸਾਰੀਆਂ ਵੀਰੋ ਤੁਸੀਂ ਵੀ ਸੁਣਿਓ ਜਦੋਂ ਨਾ ਮੈਂ ਕਦੇ ਬਾਹਰਲੇ ਦੇਸ਼ ਜਾਣਾ ਤੇ ਮੇਰੇ ਦਿਮਾਗ 'ਚ ਇਹ ਆਉਣਾ ਵੀ ਲੈ ਸਾਡੇ ਨਿੱਕੇ ਨਿੱਕੇ ਨਿਆਣੇ ਪੰਜ ਪੰਜ ਸਾਲ ਦੇ ਕੁੱਛੜੇ ਚੜੇ ਹੁੰਦੇ ਨੇ ਐਡੇ ਐਡੇ ਬੱਚੇ ਕਈਆਂ ਨੂੰ ਚੁੱਕਣੇ ਪੈਂਦੇ ਮਾਵਾਂ ਨੂੰ ਵੀ ਬੀਬੀ ਮੈਂ ਗੋਦੀ ਚੜਨਾ ਸਾਡੇ ਵਾਲੇ ਇੱਦਾਂ ਕਰਦੇ ਚੁੱਕ ਲੈ ਮੈਂ ਨਹੀਂ ਤੁਰਨਾ ਇੱਦਾਂ ਕਰਦੇ ਅੱਛਾ ਉਹ ਜੇ ਨਾ ਚੁੱਕੋ ਤੇ ਲਿਟਣ ਨਹੀਂ ਲੱਗ ਪੈਂਦੇ ਧਰਤੀ ਲਿਟਣ ਨਹੀਂ ਲੱਗੇ ਮੈਨੂੰ ਚੁੱਕਦੇ ਨਹੀਂ ਗੋਦੀ ਨਹੀਂ ਚੁੱਕਦੇ ਤੇ ਮੈਂ ਜਦੋਂ ਵੇਖਣਾ ਨਾ ਗੋਰਿਆਂ ਨੂੰ ਕਈ ਵਾਰੀ ਤੇ ਮੇਰੇ ਦਿਮਾਗ 'ਚ ਇਹ ਆਉਣੀ ਬਈ ਪੰਜ ਸਾਲ ਦਾ ਬੱਚਾ ਤੇ ਸੱਤ ਅੱਠ ਕਿਲੋ ਦਾ ਦਸ ਕਿਲੋ ਦਾ ਬੈਗ ਰੇਹੜੀ ਲਿਜਾਂਦਾ ਵੀ ਨਿੱਕੇ ਨਿੱਕੇ ਨਿਆਣੇ ਦੇ ਮੋਢਿਆਂ ਦੇ ਵਿੱਚ ਬੈਗ ਪਾ ਦਿੰਦੇ ਨੇ ਵੀ ਇਹ ਗੋਰੇ ਕੀ ਕਰਦੇ ਐ ਮੈਨੂੰ ਉਹਨਾਂ ਨੇ ਦੱਸਣਾ ਕਹਿੰਦੇ ਗੋਰੇ ਬੱਚੇ ਆਪਣੇ ਨੂੰ ਕਹਿੰਦੇ ਨੇ ਆਪਣਾ ਬੈਗ ਆਪ ਚੁੱਕ ਆਪਣੇ ਕੱਪੜੇ ਆਪ ਤਹਿ ਲਾ ਆਪਣੇ ਸਾਰੇ ਕੰਮ ਆਪ ਕਰ ਆ ਸ਼ੂ ਆਪਣੇ ਜਿਹੜੇ ਆ ਬੂਟ ਆਪਣੇ ਚੱਕ ਉੱਥੇ ਰੱਖ ਗਿਆ ਬੱਚਾ ਰੱਖਦਾ ਭਾਂਡੇ ਉਹ ਚੱਕ ਕੇ ਲਿਆ ਭਾਂਡਾ ਪਲੇਟ ਲਿਆਇਆ ਖਾਧਾ ਪਲੇਟ ਚੱਕ ਕੇ ਉੱਥੇ ਧੋਣ ਵਾਲੀ ਜਗ੍ਹਾ ਰੱਖ ਗਿਆ ਮੰਮੀ ਮੈਂ ਪਾਣੀ ਪੀਣਾ ਉਹ ਪੀ ਭਰ ਚੱਕ ਗਲਾਸ ਚੱਕਦਾ ਭਰਦਾ ਪੀਂਦਾ ਗਲਾਸ ਰੱਖਦਾ ਬੱਚਾ ਜ਼ਿੰਮੇਵਾਰ ਬਣਦਾ ਵੀ ਮੈਂ ਆਪਣੇ ਕੰਮ ਆਪ ਕਰਨੇ ਨੇ ਬੱਚਾ ਮਾਂ ਤੇ ਬੋਝ ਨਹੀਂ ਹੁੰਦਾ ਨਿਕਾ ਜਿਹਾ ਪੰਜ ਸਾਲ ਦੇ ਦਿਮਾਗ 'ਚ ਵਾੜ ਦਿੰਦੇ ਆ ਉਹ ਬੱਚਾ ਕਿਸੇ ਤੇ ਬੋਝ ਨਹੀਂ ਹੁੰਦਾ ਨਾ ਨਿਕਾ ਜਿਹਾ ਬੋਝ ਸੀ ਜਦੋਂ ਵੱਡਾ ਹੋਇਆ ਫਿਰ ਘਰ ਵਾਲੀ ਤੇ ਵੀ ਬੋਝ ਨਹੀਂ ਬਣਿਆ ਆਪਣੇ ਕੰਮ ਆਪ ਹੀ ਕਰ ਲੈਂਦਾ ਕੱਪੜੇ ਵੀ ਆਪ ਹੀ ਪ੍ਰੈਸ ਕਰ ਲੈਂਦਾ ਧੋ ਵੀ ਲੈਂਦਾ ਜਿੰਨਾ ਕੁ ਖਾਣਾ ਫਟਾਫਟ ਬ੍ਰੈਡ ਵੀ ਆਪ ਹੀ ਗਰਮ ਕਰ ਲੈਂਦਾ ਆਪ ਹੀ ਜੈਮ ਲਾ ਕੇ ਖਾ ਕੇ ਆਪ ਹੀ ਤਿਆਰ ਹੋ ਕੇ ਜਾਂਦਾ ਉਹ ਬੰਦੇ ਨੇ ਵਿਹਲਾ ਹੋਇਆ ਸਾਡੇ ਹੁਣ ਸਾਡੇ ਬਚਪਨ ਤੋਂ ਆਪਾਂ ਆ ਜਿਹੜੇ ਆਪਾਂ ਸਾਰੇ ਸਾਡੇ ਦਿਮਾਗ 'ਚ ਪਤਾ ਕੀ ਵੜਿਆ ਵੀ ਜਦੋਂ ਮੈਂ ਪੜ੍ਹ ਕੇ ਆਉਣਾ ਮਾਂ ਮੇਰੀ ਨੌਕਰ ਜੁੱਤੇ ਮੈਂ ਉਹ ਵਗਾ ਕੇ ਮਾਰਾਂ ਆਪੇ ਚੁੱਕੇ ਵਰਦੀ ਮੈਂ ਲਾ ਕੇ ਸਿੱਟਦੀ ਬੇਬੇ ਮੰਮੀ ਆਪੇ ਚੁੱਕੇ ਬੈਗ ਮੈਂ ਵਗਾ ਕੇ ਸੁੱਟਾਂ ਮਾਤਾ ਸਾਡੀ ਆਪੇ ਚੁੱਕੇ ਸਵੇਰੇ ਫਿਰ ਮੈਂ ਜਦੋਂ ਕਹਿਣਾ ਵੀ ਲਿਆ ਸਾਰਾ ਕੁਝ ਮਾਤਾ ਲਿਆ ਕੇ ਦਵੇ ਅਸੀਂ ਏਦਾਂ ਨਿਕੰਮੇ ਆ ਜਦੋਂ ਅਸੀਂ ਵੱਡੇ ਹੋਏ ਆ ਫਿਰ ਆਪਾਂ ਕਹਿੰਦੇ ਆ ਘਰ ਵਾਲੀ ਪਰਸ ਸਾਂਭੇ ਘਰ ਵਾਲੀ ਕੱਪੜੇ ਪ੍ਰੈਸ ਕਰੇ ਘਰ ਵਾਲੀ ਮੇਰੇ ਸਾਰਾ ਸਮਾਨ ਸਾਂਭੇ ਜਦੋਂ ਮੈਂ ਤੁਰਨਾ ਹੋਵੇ ਤਿਆਰ ਕਰਕੇ ਰੱਖਿਆ ਕਰ ਇੱਥੇ ਏਦਾਂ ਕਰਦੇ ਨਾ ਆਪਾਂ ਆਪਾਂ ਨੂੰ ਸ਼ੁਰੂ ਤੋਂ ਆਦਤ ਏਦਾਂ ਪਾਣੀ ਲਿਆ ਕੇ ਦਿਓ ਮੈਂ ਆਪ ਨਹੀਂ ਪੀਣਾ ਚਾਹ ਬਣਾ ਕੇ ਦਿਓ ਮੈਂ ਆਪ ਨਹੀਂ ਬਣਾਉਣੀ ਸਾਡੇ ਦਿਮਾਗ 'ਚ ਇਹ ਚੀਜ਼ਾਂ ਬੜੀਆਂ ਉਹ ਫਿਰ ਪਿਆਰਿਓ ਵੇਖੋ ਸੁਣੋ ਉਹ ਬੱਚੇ ਅੱਜ ਨਾ ਮਾਂ ਤੇ ਬੋਝ ਹੈ ਵੱਡੇ ਹੋ ਕੇ ਘਰ ਵਾਲੀ ਤੇ ਬੋਝ ਨਹੀਂ ਵਿਆਹੇ ਗਏ ਘਰ ਵਾਲੀ ਤੇ ਬੋਝ ਨਹੀਂ ਬੱਚਿਆਂ ਤੇ ਬੋਝ ਨਹੀਂ ਤੇ ਜਿੱਦਣ ਮਿਨਿਸਟਰ ਬਣਦੇ ਨੇ ਆਪਣੀ ਕੰਟਰੀ ਤੇ ਬੋਝ ਨਹੀਂ ਬਣਦੇ ਆਪਣੇ ਕੰਮ ਆਪ ਕਰਦੇ ਹੈ ਤੇ ਜਿਹੜੇ ਸਾਡੇ ਵਰਗੇ ਹੈ ਅੱਜ ਮੈਂ ਮਾਂ ਤੇ ਬੋਝ ਸੀ ਮੁੜ ਕੇ ਘਰ ਵਾਲੀ ਤੇ ਬੋਝ ਬਣਿਆ ਰਿਹਾ ਮੁੜ ਕੇ ਬੱਚਿਆਂ ਤੇ ਬੋਝ ਬਣਿਆ ਰਿਹਾ ਜੇ ਕਿਤੇ ਲੀਡਰ ਬਣ ਗਿਆ ਫਿਰ ਮੈਂ ਲੋਕਾਂ ਤੇ ਬੋਝ ਬਣ ਜਾਣਾ ਸਾਡੇ ਲੀਡਰ ਸਾਡੇ ਤੇ ਬੋਝ ਕਿਉਂ ਨੇ ਕਿਉਂਕਿ ਆਦਤ ਹੀ ਬੋਝ ਬਣਨ ਦੀ ਪਈ ਆਪਣਾ ਕੰਮ ਕੋਈ ਨਹੀਂ ਕਰ ਸਕਦੇ ਅਸੀਂ ਨਿਕੰਮੇ ਪਰ ਨਿੱਕੇ ਨਿੱਕੇ ਬੱਚਿਆਂ ਦੇ ਦਿਮਾਗ ਚਗਲੇ ਪਾਉਂਦੇ ਆ ਵੀ ਆਪਣੇ ਕੰਮ ਆਪ ਕਰੇ। ਮੈਂ ਤਾਂ ਤੁਹਾਨੂੰ ਸਾਰਿਆਂ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਕਰਦਾ, ਪੋਤੇ ਪੋਤੀਆਂ ਪਾਲਦੇ ਹੋ, ਇਹ ਨਾ ਸੋਚੋ ਵੀ ਇਹਨੂੰ ਗੋਦੀ ਚੱਕ ਕੇ ਰੱਖਣਾ ਹੈ, ਮਤਲਬ ਕੰਮ ਨਾ ਕਰੇ ਜੀ ਮੈਂ ਕਰਾਂਗਾ, ਮੇਰਾ ਪੁੱਤਰ ਕਿਉਂ ਕਰੇਗਾ, ਮੈਂ ਰੋਟੀ ਖਵਾਨੀ ਆ ਤੈਨੂੰ, ਮੈਂ ਤੈਨੂੰ ਪਾਣੀ ਲਿਆ, ਏਦਾਂ ਨਹੀਂ। ਬੱਚੇ ਨੂੰ ਆਦਤ ਪਾ ਵੀ ਕਰ ਆਪ ਚੱਕ, ਬਿਸਤਰਾ ਨਾ ਤੇਰਾ ਲਾ ਤੈ ਇਹਨੂੰ ਕਰ ਇਕੱਠਾ। ਸੱਤ ਸਾਲ ਦਾ ਬੱਚਾ ਬਿਸਤਰਾ ਤੈ ਲਾ, ਕੰਬਲ ਤੈ ਲਾ, ਆਪਣਾ ਬੋਝ ਨਹੀਂ ਬਣਨਾ ਬੇਟਾ ਕਿਸੇ ਤੇ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ, ਮਰਨ ਤੱਕ ਜਿੰਨਾ ਚਿਰ ਨੈਣ ਪ੍ਰੈਣ ਚੱਲਦੇ ਆ ਆਪਣਾ ਪਾਣੀ ਆਪੇ ਭਰ ਕੇ ਪੀ ਲਾਂਗੇ, ਆਪਣੀ ਚਾਹ ਆਪੇ ਬਣਾ ਲਾਂਗੇ, ਆਪਣਾ ਬਿਸਤਰਾ ਆਪੇ ਵਿਛਾ ਲਾਂਗੇ, ਆਪਣੇ ਜੁੱਤੇ ਆਪੇ ਆਪੇ ਪੋਲਿਸ਼ ਕਰ ਲਾਂਗੇ, ਅਸੀਂ ਕਿਸੇ ਤੇ ਜ਼ਿੰਦਗੀ ਵਿੱਚ ਬੋਝ ਨਹੀਂ ਬਣਨਾ। ਏਦਾਂ ਦੇ ਬਣੋ ਬੱਚੇ ਵੀ ਸਾਡੇ, ਏਦਾਂ ਦੇ ਬਣ, ਕਿਸੇ ਤੇ ਭਾਰ ਨਾ ਪਾਈਏ, ਆਪਣੇ ਜ਼ਿੰਮੇਵਾਰ ਬਣੋ ਤੇ ਵੇਖਿਓ ਕਦਰ ਪੈਂਦੀ ਪਿਆਰਿਓ, ਜ਼ਿੰਦਗੀ ਜਿਉਣ ਦਾ ਸਵਾਦ ਆ ਜਾਣਾ। ਸ਼ੁਰੂ ਕਰੀਏ ਤਾਂ ਕਰਕੇ ਅਗਲਾ, ਕਈ ਸਾਡੇ ਬੰਦੇ ਕਹਿੰਦੇ ਪੰਥ ਦਾ ਕੀ ਬਣੇਗਾ, ਪਹਿਲਾਂ ਨਿੱਕੇ ਨਿੱਕੇ ਕੰਮ ਕਰਨੇ ਦੀਏ ਪੰਥ ਦਾ ਤੇ ਬਣ ਜਾਣਾ, ਫਿਰ ਜਦੋਂ ਕੰਮ ਦੇ ਬੰਦੇ ਆਣਗੇ ਨਾ, ਵੇਖੋ ਕੰਮ ਦੇ ਬੰਦਿਆਂ ਦੀ ਹਰੇਕ ਮਹਿਕਮੇ ਨੂੰ ਲੋੜ ਹੈ, ਕੰਮ ਦੇ ਬੰਦਿਆਂ ਦੀ ਪਤਨੀ ਨੂੰ ਲੋੜ ਹੈ, ਕੰਮ ਦਾ ਬੰਦਾ ਚਾਹੀਦਾ, ਮਾਪਿਆਂ ਨੂੰ ਵੀ ਕੰਮ ਦਾ ਧੀ ਪੁੱਤ ਚਾਹੀਦਾ, ਤੇ ਪੰਥ ਨੂੰ ਵੀ ਅੱਜ ਉਹ ਬੰਦੇ ਚਾਹੀਦੇ ਆ ਜਿਹੜੇ ਕੰਮ ਦੇ ਹੋਣ, ਨਿਕੰਮਿਆਂ ਦੀ ਨਹੀਂ ਲੋੜ, ਜਿਹੜੇ ਬੋਝ ਪਾਉਣ ਨਾ ਆ ਕੇ ਬੋਝ ਲਾਉਣ, ਸਾਡਾ ਉਹ ਬੰਦੇ ਚਾਹੀਦੇ ਆ, ਨਹੀਂ ਤੇ ਵਾਧੂ ਦਾ ਭਾਰ ਹੀ ਹੈ, ਭਾਰ ਹੀ ਹੈ ਫਿਰ ਵਾਧੂ ਦਾ। ਆਓ ਸਾਰਿਆਂ ਨੂੰ ਬੇਨਤੀ ਹੈ ਜੀ, ਆਹ ਬੇਨਤੀ ਜਿਹੜੀ ਮੈਂ ਲਾਸਟ ਵਿੱਚ ਕੀਤੀ ਹੈ, ਧਿਆਨ ਨਾਲ ਸੁਣਿਓ ਵੀ ਤੇ ਸਮਝਿਓ ਵੀ, ਆਪਣੇ ਆਪ ਵੱਲ ਵੇਖਣਾ ਸ਼ੁਰੂ ਕਰੀਏ, ਆਪਣਾ ਸੁਭਾਅ ਬਦਲੀਏ, ਆਪਣੀ ਸੋਚ ਬਦਲੀਏ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇੱਥੋਂ ਦੇ ਵੀਰਾਂ ਨੇ, ਮੌ ਸਾਹਿਬ ਦੇ ਵੀਰਾਂ ਨੇ ਉਪਰਾਲਾ ਕੀਤਾ ਹੈ ਤਲਵਣ ਮਾਫ ਕਰਨਾ। ਮੌ ਸਾਹਿਬ ਵੀ ਨੇੜੇ ਹੀ ਹੈ, ਮੈਂ ਭੁਲੇਖਾ ਪੈ ਗਿਆ, ਮੌ ਸਾਹਿਬ ਮੈਂ ਗਿਆ ਅੱਜ ਤੇ ਤਲਵਣ ਦੀ ਸੰਗਤ ਨੇ, ਵੀਰਾਂ ਨੇ, ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ, ਤਲਵਣ ਦੇ ਵੀਰ ਉੱਦਮੀ ਨੇ, ਇਹਨਾਂ ਨੇ ਸਾਰਿਆਂ ਵੀਰਾਂ ਨੇ ਰਲ ਕੇ ਉਪਰਾਲਾ ਕੀਤਾ। ਤੁਹਾਨੂੰ ਸਾਰਿਆਂ ਵੀਰਾਂ ਭੈਣਾਂ ਨੂੰ ਬੇਨਤੀ ਹੈ ਵੀ ਇਹਨਾਂ ਦੇ ਦਲ ਦਾ ਤਕੜੇ ਹੋ ਕੇ ਸਾਥ ਦਿਆ ਕਰੋ, ਰਲ ਮਿਲ ਕੇ ਪ੍ਰੋਗਰਾਮ ਮਹੀਨੇ ਬਾਅਦ ਕਰਦੇ ਹੈ, ਕੁਛ ਸਾਲ ਬਾਅਦ ਇੱਦਾਂ ਦੀਵਾਨਾਂ ਦਾ ਪ੍ਰੋਗਰਾਮ ਕਰਨ ਤੇ ਰਲ ਮਿਲ ਕੇ ਸਾਥ ਦਿਆ ਕਰੋ। ਸਾਰਿਆਂ ਵੀਰਾਂ ਦਾ ਬਹੁਤ ਧੰਨਵਾਦ ਹੈ। ਤਲਵਣ ਮੈਂ, ਕਈ ਵੀਰ ਕਹਿੰਦੇ ਸੀ ਸਾਡੇ ਘਰ ਚੱਲੀਏ ਜਲ ਪਾਣੀ ਛਕੀਏ, ਮੈਂ ਜਾ ਨਹੀਂ ਸਕਿਆ, ਇਸ ਗੱਲ ਦੀ ਮੈਂ ਮਾਫ਼ੀ ਚਾਹੁੰਦਾ ਕਿਉਂਕਿ ਲੇਟ ਹੋ ਜਾਂਦਾ ਸੀ ਆਉਂਦਿਆਂ ਆਉਂਦਿਆਂ, ਫਿਰ ਦੁਬਾਰਾ ਕਦੇ ਕੋਈ ਪ੍ਰੋਗਰਾਮ ਬਣਿਆ ਆਪਾਂ ਸਾਰੇ ਵੀਰਾਂ ਨਾਲ ਬਹਿ ਲਵਾਂਗੇ ਤੇ ਟਾਈਮ ਬਣਾ ਲਵਾਂਗੇ, ਇਸ ਗੱਲ ਦੀ ਮੈਂ ਮਾਫ਼ੀ ਮੰਗਦਾ। ਪ੍ਰਬੰਧਕਾਂ ਨੇ ਉਦਮ ਕੀਤਾ ਹੈ, ਸਾਰਿਆਂ ਦਾ ਵੀਰਾਂ ਦਾ ਬਹੁਤ ਧੰਨਵਾਦ ਹੈ। ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ, ਠੰਡੇ ਮਤੇ ਨਾਲ ਸੋਚਣਾ ਸ਼ੁਰੂ ਕਰੋ, ਧਰਮ ਸਾਡਾ ਹੈ, ਗੁਰੂ ਗ੍ਰੰਥ ਸਾਹਿਬ ਜੀ ਸਾਡੇ ਹੈ ਤੇ ਸਾਡਾ ਫਰਜ਼ ਬਣਦਾ ਹੈ ਵੀ ਗੁਰੂ ਨਾਨਕ ਪਾਤਸ਼ਾਹ ਸਾਨੂੰ ਕੀ ਸਮਝਾ ਕੇ ਗਏ ਹੈ, ਗੁਰੂ ਅਰਜਨ ਦੇਵ ਜੀ ਕੀ ਸਮਝਾਉਂਦੇ ਹੈ, ਭਗਤ ਕਬੀਰ ਸਾਹਿਬ ਸਾਨੂੰ ਕੀ ਸਮਝਾਉਂਦੇ ਹੈ, ਅਸੀਂ ਬਹੁਤ ਧਿਆਨ ਨਾਲ ਸਮਝਣੀ ਸਮਝੀਏ ਤੇ ਆਪਣੀ ਜ਼ਿੰਦਗੀ ਵਿੱਚ ਬਦਲਾਵ ਲਿਆਈਏ, ਚੇਂਜ ਲਿਆਈਏ। ਅੱਗੇ ਨਾਲੋਂ ਸੁਧਾਰ ਹੋ ਰਿਹਾ, ਨੈੱਟ ਦੇ ਉੱਤੇ ਵੀਰ ਅੱਗੇ ਪਿੱਛੇ ਆਲੇ ਦੁਆਲੇ ਕਈ ਸੁਣਨ ਲੱਗੇ ਹੈ, ਥੋੜਾ ਥੋੜਾ ਆਪਾਂ ਸ਼ੁਰੂ ਕਰੀਏ, ਧਿਆਨ ਨਾਲ ਸੁਣੀਏ ਸਮਝੀਏ, ਥੋੜਾ ਜਿਹਾ ਟਾਈਮ ਦੇਈਏ। ਸਾਰਿਆਂ ਦਾ ਧੰਨਵਾਦ, ਪ੍ਰਬੰਧਕਾਂ ਦਾ, ਸਾਰੀ ਸੰਗਤ ਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਵਾਰੇ ਵਾਰੇ ਜਾਈਏ ਜਿਨ੍ਹਾਂ ਨੇ ਸਾਨੂੰ ਜ਼ਿੰਮੇਵਾਰ ਬਣਾਇਆ। ਵੇਖੋ ਲੋਕੀ ਕਹਿੰਦੇ ਸੀ ਰੱਬ ਲੱਭੋ ਤੇ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਰੱਬ ਦਾ ਰੂਪ ਕਹਿ ਕੇ ਵੀ ਤੇਰੇ ਵਿੱਚ ਹੀ ਪਰਮਾਤਮਾ, ਤੂੰ ਪਰਮਾਤਮਾ ਦਾ ਰੂਪ ਹੈ, ਸਾਨੂੰ ਜ਼ਿੰਮੇਵਾਰ ਬਣਾ ਦਿੱਤਾ, ਫਰਜ਼ ਪਛਾਣ ਆਪਣੇ, ਜ਼ਿੰਮੇਵਾਰੀਆਂ ਪਛਾਣ ਆਪਣੀਆਂ, ਪਰਮਾਤਮਾ ਤੇਰੇ ਵਿੱਚ ਹੀ ਹੈ, ਤੂੰ ਕੀਤਾ ਰੱਬ ਨੇ ਕੀਤਾ, ਤੈਅ ਕਰਨਾ ਸਾਰਾ ਕੁਛ ਤੇ ਤੂੰ ਫਰਜ਼ ਪਛਾਣ, ਪਰਮਾਤਮਾ ਤੇਰੇ ਵਿੱਚ ਹੀ ਹੈ, ਆਪਣੇ ਕੰਮ ਕਿੱਦਾਂ ਕਰਨੇ ਨੇ ਉਹਦੇ ਵੱਲ ਧਿਆਨ ਦੇ, ਕੰਸਨਟ੍ਰੇਟ ਕਰ ਆਪਣੇ ਆਪਣੇ ਫਰਜ਼ਾਂ ਤੇ, ਆਪਣੀ ਜ਼ਿੰਮੇਵਾਰੀਆਂ ਜਿਹੜੀਆਂ ਨਿਭਾਉਣੀਆਂ। ਸੋ ਸਾਰੀ ਸੰਗਤ ਨੂੰ ਬੇਨਤੀ ਹੈ, ਜਦੋਂ ਵੀ ਵੀਰ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਦੇ ਉਪਰਾਲਾ ਕਰਨ, ਨਾਲ ਸਾਥ ਦੇਣਾ। ਅਮਰੀਕਾ ਤੋਂ ਸਿੰਘ ਆਏ, ਉਹਨਾਂ ਨੇ ਸਹਿਯੋਗ ਦਿੱਤਾ, ਇਟਲੀ ਤੋਂ ਆਏ, ਇੰਗਲੈਂਡ ਤੋਂ ਭਾਈ ਅਮਰੀਕ ਸਿੰਘ ਜੀ ਆਏ ਸਪੈਸ਼ਲ ਚੱਲ ਕੇ ਉੱਪਲ ਖਾਲਸਾ ਪਿੰਡ ਤੋਂ, ਤੇ ਇਹਨਾਂ ਵੀਰਾਂ ਦਾ ਸਾਥ ਦੇਣ ਵਾਸਤੇ ਸਪੈਸ਼ਲ ਆਏ ਵੀ ਮੈਂ ਨਾਲ ਰਲ ਕੇ ਜਾ ਕੇ ਪ੍ਰੋਗਰਾਮ ਕਰਾਉਣਾ। ਸਾਰਿਆਂ ਵੀਰਾਂ ਦਾ ਬਹੁਤ ਧੰਨਵਾਦ, ਸਿਕਿਉਰਿਟੀ ਵਾਲੇ ਜਿਹੜੇ ਪ੍ਰਸ਼ਾਸਨ ਵਾਲੇ ਆਏ ਜਿਨ੍ਹਾਂ ਨੇ ਤਕੜੇ ਹੋ ਕੇ ਪਹਿਰੇ ਲਾ ਕੇ ਪ੍ਰੋਗਰਾਮ ਕਰਾਇਆ, ਧੰਨਵਾਦ ਹੈ। ਕਿਉਂਕਿ ਆਹ ਜਿਹੜੀ ਸੋਚ ਹੈ ਵੇਖੋ ਮੈਂ ਅੱਗੇ ਆਉਂਦਾ ਰਿਹਾ ਬਾਬਿਆਂ ਦਾ ਵਲੰਟੀਅਰ ਬਣ ਕੇ ਪ੍ਰਚਾਰ ਕਰਦਾ ਸੀ ਕੋਈ ਪੰਗਾ ਨਹੀਂ ਸੀ ਪੈਂਦਾ ਨਾ ਕੋਈ ਰੋਕਦਾ ਸੀ ਹੁਣ ਜਦੋਂ ਤੋਂ ਗੱਲ ਗੁਰਬਾਣੀ ਨੂੰ ਸਮਝ ਕੇ ਸਮਝਾਉਣ ਦੀ ਕਰਦਾ ਤੇ ਹੁਣ ਖਤਰਾ ਪੈਦਾ ਹੋ ਜਾਂਦਾ ਅਸੀਂ ਦੀਵਾਨ ਲੱਗਣ ਨਹੀਂ ਜੀ ਦੇਣੇ ਅਸੀਂ ਆਹ ਹੁਣ ਮੈਂ ਇੱਥੇ ਤੱਕ ਤੇ ਆ ਗਿਆ ਮੈਨੂੰ ਲੱਗਦਾ ਤੂੰ ਗਾਂਹ ਵੜਨ ਨਹੀਂ ਦਿੰਦੇ ਕਹਿੰਦੇ ਅੱਗੇ ਵੜਨ ਨਹੀਂ ਦੇਣਾ ਦੁਆਬੇ 'ਚ ਤੇ ਕਹਿੰਦੇ ਠੀਕ ਹੈ ਮਾਝੇ 'ਚ ਨਹੀਂ ਵੜਨ ਦਿੰਦੇ ਕਹਿੰਦੇ ਇਹ ਗਲਤ ਪ੍ਰਚਾਰ ਕਰਦੇ ਆ ਗਲਤ ਗੱਲਾਂ ਕਰਦੇ ਆ ਸੋ ਉਹ ਬੰਦੇ ਜਿਹੜੇ ਨਹੀਂ ਸੁਣਨਾ ਚਾਹੁੰਦੇ ਭਾਈ ਹਰ ਬੰਦੇ ਦਾ ਫਰਜ਼ ਹੈ ਆਪਣੀ ਗੱਲ ਖੁੱਲ੍ਹ ਕੇ ਕਵੇ ਸਾਡੀਆਂ ਗੱਲਾਂ ਨੂੰ ਅਗਲਾ ਖੁੱਲ੍ਹ ਕੇ ਕੱਟੇ ਅਸੀਂ ਕਿਸੇ ਦਾ ਨਾ ਵਿਰੋਧ ਕਰਦੇ ਹਾਂ ਨਾ ਪ੍ਰੋਗਰਾਮ ਰੋਕਦੇ ਹਾਂ ਨਾ ਰੋਕੇ ਹੈ ਤੇ ਨਾ ਰੋਕਾਂਗੇ ਕਦੇ ਸਾਡੇ ਅਸਥਾਨ ਦੇ ਸਾਹਮਣੇ ਕੋਈ ਦੀਵਾਨ ਲਾਵੇ ਜੀ ਸਦਕੇ ਆਵੇ ਪ੍ਰੋਗਰਾਮ ਕਰੇ ਅਸੀਂ ਨਾ ਕਿਸੇ ਦੇ ਬੰਦੇ ਮਾਰਨ ਗਏ ਹਾਂ ਤੇ ਨਾ ਕਦੇ ਜ਼ਿੰਦਗੀ 'ਚ ਜਾਵਾਂਗੇ ਨਾ ਕਿਸੇ ਨੂੰ ਰੋਕਣ ਗਏ ਹਾਂ ਤੇ ਨਾ ਜ਼ਿੰਦਗੀ 'ਚ ਰੋਕਾਂਗੇ ਅਗਲਾ ਆਪਣੀ ਗੱਲ ਕਰੇ ਸਾਨੂੰ ਸਾਡੀ ਕਰਨ ਦੇਵੇ ਸੰਗਤ ਰੱਬ ਰੂਪ ਹੈ ਆਪੇ ਸਮਝ ਲੈਣਗੇ ਵੀ ਕਿਹੜਾ ਠੀਕ ਹੈ ਤੇ ਕਿਹੜਾ ਗਲਤ ਖਤਰਾ ਕਿਸ ਗੱਲ ਦਾ ਸੁਣਾਓ ਜੋ ਬੋਲਣਾ ਬੋਲੋ ਮੈਨੂੰ ਕੋਈ ਖਤਰਾ ਨਹੀਂ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਬੋਲੇ ਸੁਣਾਵੇ ਸਾਨੂੰ ਕੀ ਪ੍ਰੋਬਲਮ ਹੈ ਅਗਲਾ ਰਾਜੀ ਰੱਜ ਰੱਜ ਪ੍ਰਚਾਰ ਕਰੇ ਸਾਨੂੰ ਕੀ ਖਤਰਾ ਹੈ ਤਾਂ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਹੈ ਵੀ ਸਾਡਾ ਫਰਜ਼ ਹੈ ਆਪਾਂ ਆਪਣੀ ਗੱਲ ਕਹੀਏ ਧਿਆਨ ਨਾਲ ਸੁਣੋਗੇ ਸਮਝੋਗੇ ਸਭ ਗੱਲਾਂ ਕਲੀਅਰ ਹੁੰਦੀਆਂ ਪਤਾ ਲੱਗਦਾ ਪਰ ਜਿਹੜੇ ਬੰਦੇ ਥੋੜ੍ਹਾ ਬਹੁਤ ਕੱਟ ਕਟਾ ਕੇ ਕਿਸੇ ਦਾ ਇੱਕ ਮਿੰਟ ਦਾ ਕਲਿੱਪ ਸੁਣਦਾ ਉਹਨੂੰ ਫਿਰ ਕੀ ਸਮਝ ਪੈਣੀ ਹੈ ਅੱਧੇ ਘੰਟੇ ਦੀ ਗੱਲ ਨੂੰ ਅੱਧੇ ਮਿੰਟ ਵਿੱਚ ਕੱਟ ਕੇ ਸੁਣਾ ਦਿੰਦੇ ਵੇਖੋ ਜੀ ਗਲਤ ਗੱਲਾਂ ਕਰਦੇ ਸਾਰੇ ਦਾ ਸਾਰੇ ਬਹਿ ਕੇ ਦੀਵਾਨ ਸੁਣੋ ਆਪੇ ਫਿਰ ਸਮਝ ਪੈਂਦੀ ਹੈ ਸੋ ਪੁਜਾਰੀ ਸੋਚ ਦੇ ਉੱਤੇ ਤੇ ਚੋਟ ਵੱਜਣੀ ਹੋਈ ਹੈ ਉਹਨਾਂ ਦੇ ਤੇ ਢਿੱਡ ਤੇ ਲੱਤ ਵੱਜਦੀ ਹੈ ਜਦੋਂ ਫਿਰ ਉਹਨਾਂ ਨੇ ਤੇ ਔਖੇ ਹੋਣਾ ਹੀ ਹੁੰਦਾ ਪਰ ਆਓ ਗੱਜ ਕੇ ਆਪਾਂ ਸਾਥ ਦਿਓ ਜਿਹੜੇ ਵੀਰ ਸਮਝਦੇ ਆ ਸਾਥ ਦਿਓ ਤਗੜੇ ਹੋ ਕੇ ਤੁਹਾਡਾ ਸਾਥ ਦੇਣਾ ਕੀ ਹੈ ਤੁਸੀਂ ਧਿਆਨ ਨਾਲ ਸੁਣੋਗੇ ਆ ਨੈੱਟ ਦੇ ਉੱਤੇ ਹੈ ਅੱਗੇ ਤੋਂ ਅੱਗੇ ਜਿੰਨਾ ਟੇਬਲ ਟਾਕ ਕਰੋ ਤੁਹਾਡੇ ਸਾਥੀ ਵੀਰ ਨੂੰ ਸੁਣਾਓ ਉਹਨੂੰ ਭੇਜੋ ਬਹਿ ਕੇ ਗੱਲਬਾਤ ਕਰੋ ਵੀ ਆ ਜਾ ਬਹਿ ਕੇ ਆਪਾਂ ਸੁਣੀਏ ਸਮਝੀਏ ਕਿਸੇ ਦੇ ਅੰਦਰ ਕੋਈ ਡਾਊਟ ਹੋਵੇ ਮੇਰੇ ਨਾਲ ਟਾਈਮ ਬਣਾ ਕੇ ਬਹਿ ਕੇ ਗੱਲ ਕਰੋ ਇੱਦਾਂ ਇੱਦਾਂ ਸਾਹਮਣੇ ਬਹਿ ਕੇ ਵੀਰ ਮੇਰੇ ਕੋਲ ਜਾਂਦੇ ਆ ਬਹਿ ਕੇ ਘੰਟਾ ਘੰਟਾ ਗੱਲਾਂ ਕਰਦੇ ਆ ਕੋਈ ਸਵਾਲ ਹੁੰਦਾ ਆਪਣੇ ਅੰਦਰ ਦਾ ਪੁੱਛਦੇ ਆ ਵੀ ਆਹ ਸਾਨੂੰ ਸਮਝ ਨਹੀਂ ਆਈ ਇੱਥੇ ਸਮਝਾਓ ਸਟੇਜ ਤੇ ਕਈ ਗੱਲਾਂ ਖੁੱਲ੍ਹ ਕੇ ਨਹੀਂ ਹੁੰਦੀਆਂ ਬਹਿ ਕੇ ਜ਼ਿਆਦਾ ਖੁੱਲ੍ਹ ਕੇ ਹੋ ਜਾਂਦੀਆਂ ਕਈ ਗੱਲਾਂ ਸਮਝ ਆ ਜਾਂਦੀਆਂ ਚੰਗੀ ਤਰ੍ਹਾਂ ਜਿਹਦਾ ਕੋਈ ਡਾਊਟ ਹੋਵੇ ਸਵਾਲ ਹੋਵੇ ਉਹ ਬਹਿ ਕੇ ਪੁੱਛੋ ਸਮਝੀਏ ਆਪਾਂ ਸਮਝ ਸਕਦੇ ਹਾਂ ਵੀਰ ਭਰਾ ਬਹਿ ਕੇ ਸਮਝ ਸਕਦੇ ਹਾਂ ਆਪਾਂ ਸੋ ਆਓ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਜਿਨ੍ਹਾਂ ਕੋਲ ਸਮਾਂ ਹੋਵੇ ਲੁਧਿਆਣੇ 29-30 ਤੇ 31 ਤਿੰਨ ਦੀਵਾਨ ਨੇ ਮਾਰਚ ਦੇ ਲੁਧਿਆਣੇ ਤੇ ਸਮਰਾਲਾ ਚੌਂਕ ਦੇ ਨੇੜੇ ਚੰਡੀਗੜ੍ਹ ਰੋਡ ਦੇ ਉੱਤੇ ਤਿੰਨ ਦੀਵਾਨ ਜਿਹੜੇ ਹੈ 29-30-31 ਸ਼ਹਿਰ ਲੁਧਿਆਣੇ ਵਿੱਚ ਹੈ ਜਿਨ੍ਹਾਂ ਕੋਲ ਸਮਾਂ ਹੋਵੇ ਉੱਥੇ ਪਹੁੰਚ ਕੇ ਹਾਜ਼ਰੀ ਭਰਨੀ ਸਾਰੀ ਸੰਗਤ ਦਾ ਪ੍ਰਬੰਧਕਾਂ ਦਾ ਧੰਨਵਾਦ ਪਰਸੋਂ ਨੂੰ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਦੀਵਾਨ ਲੱਗਣਾ ਜਿਨ੍ਹਾਂ ਕੋਲ ਟਾਈਮ ਹੋਵੇ ਆ ਸਕਦੇ ਹੈ ਜਿਨ੍ਹਾਂ ਕੋਲ ਸਮਾਂ ਹੋਵੇ ਨਹੀਂ ਤੇ ਇੰਟਰਨੈਟ ਦੇ ਉੱਤੇ ਜ਼ਰੂਰ ਸਾਰੇ ਸੁਣਦੇ ਰਿਹਾ ਕਰੋ ਜਿਨ੍ਹਾਂ ਮੱਥਾ ਨਹੀਂ ਟੇਕਿਆ ਟੇਕ ਲੈਣ ਗੁਰੂ ਜੀ ਜਾਣਗੇ ਫਿਰ ਚੱਲਾਂਗੇ ਪ੍ਰਸ਼ਾਦ ਵਰਤਾਉਣ ਵਾਲਿਆਂ ਨੂੰ ਬੇਨਤੀ ਹੈ ਬੀਬੀਆਂ ਨੂੰ ਵੀ ਤੇ ਵੀਰਾਂ ਨੂੰ ਵੀ ਫਟਾਫਟ 15-20 ਸਿੰਘ ਉੱਠਿਆ ਕਰੋ ਤੇ 10-15 ਬੀਬੀਆਂ ਫਟਾਫਟ ਥਾਲ ਫਟਾਫਟ ਬਾਲਟੀਆਂ ਲੈ ਕੇ ਪ੍ਰਸ਼ਾਦ ਸੰਗਤ ਵਿੱਚ ਵਰਤਾਉਣਾ ਹੈ ਗੁਰੂ ਜੀ ਜਾਣਗੇ ਫਿਰ ਚੱਲਦੇ ਹਾਂ ਮੱਥਾ ਟੇਕ ਲਓ ਸਾਰੇ ਜਿਨ੍ਹਾਂ ਨਹੀਂ ਟੇਕਿਆ ਬਹਿਣਾ ਪੰਡਾਲ ਵਿੱਚ ਹੀ ਹੈ ਕਾਲ ਨਹੀਂ ਕਰਨੀ ਬਾਅਦ ਵਿੱਚ ਪ੍ਰਸ਼ਾਦਾ ਪਾਣੀ ਛੱਕ ਕੇ ਆਰਾਮ ਨਾਲ ਆਪੋ ਆਪਣੇ ਘਰੋ ਕਰੀ ਚਾਲਾ ਪਾਉਣਾ ਹੈ ਤੁਹਾਡਾ ਬਹੁਤ ਧੰਨਵਾਦ ਤਕਰੀਬਨ 2.5 ਘੰਟੇ ਤੋਂ ਉੱਪਰ ਆਰਾਮ ਨਾਲ ਬਹਿ ਕੇ ਸੁਣਿਆ ਬਹੁਤ ਧੰਨਵਾਦ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ